ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹੁ ਕਰ ਕਾਇਆ ਸੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਓ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਜੋ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਸਤਸੰਗਤ ਬਖਸ਼ੀ ਹੈ, ਇਹਦਾ ਲਾਭ ਪ੍ਰਾਪਤ ਕਰੀਏ। ਜਿਸ ਵਾਰ ਸਿੱਧਾਂ ਦੇ ਨਾਲ ਜੋ ਵਿਚਾਰ ਹੋ ਰਹੀ ਹੈ ਨਾਨਕ ਮਤੇ, ਇਹ ਸ਼ਬਦ ਵੀ ਉਹਨਾਂ ਸਿੱਧਾਂ ਦੀ ਪ੍ਰਥਾਏ ਹੈ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ। ਇਹ ਅਸ਼ਟਪਦੀ ਵੀ ਉਹੀ ਸਿੱਧਾਂ ਦੇ ਨਾਲ ਬਚਨ ਚਰਚਾ ਕਰਦਿਆਂ ਹੋਇਆਂ ਉਚਾਰਨ ਕੀਤੀ ਹੈ ਜੀ।
ਹੱਠ ਨਿਗ੍ਰਹੁ ਕਰ ਕਾਇਆ ਸੀਜੈ।
ਹੇ ਭਾਈ, ਹੇ ਸਿੱਧੋ, ਤੁਸੀਂ ਜਿਹੜਾ ਹੱਠ ਜਿੱਦ ਕਰਕੇ ਨਾ, ਨਿਗ੍ਰਹੁ ਇੰਦਰੇ ਰੋਕਣੇ ਜਾਂ ਇੰਦਰੀਆਂ ਦਾ ਦਮਨ ਕਰਨੇ, ਤੇ ਇਹਨਾਂ ਨੂੰ ਇੰਦਰੀਆਂ ਦਾ ਦਮਨ ਕਰਕੇ ਜਿੱਦ ਦੇ ਨਾਲ ਜਾਂ ਫਿਰ ਨਿਗ੍ਰਹੁ ਗ੍ਰਹੁ ਨਾਮ ਕਰਦਾ ਹੁੰਦਾ ਹੈ, ਘਰ ਤੋਂ ਰਹਿਤ ਭਾਵ ਬਰਗਤ ਬਣ ਕੇ, ਤੇ ਫਿਰ ਵੀ ਮਨ ਦੇ ਅੰਦਰ ਜਿਹੜੀ ਵਾਸ਼ਨਾ ਹੋਣ ਦਾ ਕਾਰਨ ਹੈ ਜਿਹੜਾ, ਤੇ ਉਹਦੇ ਕਾਰਨ ਕਾਇਆ ਦੇਹੀ ਜਿਹੜੇ ਛੀਜਾ ਛੀਜੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ। ਕਾਇਆ ਬੁੱਧੀ ਜਿਹੜੀ ਹੈ ਉਹਦੇ ਵਿਸ਼ੇ ਵਿਸ਼ੈਣੀ ਹੋਣ ਕਰਕੇ ਬੁੱਧੀ ਦੇ ਇਹੀ ਕਾਰਨ ਹੈ ਵੀ ਜਤ ਸਤ ਦਾ ਨਾਸ ਹੋਇਆ ਰਹਿੰਦਾ ਹੈ। ਸਰੀਰ ਜਿਹੜਾ ਹੈ ਉਹ ਜਤ ਸਤ ਵਿੱਚ ਕਾਇਮ ਨਹੀਂ ਰਹਿੰਦਾ ਤੁਹਾਡਾ। ਗ੍ਰਹਿ ਤਾਂ ਮਨ ਖੱਡ ਜਾਈ ਹੈ, ਚੁਣ ਖਾਈ ਹੈ ਕੰਧਾ, ਅਜਿਹੋ ਵੀ ਕਾਰਨ ਛੋਟੀ ਪਾਪੀ ਮਨ ਮੰਦਾ, ਇਹ ਤੁਹਾਡੀ ਹਾਲਤ ਹੈ।
ਵਰਤ ਤਪਨ ਕਰ ਮਨ ਨਹੀਂ ਭੀਜੈ।
ਤੇ ਰਾਮ ਨਾਮੀ, ਕ੍ਰਿਸ਼ਨ ਅਸ਼ਟਮੀ, ਇਕਾਦਸ਼ੀ ਆਦਿ ਦੇ ਬੜੇ ਵਰਤ ਰੱਖਦੇ ਹੋ ਭੁੱਖੇ ਰਹਿ ਕੇ, ਤਪਨ ਤਪ ਕਰਕੇ, ਤੇ ਮਨ ਜਿਹੜਾ ਚਿੱਤ ਪਰਮੇਸ਼ੁਰ ਉੱਤੇ ਉਹ ਭਿੱਜਦਾ ਨਹੀਂ ਹੈ, ਪਸੀਜਦਾ ਨਹੀਂ ਹੈ। ਪਰਮੇਸ਼ੁਰ ਦਾ ਮਨ ਐਸੇ ਜੀਵਾਂ ਦੇ ਉੱਤੇ ਕਦੇ ਭਿੱਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ ਜਿਹੜਾ ਦਿਖਾਵੇ ਦੇ ਕਰਮ ਕਰਦੇ ਨੇ, ਜੈਸੇ ਤੁਸੀਂ ਕਰ ਰਹੇ ਹੋ।
ਰਾਮ ਨਾਮ ਸਰ ਅਵਰ ਨਾ ਪੂਜੈ।
ਇਹ ਭਾਈ ਕੁੰਡੀ ਹੈ ਪਾਠ ਦੀ, ਇਹਨੂੰ ਪੂਜੈ ਅਧਿਕ ਸਹਿਤ ਬੋਲਣਾ ਹੈ, ਪੂਜੈ ਨਾ ਬਣ ਜਾਵੇ ਪਾਠ, ਪੂਜੈ। ਰਾਮ ਰਮੇ ਹੋਏ ਪਰਮੇਸ਼ੁਰ ਦੇ ਨਾਮ ਦੇ ਸਰ ਬਰਾਬਰ ਸਦਰਸ਼ ਅਵਰ ਹੋਰ ਕੋਈ ਵੀ ਸਾਧਨ ਪੁੱਜ ਨਹੀਂ ਸਕਦਾ ਹੈ। ਸਰ ਸ਼੍ਰੋਮਣੀ ਪਰਮੇਸ਼ੁਰ ਦਾ ਨਾਮ ਜਪਣਗੇ ਜਿਹੜੇ ਵੀ, ਜੋ ਸਰ ਸ਼੍ਰੋਮਣੀ ਪਰਮੇਸ਼ੁਰ ਦਾ ਨਾਮ ਜਪਣਗੇ ਉਸ ਦੇ ਸਰੂਪ ਵਿੱਚ ਪੂਜਾ ਪੁੱਜ ਜਾਣਗੇ, ਪਹੁੰਚ ਜਾਣਗੇ। ਭਾਵ ਕੀ ਹੈ ਵੀ ਉਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਏਗੀ, ਕਿਉਂਕਿ ਉਹਨਾਂ ਨੂੰ ਹੋਰ ਕਿਸੇ ਦੇਵੀ ਦੇਵਤੇ ਦੀ ਆਸ ਨਹੀਂ ਹੁੰਦੀ ਹੈ।
ਗੁਰ ਸੇਵ ਮਨਾ ਹਰ ਜਨ ਸੰਗ ਕੀਜੈ।
ਇਸ ਕਰਕੇ ਹੇ ਮੇਰੇ ਮਨਾ, ਗੁਰ ਸਤਿਗੁਰਾਂ ਦੀ ਸੇਵ ਟਹਿਲ ਕਰ, ਸਤਿਗੁਰਾਂ ਦਾ ਸੇਵਨ ਕਰ, ਤੇ ਇਸ ਕਰਕੇ ਹਰ ਜਨ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਜਿਹੜੇ ਭਗਤ ਜਨ ਸੰਤ ਜਨ, ਤੇ ਉਹਨਾਂ ਦਾ ਸੰਗ ਸਾਥ ਕੀਜੈ ਕਰ। ਉਹਨਾਂ ਦੇ ਸਾਥ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਹੈ, ਤੇ ਰਾਮ ਦੇ ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ। ਭਾਵੇਂ ਜਿੰਨੇ ਕੋਈ ਜਗ ਆਦਿ ਕਰ ਲਵੇ, ਸਮੇਧ ਜਗ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਰਾਮ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ, ਤੇ ਰਾਮ ਨਾਮ ਦਾ ਸਿਮਰਨ ਜਿਹੜਾ ਸੰਤ ਜਨਾ ਮੇਰਾ, ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਉਗਾਇਓ, ਇਹਦੇ ਬਰਾਬਰ ਕੋਈ ਕਰਮ ਨਹੀਂ ਹੈ।
ਜਮ ਜੰਦਾਰ ਜੋਹੇ ਨਹੀਂ ਸਾਕੈ।
ਇਹ ਤੁਹਾਨੂੰ ਜਿਹੜਾ ਪਰਮੇਸ਼ੁਰ ਦਾ ਜੇ ਚਿੰਤਨ ਕਰੋਗੇ, ਜਮ ਜੰਦਾਰ ਜੋਹੇ ਨਹੀਂ ਸਾਕੈ, ਤੇ ਉਹ ਤੁਹਾਨੂੰ ਦੇਖ ਵੀ ਨਹੀਂ ਸਕੇਗਾ ਜਿਹੜਾ ਜਿੰਦ ਦਾ ਵੈਰੀ ਹੈ ਜਮ। ਤੇ ਪਰਮੇਸ਼ੁਰ ਦੀ ਬੰਦਗੀ ਵਿੱਚ ਇਤਨਾ ਵੱਡਾ ਪ੍ਰਤਾਪ ਹੈ ਬੰਦਗੀ ਦਾ।
ਸਰਪਨ ਡਸ ਨਾ ਸਕੈ ਹਰ ਕਾ ਰਸ ਪੀਜੈ।
ਹਰ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਰੂਪੀ ਰਸ ਪੀਜੈ ਪੀਣਾ ਕਰ। ਫਿਰ ਤੇ ਤੁਹਾਡੇ ਨੇੜੇ ਜਮ ਜੰਦੂਤ ਜੰਦਾਰ ਜਲਾਦ ਦਾ ਰੂਪ ਧਾਰਨ ਕਰਕੇ ਆਉਂਦਾ, ਜਿੰਦ ਦਾ ਵੈਰੀ ਹੈ ਜਮਦੂਤ, ਜੋ ਵੀ ਦੇਖ ਵੀ ਨਹੀਂ ਸਕੇਗਾ। ਤੁਹਾਨੂੰ ਜੋ ਹੋਈ ਤਾੜ ਵੀ ਨਹੀਂ ਸਕੇਗਾ। ਮਾਇਆ ਰੂਪੀ ਸਰਪਣ ਸੱਪਣੀ ਮੋਹ ਰੂਪੀ ਡੰਗ ਨਹੀਂ ਮਾਰ ਸਕੇਗੀ, ਡਸੇਗੀ ਨਹੀਂ, ਜਾਂ ਮੌਤ ਰੂਪੀ ਸੱਪਣੀ ਫਿਰ ਉਹ ਤੁਹਾਨੂੰ ਡੰਗ ਨਹੀਂ ਸਕੇਗੀ। ਇਹ ਬਰਕਤਾਂ ਪਰਮੇਸ਼ਰ ਦੇ ਨਾਮ ਦੀਆਂ। ਇਸ ਕਰਕੇ ਨਾਮ ਦੇ ਨਾਲ ਜੁੜਨਾ
ਕਰੋ।
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਵਾਦ ਪੜੈ ਰਾਗੀ ਜਗ ਭੀਜੈ।
ਇਹ ਭਾਈ ਜੋ ਬਾਦ ਝਗੜਿਆਂ ਵਾਲੀਆਂ ਪੁਸਤਕਾਂ ਪੜ੍ਹਦੇ ਹੋ, ਦੁਨੀਆਂ ਦੇ ਰਾਗੀ ਰਾਗ ਗਾਉਣ ਵਿਚ ਬੇਸ਼ਰਸ ਦੇ ਰਾਗਾਂ ਵਿਚ ਲੱਗੇ ਹੋਏ ਹੋ, ਜੋ ਰਾਗੀ ਰਾਗ ਗਾਉਣ ਵਾਲਾ ਹੈ ਤੇ ਉਹ ਰਾਗ ਵਾਲਾ ਹੋ ਕਰਕੇ ਰਾਗ ਗਾਉਣਾ ਕਰਦਾ ਹੈ ਕਿ ਸੰਸਾਰ ਮੇਰੇ ਉਪਰ ਭੀਜਿਆ ਪ੍ਰਸੰਨ ਹੋ ਜਾਵੇ। ਰਾਗੀ ਪ੍ਰੇਮੀ ਹੋ ਕੇ ਸੰਸਾਰ ਵਿਚ ਸੰਸਾਰ ਦੇ ਪਦਾਰਥਾਂ ਦੇ ਮੋਹ ਵਿਚ ਭਿੱਜਦਾ ਭਿੱਜਣਾ ਕਰਦਾ ਹੈ ਤੇ ਉਹਦਾ ਪੜੇ ਪੜਨਾ ਬਾਅਦ ਵਿਅਰਥ ਹੀ ਹੋਇਆ ਨਾ, ਫਿਰ ਉਹ ਕਾਹਦੇ ਲਈ ਪੜਦਾ। ਇਸ ਕਰਕੇ ਅੱਗੇ ਦੱਸਦੇ ਨੇ,
ਤ੍ਰੈ ਗੁਣ ਵੇਖਿਆ ਜਨਮ ਮਰੀਜੈ।
ਫਿਰ ਉਹ ਜੀਵ ਤ੍ਰੈ ਗੁਣ ਤ੍ਰਿਗੁਣੀ ਵੇਖਿਆ, ਵਿਓ ਰੂਪ ਜਿਹੜੀ ਮਾਇਆ ਉਹਦੇ ਚ ਲੱਗਣ ਕਰਕੇ ਜਨਮ ਜੰਮਦਾ ਤੇ ਮਰੀਜਾ ਮਰਦਾ ਰਹਿੰਦਾ, ਜੰਮਣ ਮਰਨ ਦੀ ਪਿਆ ਰਹਿੰਦਾ ਹੈ।
ਰਾਮ ਨਾਮ ਬਿਨ ਦੁਖ ਸਹੀਜੈ।
ਰਮੇ ਹੋਏ ਪਰਮੇਸ਼ਰ ਦੇ ਨਾਮ ਤੋਂ ਬਗੈਰ ਜੰਮਣ ਮਰਨ ਦਾ ਦੁਖ ਦੁੱਖ ਜਿਹੜਾ ਸਹੀਜੈ ਸਹਾਰਨਾ ਪੈਂਦਾ ਹੈ ਜੀਵ ਨੂੰ।
ਚਾੜਸ ਪਵਨ ਸਿੰਘਾਸਨ ਭੀਜੈ।
ਜੋ ਜੋਗੀ ਜਨ ਪਵਨ ਹਵਾ ਨੂੰ ਚਾੜਸ ਚਾੜ ਕਰਕੇ ਸਿੰਘਾਸਨ, ਇੱਥੇ ਦਸਮ ਦੁਆਰ ਤੋਂ ਭਾਵ ਹੈ ਦਸਮ ਦੁਆਰ ਦੇ ਸਿੰਘਾਸਨ ਦੇ ਵਿਚ ਉਹ ਦਸਮ ਦੁਆਰ ਦੇ ਭੀਜੈ ਤੇ ਭੇਜਦਾ ਹੈ, ਸਵਾਸਾਂ ਨੂੰ ਉੱਥੇ ਭੇਜ ਜਾਂਦਾ, ਸਵਾਸ ਚਲਾ ਲੈਂਦਾ ਸਿੰਘ ਆਦਿ ਆਸਨ ਕਰਕੇ ਤੇ ਹਵਾ ਨੂੰ ਦਸਵੇਂ ਦੁਆਰ ਵਿਚ ਭੇਜਦਾ ਹੈ। ਦਸਵੇਂ ਦੁਆਰ ਹਵਾ ਭੇਜ ਦਿੱਤੀ ਹੈ ਤੇ ਆਸਨ ਹੈ 84 ਉਹਨਾਂ ਚ ਸਿੰਘਾਸਨ ਆਦਿ ਜਿਹੜਾ ਹੈ ਸਿੰਘ ਆਸਨ ਸ਼ੇਰ ਵਰਗਾ ਆਸਨ ਲਾਉਣਾ ਦਸਮ ਦੁਆਰ ਦੇ ਵਿਚ ਪਾਉਣ ਨੂੰ ਚੜਾਉਂਦੇ ਹੋ।
ਨਿਯੋਲੀ ਕਰਮ ਖਾਟ ਕਰਮ ਕਰੀ ਜੈ।
ਨੇਤੀ ਧੋਤੀ ਜਿਵੇਂ ਨੀਮਾ ਕਰੀਦਾ, ਇਸ ਤਰ੍ਹਾਂ ਦੇ ਇਹਨਾਂ ਦੇ ਬੜੇ ਹੈ ਨਿਯੋਲੀ ਕਰਮ ਜਿਹੜੇ ਨੇ ਤੇ ਇਸ ਪ੍ਰਕਾਰ ਫਿਰ ਉਹ ਪਾਣੀ ਜਿਹੜਾ ਹੈ ਉਪਾਸ ਇੰਦਰਾਂ ਰਾਹੀਂ ਖਿੱਚਣਾ, ਪੰਜਾਬ ਰਸਤੇ ਪਾਣੀ ਖਿੱਚਣਾ, ਫਿਰ ਉਦੋਂ ਬਾਅਦ ਸ਼ਹਿਦ ਜਦੋਂ ਖਿੱਚਿਆ ਜਾਵੇ ਕਹਿੰਦੇ ਵੀ ਹੁਣ ਇਹ ਕਰਮ ਦੇ ਵਿਚ ਨਿਯੋਲੀ ਕਰਮ ਦੇ ਵਿਚ ਸੰਪੂਰਨ ਹੋ ਗਏ। ਤੋ ਇਤਿਆਦ ਕੇ ਜਿਹੜਾ ਹੈ ਨਿਯੋਲੀ ਕਰਮ ਤੇ ਖੱਟ ਕਰਮ ਕਰੀ ਜਾਏ, ਗਹਿਤਰੀ ਆਦਿ ਖੱਟ ਛੇ ਕਰਮ ਨੇ, ਵਿਦਿਆ ਪੜ੍ਹਨੀ ਪੜ੍ਹਾਉਣੀ ਦਾਨ ਦੇਣਾ ਲੈਣਾ ਤੇ ਵਿਦਿਆ ਪੜ੍ਹਨੀ ਪੜ੍ਹਾਉਣੀ ਆਦਿ ਜਿਹੜਾ ਜੱਗ ਕਰਨਾ ਕਰਾਉਣਾ ਇਹ ਖੱਟ ਕਰਮ ਕਰਦੇ ਹੋ। ਇਹਦੇ ਨਾਲ ਹੀ
ਰਾਮ ਨਾਮ ਬਿਨ ਬਿਰਥਾ ਸਾਸ ਲੀਜੈ।
ਪਰ ਇਹ ਸਮਝ ਲਓ ਵੀ ਰਵੇਂ ਹੋਏ ਰਾਮ ਦੇ ਨਾਮ ਦੇ ਜਪੇ ਤੋਂ ਬਗੈਰ ਸਵਾਸ ਵਿਅਰਥ ਹੀ ਜਾਂਦੇ ਨੇ ਤੁਹਾਡੇ ਤੇ ਇਹ ਵਿਅਰਥ ਸਾਸ ਸਵਾਸ ਲੀਜੈ ਲੈਂਦਾ ਹੈ ਜੀਵ।
ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ।
ਹਿਰਦੇ ਦੇ ਅੰਦਰ ਪੰਜ ਕਾਮ ਕ੍ਰੋਧ ਵਿਕਾਰਾਂ ਦੀ ਅਗਨ ਅੱਗ ਹੈ। ਹਿਰਦੇ ਪੰਜ ਕਾਮ ਆਦਿਕ ਵਿਕਾਰ ਤ੍ਰਿਸ਼ਨਾ ਰੂਪੀ ਅਗਨੀ ਹੈ, ਇਸ ਲਈ ਕਿਉਂ ਇਸ ਪ੍ਰਕਾਰ ਦੀ ਧੀਰਤਾ ਨੂੰ ਤੀਜਾ ਧਾਰਨ ਕਰੇ, ਭਾਵ ਨਹੀਂ ਧਾਰਨ ਕਰ ਸਕਦਾ।
ਅੰਤਰ ਚੋਰ ਕਿਉਂ ਸਾਧ ਲਹੀਜੈ।
ਜਿਤਨਾ ਚਿਰ ਹਿਰਦੇ ਦੇ ਅੰਦਰ ਅੰਤਰ ਤੋਂ ਭਾਵ ਵਿਚ ਹੈ, ਹਿਰਦੇ ਦੇ ਵਿਚ ਸ਼ਬਦ ਸਪਰਸ ਰੂਪ ਰਸਗੰਧ ਆਦਿ ਇਹ ਵਿਸ਼ੇ ਰੂਪੀ ਚੋਰ ਤਸਕਰ ਉਨੀ ਦੇਰ ਤੱਕ ਕਿਉਂ ਕਿਸ ਪ੍ਰਕਾਰ ਬ੍ਰਹਮਾਨੰਦ ਰੂਪੀ ਰਸ ਨੂੰ ਸਾਧ ਨੂੰ ਸਵਾਦ ਨੂੰ ਲਹੀਜੈ ਲੈ ਸਕਦਾ, ਭਾਵ ਨਹੀਂ ਲੈ ਸਕਦਾ।
ਗੁਰਮੁਖ ਹੋਏ ਕਾਇਆ ਗੜ ਲੀਜੈ।
ਜਿਹੜਾ ਗੁਰਮੁਖ ਹੋ ਜਾਵੇ ਜਾਂ ਮੁਖੀ ਗੁਰੂ ਸਾਹਿਬ ਜੀ ਪ੍ਰਾਪਤ ਹੋ ਜਾਣ ਤਾਂ ਫਿਰ ਕਾਇਆ ਦੇਹ ਦੇ ਅੰਦਰ ਜੋ ਗੜ ਕਿਲੇ ਦੀ ਨਹੀਂ ਆਈ ਆਕੀ ਸਥਾਨ ਮਨ ਹੈ ਉਸ ਨੂੰ ਜਿੱਤ ਲੀਜੈ ਜਿੱਤ ਲਈਦਾ, ਜਾਂ ਦੇਹ ਰੂਪੀ ਕਿਲੇ ਦੇ ਮਨ ਰੂਪੀ ਸਤਰੂ ਨੂੰ ਜਿੱਤ ਲੈਂਦਾ, ਦੇਹ ਰੂਪੀ ਕਿਲੇ ਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਅੰਤਰ ਮੈਲ ਤੀਰਥ ਪਰਮੀਜੈ।
ਇਹੀ ਫਿਰ ਦੁਬਾਰੇ ਬੋਲੋ ਜੀ ਪਿਛਲੀ ਪੰਕਤੀ।
ਗੁਰਮੁਖ ਹੋਏ ਕਾਇਆ ਗੜ ਲੀਜੈ।
ਜਾਂ ਫਿਰ ਜੋ ਕਾਇਆ ਬੁੱਧ ਕਿਲੇ ਦੀ ਨਿਆਈ ਆਕੀ ਸਥਾਨ ਹੈ, ਇਹਦੇ ਚ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਦੀ ਰਹਿੰਦੀ, ਇਸ ਨੂੰ ਗੁਰਮੁਖ ਜਨ ਮਿਥਿਆ ਪਦਾਰਥਾਂ ਵੱਲੋਂ ਹਟਾ ਕੇ ਆਤਮ ਪਛਾਣੀ ਬਣਾ ਲੈਂਦੇ। ਜੋ ਦੇਹ ਦੇ ਅੰਦਰ ਕਿਲੇ ਦੀ ਨਿਆਈ ਆਕੀ ਸਥਾਨ ਕੀ ਹੈ ਦਸਮ ਦੁਆਰ, ਉਸ ਨੂੰ ਵਸਲ ਕਰ ਲੈਂਦੇ ਹੈ। ਜੋ ਦੇਹ ਦੇ ਅੰਦਰ ਕਾਮ ਕਰੋ ਲੋਭ ਅਹੰਕਾਰ ਇਹ ਆਕੀ ਸਥਾਨ ਹੈ, ਇਸ ਨੂੰ ਵੀ ਸਤ ਸੰਤੋਖ ਦਇਆ ਧਰਮ ਆਦਿ ਇਹ ਸ਼ੁਭ ਗੁਣਾਂ ਦੇ ਸਹਿਤ ਇਸ ਪ੍ਰਕਾਰ ਫਿਰ ਇਹਨੂੰ ਗੜ ਨਾਮ ਇੱਥੇ ਘੜ ਲੈਣ ਦਾ ਦੂਸਰੇ ਤੀਸਰੇ ਅਰਥ ਵਿੱਚ ਇਉਂ ਕਰ ਲੈਂਦੇ ਹਨ।
ਅੰਤਰ ਮੈਲ ਤੀਰਥ ਪਰਮੀਜੈ,
ਜੇ ਮਨ ਦੇ ਅੰਤਰ ਵਿਚ ਪਾਪ ਰੂਪੀ ਮੈਲ ਜਿਹੜੀ ਹੈ ਜਾਂ ਪਾਪਾਂ ਰੂਪੀ ਮੈਲ ਮਲੀਨਤਾ ਹੈ ਤਾਂ ਤੀਰਥਾਂ ਉੱਤੇ ਪਰਮੀਜੈ ਭਰਮਣ ਕਰਨ ਦਾ ਦੱਸੋ ਕੀ ਲਾਭ? ਕੋਈ ਵੀ ਲਾਭ ਨਹੀਂ ਹੈ। ਹਿਰਦੇ ਚ ਰਾਗ ਦਵੈਸ਼ ਰੂਪੀ ਮੈਲ ਹੈ ਤੇ ਤੀਰਥਾਂ ਉੱਤੇ ਭਰਮਦਾ ਫਿਰਦਾ ਹੈ।
ਮਨ ਨਹੀਂ ਸੂਚਾ ਕਿਆ ਸੋਚ ਕਰੀਜੈ,
ਜਦੋਂ ਮਨੇ ਸੁੱਚਾ ਨਹੀਂ ਹੈ ਤਾਂ ਬਾਹਰ ਦੀ ਜਿਹੜੀ ਸੋਚ ਹੈ ਸੁੱਚ ਪਵਿੱਤਰਤਾ ਤੋਂ ਭਾਵ ਹੈ ਇਹ। ਮਨ ਚਿੱਤ ਦੇ ਵਿੱਚ ਤਾਂ ਕਪਟ ਹੈ ਤੇ ਚਿੱਤ ਅੰਦਰੋਂ ਪਵਿੱਤਰ ਨਹੀਂ ਹੈ, ਸੁੱਚਾ ਨਹੀਂ ਹੈ। ਬਾਹਰਲੀ ਸੋਚ ਪਵਿੱਤਰਤਾ ਜਿਹੜੀ ਸੋਚ ਨੂੰ ਪਵਿੱਤਰਤਾ ਦਾ ਹੈ ਉਹ ਕੀ ਕਰੀਜਾ ਕੀ ਕਰੇਗੀ? ਜੇ ਮਨ ਸੁੱਚਾ ਭਾਵ ਨਿਰਵਿਕਾਰ ਨਹੀਂ ਹੋਇਆ ਤਾਂ ਇਹ ਕੀ ਪਵਿੱਤਰਤਾ ਕਰੇਗੀ ਬਾਹਰ ਦੀ? ਹੱਥ ਮਾਂਜਣੇ ਜਾਂ ਹੋਰ ਜਿਹੜੀ ਕਿਰਿਆ ਦਿਖਾਵਾ ਕਰਨਾ, ਕਿਸ ਪ੍ਰਕਾਰ ਸੋਚ ਵਿਚਾਰ ਕਰ ਲਵੇਗਾ? ਭਾਵ ਨਹੀਂ ਕਰ ਸਕਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਐਸੇ ਪਾਵਨ ਬਚਨੇ ਵੀ ਸਾਚ ਬਿਨਾ ਕਹਿ ਹੋਵਤ ਸੁੱਚਾ, ਸੱਚ ਪ੍ਰਾਪਤ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੋ ਸਕਦਾ ਹੈ। ਨਹਾਉਣ ਧੋਣ ਦੇ ਨਾਲ, ਹੱਥ ਮਾਂਜਣ ਦੇ ਨਾਲ ਇਕੱਲਾ ਸੁੱਚਾ ਨਹੀਂ ਹੁੰਦਾ। ਸੁੱਚ ਪਵਿੱਤਰਤਾ ਸਰੀਰ ਦੀ ਰੱਖਣੀ ਹੈ, ਪਰ ਇਹਦੇ ਨਾਲ ਜੇ ਮਨ ਦੀ ਪਵਿੱਤਰਤਾ ਨਾ ਹੋਵੇ ਕਿਸੇ ਅਰਥ ਨਹੀਂ ਹੈ।
ਕਿਰਤ ਪਿਆ ਦੋਸ਼ ਕਾ ਕਉ ਦੀਜੈ,
ਜਦੋਂ ਕਿਰਤ ਕਰਮ ਹੀ ਐਸਾ ਪਿਆ ਹੋਇਆ ਹੈ, ਪਾਪ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ ਮੱਥੇ ਦੇ ਲਿਖਤੀ ਐਸੀ ਪਈ ਹੋਈ ਹੈ, ਤਾਂ ਦੋਸ਼ ਕਾ ਕਿਸ ਨੂੰ ਦੀਜਾ ਦੇਣਾ ਕਰੋ? ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨਾ। ਕਿਸੇ ਨੂੰ ਇਹ ਦੋਸ਼ ਦੇਣ ਦੀ ਲੋੜ ਨਹੀਂ ਹੈ, ਆਪਣੇ ਕਰਮਾਂ ਦਾ ਹੀ ਦੋਸ਼ ਹੈ। ਕਿਰਤ ਇਹੋ ਜਿਹੇ ਪੈ ਗਿਆ ਤੇ ਉਹਦੀ ਪ੍ਰਲਭ ਤੇ ਐਸੀ ਬਣੀ ਹੋਈ ਹੈ।
ਅੰਨ ਨਾ ਖਾਹੇ ਦੇਹੀ ਦੁੱਖ ਦੀਜੈ,
ਬਹੁਤ ਸਾਰੇ ਲੋਕ ਦਿਖਾਵੇ ਦੇ ਲਈ ਅੰਨ ਅਨਾਜ ਨਹੀਂ ਖਾਂਦੇ, ਆਖੇ ਜੀ ਸਾਡਾ ਅੰਨ ਛੱਡਿਆ ਹੋਇਆ ਤੇ ਦੁੱਧਾ ਧਾਰੀ ਬਣ ਬੈਠੇ ਹੈ, ਤੇ ਇਉਂ ਦੇਹੀ ਕਾਇਆ ਨੂੰ ਦੁੱਖ, ਉਹ ਬੜਾ ਫਿਰ ਕਸ਼ਟ ਹੀ ਦੀਜੈ ਦੇਣਾ ਕਰਦੇ ਹੈ। ਛੋਡੇ ਅੰਨ ਕਰਹਿ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਉਹ ਕਿਸੇ ਪਾਸੇ ਵੀ ਨਹੀਂ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਇਹ ਦਿਖਾਵੇ ਮਾਤਰ ਜਿਹੜੇ ਐਵੇਂ ਦੇਹ ਨੂੰ ਦੁੱਖ ਦੇਣਾ, ਅੰਦਰ ਤੋਂ ਜੀ ਕਰਦਾ ਵੀ ਮੈਂ ਰੋਟੀ ਖਾ ਲਾਂ, ਬਾਹਰ ਤੋਂ ਹਟ ਕੇ ਤੇ ਮੈਂ ਅਨਾਜ ਖਾਣਾ ਨਹੀਂ, ਇਹ ਦੁੱਖ ਦੇ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਨਹੀਂ ਪ੍ਰਾਪਤ ਹੁੰਦਾ ਵਾਹਿਗੁਰੂ।
ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ,
ਪਰ ਗੁਰੂ ਸਾਹਿਬ ਦੇ ਗਿਆਨ ਦੁਆਰਾ, ਗੁਰ ਸਤਿਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਕੀਤੇ ਤੋਂ ਬਗੈਰ, ਗੁਰ ਵੱਡੇ ਅਪਰੋਖ ਗਿਆਨ ਤੋਂ ਬਗੈਰ ਆਤਮਕ ਤ੍ਰਿਪਤ ਤ੍ਰਿਪਤੀ ਕਦੇ ਵੀ ਨਹੀਂ ਹੋ ਸਕਦੀ। ਇਹ ਸਾਧਨ ਦੱਸਿਆ ਮਹਾਰਾਜ ਨੇ।
ਮਨਮੁਖ ਜਨਮੈ ਜਨਮ ਮਰੀਜੈ,
ਮਨਮੁਖ ਪੁਰਖ ਪਹਿਲਾਂ ਬਾਸ਼ਨਾ ਦੇ ਵਧੇ ਹੋਏ ਇੱਥੇ ਜਨਮੇ ਜਨਮ ਧਾਰ ਕੇ ਆਏ ਨੇ, ਫਿਰ ਕਈ ਜਨਮਾਂ ਚ ਆਉਣ ਦੇ ਲਈ ਬਾਸ਼ਨਾ ਇਕੱਠੀ ਕਰੀ ਜਾਂਦੇ ਆ। ਇਸ ਕਰਕੇ ਵਾਰ ਵਾਰ ਜਨਮ ਤੇ ਉਹ ਜਨਮ ਹੋਵੇਗਾ ਜੰਮਦੇ ਤੇ ਮਰੀਜ਼ਾ ਮਰਦੇ ਰਹਿੰਦੇ ਨੇ, ਬਾਸ਼ਨਾ ਕਰਕੇ ਜੁਗ ਜੁਗ ਮੇਰੇ ਸਰੀਰ ਕਾ ਬਾਸ਼ਨਾ ਵਧਦਾ ਆਵਿਆ ਜਾਵੇ। ਇਸ ਪ੍ਰਕਾਰ ਆਉਂਦੇ ਜਾਂਦੇ ਹਨ।
ਸਤਿਗੁਰ ਪੂਛ ਸੰਗਤ ਜਨ ਕੀ ਜੈ,
ਇਹ ਭਾਈ ਸਤਿਗੁਰਾਂ ਨੂੰ ਪੁੱਛ ਕੇ ਬਹਿਲਾ ਕਰੇ ਵਿਚਾਰ, ਸਤਿਗੁਰਾਂ ਸੱਚੇ ਗੁਰਾਂ ਦੇ ਕੋਲੋਂ ਸਿੱਖਿਆ ਪੁੱਛ ਲੈਣਾ ਕਰੋ, ਤੇ ਸਿੱਖਿਆ ਪੁੱਛ ਕਰਕੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਨੇ ਭਗਤ ਜਨ ਉਹਨਾਂ ਦੀ ਸੰਗਤ ਕੀ ਜੈ ਕਰਨਾ ਕਰੋ।
ਮਨ ਹਰ ਰਾਚੈ ਨਹੀਂ ਜਨਮ ਮਰੀਜੈ,
ਤੇ ਸਤਿਗੁਰਾਂ ਦੇ ਪ੍ਰਤਾਪ ਕਰਕੇ ਜਿਹੜੇ ਮਨ ਹਰ ਰਚ ਹੈ, ਜੇ ਸਤਿਗੁਰਾਂ ਦਾ ਪ੍ਰਤਾਪ ਹੋ ਗਿਆ, ਮਨ ਜਿਹੜਾ ਚਿੱਤ ਹੈ ਹਰੀ ਪਰਮੇਸ਼ਵਰ ਦੇ ਨਾਮ ਵਿੱਚ ਰਚਿਆ ਤਦਾਕਾਰ ਹੋ ਰਹਿੰਦਾ, ਜਿਸ ਕਰਕੇ ਮੁੜ ਜਨਮ ਜੰਮਣਾ ਮਰੀਜਾ ਮਰਨਾ ਫਿਰ ਨਹੀਂ ਹੁੰਦਾ ਹੈ। ਮਹਾਰਾਜ ਕਹਿੰਦੇ
ਰਾਮ ਨਾਮ ਬਿਨਾਂ ਕਿਆ ਕਰਮ ਕੀਜੈ,
ਰਾਮ ਰਮੇ ਹੋਏ ਪਰਮੇਸ਼ਵਰ ਦੇ ਨਾਮ ਜਪੇ ਤੋਂ ਬਿਨਾਂ ਜਿਹੜੇ ਹੋਰ ਕਰਮ ਕਾਂਡ ਆਦਿ ਨੇ ਕਿਆ ਕੀਜੈ, ਕੀ ਕਰਨਗੇ ਉਹ ਕਰਮ, ਕਿਸੇ ਅਰਥ ਨਹੀਂ ਹਨ।
ਉਂਦਰ ਦੁੰਦਰ ਪਾਸ ਤਰੀਜੈ,
ਉਂਦਰ ਨਾਮ ਇੱਥੇ ਉਧਰ ਭਾਵ ਹਿਰਦੇ ਵਿੱਚ, ਜੋ ਦੁੰਦਰ ਦੁੰਦ ਮਚਾਉਣ ਵਾਲੇ ਕਿਹੜੇ ਨੇ, ਰਾਗ ਦਵੈਸ਼ ਆਦਿ, ਇਹਨਾਂ ਦੇ ਇਹਨਾਂ ਨੂੰ ਪਾਸ ਇੱਕ ਪਾਸੇ ਲਾਂਭੇ ਤਰੀਜੈ ਧਰਨਾ ਕਰ, ਭਾਵ ਕੀ ਇਹਨਾਂ ਦੀ ਨਿਵਿਰਤੀ ਕਰ ਦੇ। ਹੰਕਾਰ ਰੂਪੀ ਉਂਦਰ ਚੂਹਾ ਜੋ ਅੰਦਰ ਚੂੰਦਰ ਰੌਲਾ ਪਾਉਣ ਵਾਲਾ ਹੈ, ਉਹਨੂੰ ਲਾਂਭੇ ਧਰਨਾ ਕਰ, ਲਾਂਭੇ ਕਰਕੇ ਧਰ ਦੇਣਾ ਕਰ। ਤੋਂ
ਧੁਰ ਕੀ ਸੇਵਾ ਰਾਮ ਰਵੀਜੈ,
ਜੋ ਪਰਮੇਸ਼ਰ ਨੂੰ ਰਵੀਜਾ ਉਚਾਰਦਾ ਇਹੀ ਤੁਰ ਮੁੱਢ ਪਰਮੇਸ਼ਰ ਦੀ ਸੇਵਾ ਟਹਿਲ ਹੈ। ਜੋ ਮੁੱਢ ਤੇ ਸਭ ਦਾ ਪਰਮੇਸ਼ਰ ਹੀ ਹੈ ਨਾ, ਜੋ ਮੁੱਢ ਸਰੂਪ ਪਰਮੇਸ਼ਰ ਦੀ ਗੁਰਾਂ ਦੁਆਰਾ ਭਗਤੀ ਰੂਪ ਟਹਿਲ ਕੀਤੀ ਹੈ ਜਿਨ੍ਹਾਂ ਨੇ, ਜਾਂ ਟਹਿਲ ਦਿੱਤੀ ਹੋਈ ਜਿਨ੍ਹਾਂ ਨੂੰ, ਤੇ ਉਹਨਾਂ ਦੁਆਰਾ ਫਿਰ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰ। ਤੇ ਜਿਨ੍ਹਾਂ ਸੰਤ ਜਨ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਉਹ ਆਪ ਜੜੇ ਹੋਏ ਨੇ, ਉਹਨਾਂ ਤੇ ਕਿਰਪਾ ਹੋ ਚੁੱਕੀ ਹੈ, ਉਹਨਾਂ ਦੁਆਰਾ ਟਹਿਲ ਕਰ ਲੈ। ਪ੍ਰਸ਼ਨ ਕੀਤਾ ਵੀ ਨਾਮ ਕਿਸ ਪ੍ਰਕਾਰ ਮਿਲਦਾ ਹੈ? ਉੱਤਰ ਦਿੰਦੇ ਨੇ, ਕਹਿੰਦੇ ਵੀ ਉਹ ਤੁਰਕੀ ਸੇਵਾ ਪਰਮੇਸ਼ਰ ਦੇ ਸਨਮੁਖ, ਕਹਿੰਦੇ ਇਹ ਤੁਰਕੀ ਸੇਵਾ ਰਾਮ ਰਵਿਜ ਹੈ। ਤੇ ਰਾਮ ਕਿਸ ਪ੍ਰਕਾਰ ਮਿਲਦਾ ਹੈ ਉਹ ਹੁਣ ਅੱਗੇ ਅਗਲੀ ਤੁਕ ਦੇ ਵਿੱਚ ਦੱਸਦੇ। ਨਾਨਕ
ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ।
ਉਹ ਤਾਂ ਪਰਮੇਸ਼ਰ ਦੇ ਸਨਮੁਖ ਬੇਨਤੀ ਕਰ ਫਿਰ, ਕਿ ਸਤਿਗੁਰੂ ਜੀ ਕਥਨ ਕਰਦੇ ਆ, ਹੇ ਪ੍ਰਭ ਪਰਮੇਸ਼ਰ ਮੇਰੇ ਉੱਤੇ ਕਿਰਪਾ ਦਇਆ ਦ੍ਰਿਸ਼ਟੀ ਕੀਜੈ ਕਰੋ, ਮੈਨੂੰ ਤੇਰਾ ਨਾਮ ਮਿਲੈ ਪ੍ਰਾਪਤ ਹੋ ਜਾਵੇ, ਇਉਂ ਬੇਨਤੀਆਂ ਕਰੋ ਤਾਂ ਨਾਮ ਮਿਲਦਾ ਹੈ। ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰਾ, ਇਉਂ ਬੇਨਤੀਆਂ ਕਰੋ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਸਿੱਧਾ ਨੇ ਪੁੱਛਿਆ ਮਹਾਰਾਜ ਵੀ ਸਾਰਿਆਂ ਦੇ ਅੰਦਰ ਕੌਣ ਵੱਸਦਾ ਹੈ, ਇਹ ਪ੍ਰਸ਼ਨ ਕੀਤਾ ਸਿੱਧਾ ਨੇ। ਉੱਤਰ ਦਿੰਦੇ ਨੇ ਮਹਾਰਾਜ ਸਾਹਿਬ,
ਅੰਤਰ ਉਤਪੁਜ ਅਵਰ ਨਾ ਕੋਈ।
ਪਰਮੇਸ਼ਰ ਉਤਪੁਜ ਆ ਚਾਰ ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ, ਉਹਨਾਂ ਚ ਉਤਪੁਜ ਖਾਣੀ ਆ, ਤਿੰਨ ਹੋਰ ਨਾਂ ਲਾਣੀਆਂ, ਤੇ ਉਹਨਾਂ ਦੇ ਵਿਚ ਉਸ ਵਾਹਿਗੁਰੂ ਤੋਂ ਅਵਰ ਹੋਰ ਕੋਈ ਵੀ ਸਰਬ ਕਲਾ ਸਮਰੱਥ ਜਿਹੜਾ ਹੋਰ ਵੱਸਦਾ ਹੋਵੇ, ਉਹ ਵਾਹਿਗੁਰੂ ਵੱਸਦਾ, ਹੋਰ ਕੌਣ ਹੈ? ਉਸ ਤੋਂ ਬਗੈਰ ਅਵਰ ਅਸਥਾਨ ਵਿਚ ਹੋਰ ਕੋਈ ਨਹੀਂ ਹੈ। ਉਤਪੁਜ ਉਤ ਉਤਕ੍ਰਿਸ਼ਟਾ, ਭੁਜ ਭੁਜਾਂ ਵਾਲਾ, ਅਣਜਾਣ ਬਾਹੂ ਭਰਾਵ ਸਭਨਾਂ ਦੇ ਵਿੱਚ ਉਹ ਵੱਸਦਾ, ਬਾਕੀ ਸਭ ਕੁਛ ਅਗਿਆਨ ਕਰਕੇ ਕਲਪਿਆ ਹੋਇਆ, ਉਹ ਪਰਮੇਸ਼ਰ ਵਾਹਿਗੁਰੂ ਹੈ, ਤੇ ਉਹ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਅੱਗੇ ਦੱਸਦੇ ਨੇ,
ਜੋ ਕਹੀਐ ਸੋ ਪ੍ਰਭ ਤੇ ਹੋਈ।
ਤੇ ਜੋ ਵੀ ਜੋ ਕਹੀਐ ਸੋ ਪ੍ਰਭ ਤੇ ਹੋਈ, ਬਾਕੀ ਕੁਝ ਜਿਹੜਾ ਕਹਿੰਦੇ ਜਿਹੜੇ ਬ੍ਰਹਮ ਬੇਤੇ ਹੈ ਉਹਨਾਂ ਦੀ ਦ੍ਰਿਸ਼ਟੀ ਵੀ ਜੋ ਕੁਝ ਵੀ ਕਹੀਐ ਕਹਿਣਾ ਹੈ ਉਹ ਸਭ ਕੁਝ ਪ੍ਰਭੂ ਤੇ ਹੀ ਹੋਈ ਹੁੰਦਾ ਹੈ, ਭਾਵ ਉਸ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ, ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ।
ਜੁਗ ਹੈ ਜੁਗੰਤਰ ਸਾਹਿਬ ਸੱਚ ਸੋਈ।
ਉਹੀ ਸੱਚਾ ਸਾਹਿਬ ਮਾਲਕ ਪਰਮੇਸ਼ਰ, ਇਹ ਭਾਈ ਪਾਠ ਜਿਹੜਾ ਹੈ ਹਾਏ ਦੀ ਸਿਹਾਰੀ ਤੋਂ ਬਿਨਾਂ ਪਾਠ ਸੁਧ ਹੈ। ਹਾਏ ਨੂੰ ਸਿਹਾਰੀ ਤਾਂ ਲੱਗੀ ਤੁਹਾਡੇ ਕੋਲ ਕਿਸੇ ਕੋਲ? ਆਹ ਜਿਹੜਾ ਸਾਹਿਬ ਸ਼ਬਦ ਹੈ ਇਹਨੂੰ ਹਾਏ ਨੂੰ ਸਿਹਾਰੀ ਤਾਂ ਨਹੀਂ? ਠੀਕ ਹੈ, ਇਹ ਸੁਧ ਵੀ ਇਸ ਤਰ੍ਹਾਂ ਹੀ। ਜੁਗਾ ਜੁਗੰਤਰ ਸਾਹਿਬ ਸੱਚ ਸੋਈ, ਉਹ ਸੋਈ ਸੱਚ ਸੱਚਾ ਸਾਹਿਬ ਮਾਲਕ ਪਰਮੇਸ਼ਰ, ਜੁਗਾ ਜੁਗੰਤਰਾਂ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਵਿਆਪਕ ਹੈ, ਜੁਗਾ ਜੁਗੰਤਰਾਂ ਦੇ ਵਿੱਚ ਜੁੜਿਆ ਹੋਇਆ, ਜਗ ਦੀ ਉਤਪਤੀ ਪਤੈਸ਼ ਪਾਲਣਾ ਤੇ ਪਰਲੋਂ ਲਹਿਤਾ ਕਰਨ ਵਾਲਾ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ ਹੈ। ਜਾਂ ਫਿਰ ਯੁੱਗ ਹੈ ਚਾਰ ਯੁਗਨ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਇੱਥੇ ਉਹ ਯੁੱਗਾਂ ਦਾ ਪ੍ਰਮਾਣ ਲੈ ਕੇ ਚਾਰ ਸਾਧਨ ਬੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਇਹਨਾਂ ਸਾਧਨ ਕਰਨ ਵਾਲੇ ਪੁਰਖਾਂ ਦੇ ਯੁਗਾਂਤਰ ਇਹਦੇ ਨਾਲ ਯੁੱਗ ਹੈ ਯੁਗਾਂਤਰ ਹੋ ਗਿਆ। ਯੁਗਾਂਤਰ ਇਹਨਾਂ ਯੁਗਾਂ ਦੇ ਅੰਤਰ ਹੋਰ ਚਾਰ ਸਾਧਨ ਕਿਹੜੇ ਨੇ? ਉਹ ਅੰਤਰੰਗ ਸਾਧਨ ਸਰਵਣ ਮੰਨਣ ਅਧਿਆਸਨ ਤੱਤ ਤੋਂ ਪਾਦਾ ਸੁਸ਼ੋਧਨ, ਇਹ ਜਿਹੜੇ ਕਰਨ ਵਾਲੇ ਪੁਰਖਾਂ ਦੇ ਅੰਦਰ ਯੁੱਗ ਹੈ ਜੀਵ ਤੇ ਯੁਗਾਂਤਰ ਪ੍ਰਕਿਰਤੀ ਦੇ ਅੰਦਰ ਉਹ ਸੱਚਾ ਮਾਲਕ ਵਾਹਿਗੁਰੂ ਵਿਆਪਕ ਹੈ, ਤੇ ਐਸਾ ਵਾਹਿਗੁਰੂ ਪਰਮੇਸ਼ਰ ਹੈ ਸਾਰੀ ਜਗ੍ਹਾ ਉਹੀ ਹੈ।
ਉਤਪਤ ਪਰਲੋ ਅਵਰ ਨਾ ਕੋਈ।
ਹਿਰਦੇ ਦੇ ਅੰਦਰ ਉਤਪਤ ਪੈਦਾ ਹੋਏ ਕਾਮ ਕ੍ਰੋਧ ਤੇ ਮੋਹ ਆਦਿ ਜਿਹੜੇ ਨੇ ਆਸਰੀ ਸੰਪਦਾ ਦੀ ਪਰਲੋਂ ਕਰਨ ਵਾਲਾ ਬ੍ਰਹਮ ਗਿਆਨ ਦੀ ਅੰਦਰ ਉਤਪਤੀ ਕਰਕੇ ਅਗਿਆਨ ਦੀ ਅਗਿਆਨ ਜਿਹੜਾ ਨਾ ਉਹਦੀ ਪਰਲੋਂ ਕਰਨ ਵਾਲਾ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ ਹੈ। ਬ੍ਰਹਮ ਗਿਆਨ ਦੀ ਉਤਪਤੀ ਉਸੇ ਨੇ ਕਰਨੀ ਹੈ, ਅਗਿਆਨ ਦੀ ਪਰਲੋਂ ਉਸੇ ਨੇ ਕਰਨੀ ਹੈ। ਉਤਪਤੀ ਆਦਿ ਦੇ ਵਿੱਚ ਬ੍ਰਹਮ ਹੈ, ਪਰਲੋਂ ਕਰਨ ਤੋਂ ਬਾਅਦ ਵੀ ਉਹ ਸਿਧਾਂਤ ਰੂਪ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ, ਸਰਵ ਸ਼ਕਤੀਮਾਨ ਹੈ।
ਐਸਾ ਮੇਰਾ ਠਾਕੁਰ ਗਹਿਰ ਗੰਭੀਰ।
ਇਹੋ ਜਿਹਾ ਮੇਰਾ ਠਾਕੁਰ ਮੇ ਮਾਲਕ ਵਾਹਿਗੁਰੂ, ਉਹ ਗਹਿਰ ਗੰਭੀਰ, ਜਿੱਥੇ ਦੋਨੇ ਸ਼ਬਦ ਇਕੱਠੇ ਆਉਂਦੇ ਹਨ ਗਹਿਰ ਗੰਭੀਰ, ਇਹਦਾ ਪਹਿਲਾ ਅਰਥ ਹੈ ਵੀ ਡੂੰਘੇ ਤੋਂ ਡੂੰਘਾ, ਗਹਿਰ ਦਾ ਅਰਥ ਵੀ ਡੂੰਘਾ ਹੁੰਦਾ, ਗੰਭੀਰ ਦਾ ਅਰਥ ਵੀ ਡੂੰਘਾ ਹੁੰਦਾ। ਪਰ ਇਸ ਕਰਕੇ ਸੰਪਰਦਾ ਦੇ ਵਿੱਚ ਫਿਰ ਐਸਾ ਵੀ ਹੈ ਵੀ ਇਹਨੂੰ ਇੱਕ ਨੂੰ ਦੋਨਾਂ ਦੇ ਵਿੱਚੋਂ ਨਿਰਹਲ ਤੇ ਲਾ ਲੈਣਾ, ਇੱਕ ਨੂੰ ਡੂੰਘੇ ਤੇ ਲਾ ਲੈਣਾ, ਚਾਹੇ ਗਹਿਰ ਨੂੰ ਲਾ ਲਓ ਚਾਹੇ ਗੰਭੀਰ ਨੂੰ ਲਾ ਲਓ। ਇਸ ਕਰਕੇ ਉਹ ਪਰਮੇਸ਼ਰ ਗਹਿਰ ਡੂੰਘਾ ਤੇ ਗੰਭੀਰ ਨਿਰਹਲ ਹੈ। ਐਸਾ ਵਾਹਿਗੁਰੂ ਹੈ
ਜਿਨ ਜਪਿਆ ਤੇਰੀ ਸੁਖ ਪਾਇਆ।
ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਜਾਪ ਨੂੰ ਜਪਿਆ ਜਪਣਾ ਕੀਤਾ ਤੇ ਉਹਨਾਂ ਨੇ ਆਤਮ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ। ਅਤੇ ਹਰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ
ਹਰ ਕੈ ਨਾਮ ਨਾ ਲੱਗੈ ਜਮ ਤੀਰ।
ਪਰਮੇਸ਼ਰ ਦੇ ਨਾਮ ਨੂੰ ਅਰਾਧਨ ਵਾਲੇ ਪੁਰਖਾਂ ਦੇ ਤੀਰ ਨੇੜੇ ਜਮਦੂਤ ਨਹੀਂ ਲੱਗਦਾ, ਜਮਦੂਤਾਂ ਦਾ ਮ੍ਰਿਤੂ ਕਰਨ ਰੂਪੀ ਤੀਰ ਨਹੀਂ ਲੱਗਦਾ। ਹਰੀ ਦੇ ਨਾਮ ਜਪਣ ਵਾਲੇ ਪੁਰਖਾਂ ਤੋਂ ਜਮਦੂਤ ਤੀਰ ਕਿਨਾਰੇ ਹੀ ਰਹਿੰਦਾ, ਨੇੜੇ ਨਹੀਂ ਲੱਗਦਾ ਹੈ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਤੀਰ ਹੈ ਉਨ੍ਹਾਂ ਦੇ ਨੇੜੇ ਜਮਦੂਤ ਨਹੀਂ ਲੱਗਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਨਾਮ ਰਤਨ ਹੀਰਾ ਨਿਰਮੂਲ।
ਪਰਮੇਸ਼ਰ ਦਾ ਨਾਮ ਰੂਪੀ ਰਤਨ ਹੀਰਿਆਂ ਵਿਚੋਂ ਨਿਰਮੋਲਕ ਮੁੱਲ ਤੋਂ ਰਹਿਤ ਹੈ, ਜਿਵੇਂ ਕੀਰਤਨ ਨਿਰਮੋਲਕ ਹੀਰਾ ਤੇ ਜਾਂ ਸਾਈ ਨਾਮ ਅਮੋਲ, ਕਬੀਰ ਹਰ ਹੀਰਾ ਜਨਜੌਹਰੀ ਇਨ੍ਹਾਂ ਹੀਰਿਆਂ ਤੋਂ ਅਮੋਲਕ ਹੈ। ਐਸਾ ਪਰਮੇਸ਼ਰ ਦਾ ਨਾਮ ਹੈ
ਸਾਚਾ ਸਾਹਿਬ ਅਮਰ ਅਤੂਲ।
ਪਰਮੇਸ਼ਰ ਸਾਚਾ ਸੱਚਾ ਹੈ, ਤ੍ਰੈਕਾਲ ਵਾਦ ਰੂਪ ਹੈ, ਸਾਰਿਆਂ ਦਾ ਮਾਇਆ ਵਿਰਤੀ ਦੁਆਰਾ ਸਾਹਿਬ ਮਾਲਕ ਹੈ ਅਮਰ ਕਰਨ ਤੋਂ, ਤੇ ਉਹ ਅਮਰ ਨਾਮ ਭਾਵ ਕੀ ਹੈ ਮਰਨ ਤੋਂ ਰਹਿਤ ਹੈ। ਬਾਕੀ ਮਰਦੇ ਨੇ ਸਾਰੇ, ਉਹ ਅਮਰ ਹੈ ਭਾਵ ਮਰਨ ਤੋਂ ਰਹਿਤ ਹੈ। ਤੇ ਐਸਾ ਜਿਹੜਾ ਹੈ ਉਹ ਅਤੋਲ ਤੋਲਣ ਤੋਂ ਵੀ ਰਹਿਤ ਹੈ। ਬੁੱਧ ਰੂਪ ਤਰਾਜੂ ਉਹਦੇ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ।
ਜਿਹਾ ਸੂਚੀ ਸਾਚਾ ਬੋਲ।
ਐਸੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੀ ਜੀਵਾ ਜੀਵ ਸੂਚੀ ਸੱਚੀ ਪਵਿੱਤਰ ਹੈ। ਹੇ ਭਾਈ, ਜੇ ਸੱਚਾ ਨਾਮ ਬੋਲ ਬੋਲਣਾ ਕਰੋਗੇ ਤਾਂ ਜੀਵਾ ਜੀਵ ਜਵਾਨ ਵੀ ਸੁੱਚੀ ਹੋ ਜਾਏਗੀ। ਜੋ ਸੱਚਾ ਵਾਕ ਬੋਲਣ ਕਰਦੇ ਹੈ ਉਹਨਾਂ ਦੀ ਜਵਾਨ ਜਿਹੜੀ ਹੈ ਉਹ ਸੱਚੀ ਹੋ ਜਾਂਦੀ ਹੈ, ਸੁੱਚੀ ਹੈ। ਜੋ ਸੱਚੇ ਪਰਮੇਸ਼ਰ ਦਾ ਨਾਮ ਮਹਾਂਵਾਕਾਂ ਨੂੰ ਬੋਲਦਾ ਹੈ ਤੇ ਉਹਨਾਂ ਦੀ ਪ੍ਰੀਤ ਰੂਪੀ ਜਵਾਨ ਇਹ ਸੱਚੀ ਹੋ ਜਾਂਦੀ ਹੈ, ਭਾਵ ਸੁੱਚੀ ਪਵਿੱਤਰ ਹੋ ਜਾਂਦੀ ਹੈ।
ਘਰ ਦਰ ਸਾਚਾ ਨਾਹੀਂ ਰੋਲ।
ਉਹਨਾਂ ਦੇ ਹਿਰਦੇ ਰੂਪੀ ਘਰ ਦਰ ਦਾ ਅਰਥ ਹੈ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਜਾਂ ਹਿਰਦੇ ਰੂਪੀ ਘਰ ਦੇ ਦਰ ਭਾਵ ਇੰਦਰੀਆਂ ਵਿੱਚ, ਜਾਂ ਹਿਰਦੇ ਰੂਪੀ ਘਰ ਦੇ ਰਸਨਾ ਦਰ ਦਾ ਅਰਥ ਹੈ ਵਿੱਚ, ਰਸਨਾ ਦੇ ਵਿੱਚ ਸਾਚਾ ਸੱਚਾ ਵਾਹਿਗੁਰੂ ਵਸਿਆ ਹੋਇਆ। ਇਸ ਕਰਕੇ ਉਹਨਾਂ ਦਾ ਫਿਰ ਜਿਹੜਾ ਨਾ ਦੁਬਾਰੇ ਬੋਲ ਲਓ ਜੀ
ਘਰ ਦਰ ਸਾਚਾ ਨਾਹੀ ਰੋਲ।
ਉਹਨਾਂ ਦੇ ਵਿੱਚ ਰੋਲ ਨਾ ਰੌਲੇ ਦਾ ਇੱਥੇ ਸ਼ੱਕ ਨਹੀਂ ਹੈ ਕੋਈ, ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਅਤੇ ਘਰ ਦੇ ਮੁੱਖ ਵਿੱਚ ਸੱਚਾ ਨਾਮ ਹੈ, ਉਹ ਜੂਨਾਂ ਵਿੱਚ ਨਹੀਂ ਰੋਲੇ ਜਾਂਦੇ। ਇੱਥੇ ਰੋਲੇ ਦਾ ਅਰਥ ਵੀ ਰੋਲਣਾ, ਤੇ ਉਹ ਰੋਲੇ ਨਹੀਂ ਜਾਂਦੇ। ਸਾਰਿਆਂ ਦੇ ਸਿਰੇ ਨਾਲ ਰੂਪੀ ਘਰਾਂ ਤੇ ਮੁੱਖਾਂ ਵਿੱਚ ਸੱਚਾ ਵਾਹਿਗੁਰੂ ਹੀ ਹੈ। ਸੰਸਾਰ ਰੂਪੀ ਘਰ ਤੇ ਤੁਰਿਆ ਪਦ ਵਿੱਚ ਸੱਚਾ ਹੈ, ਗਿਆਨ ਵਿੱਚ ਵੀ ਸੱਚਾ ਹੈ, ਇਸ ਲਈ ਕੋਈ ਰੌਲਾ ਨਹੀਂ ਹੈ, ਇਹ ਸਾਰੇ ਸੱਚ ਹੀ ਹੈ।
ਇੱਕ ਬਨ ਮਹਿ ਬੈਸ ਹੈ ਡੂਗਰ ਅਸਥਾਨ।
ਇੱਕ ਕਈ ਲੋਕ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜੰਗਲਾਂ ਦੇ ਵਿੱਚ ਬੈਠਦੇ ਹੈ, ਭਾਵ ਬਣਾਂ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਜਾਂਦੇ ਨੇ, ਤੇ ਇੱਕ ਬਨ ਮਹਿ ਬੈਸ ਹੈ ਤੇ ਡੂਗਰ ਸਥਾਨ ਬਾਰੇ ਬੋਲ।
ਡੂਗਰ ਅਸਥਾਨ,
ਕਈ ਉਹ ਨੇ ਜਿਹੜੇ ਡੂਗਰ ਪਹਾੜਾਂ ਦੇ ਅਸਥਾਨ ਨਿਵਾਸ ਕਰਕੇ ਪਹਾੜਾਂ ਦੀਆਂ ਕੰਧਰਾਂ ਵਿੱਚ ਗੁਫਾਵਾਂ ਬਣਾ ਕੇ ਤਪੱਸਿਆ ਕਰਦੇ ਹਨ।
ਨਾਮ ਵਿਸਾਰ ਪਚਹਿ ਅਭਿਮਾਨ।
ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਕੇ ਆਪਣੇ ਸਾਧਨਾਂ ਦੇ ਅਭਿਮਾਨ ਹੰਕਾਰ ਵਿੱਚ ਪਚੇ ਖਰਾਬ ਖੁਆਰ ਹੀ ਹੁੰਦੇ ਹਨ।
ਨਾਮ ਬਿਨਾ ਕਿਆ ਗਿਆਨ ਧਿਆਨ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਗੈਰ ਗਿਆਨ ਧਿਆਨ ਦੀਆਂ ਗੱਲਾਂ ਕਰਨੀਆਂ ਕੀ ਹੈ, ਭਾਵ ਨਾਮ ਤੋਂ ਬਗੈਰ ਕੀਤੀਆਂ ਗੱਲਾਂ ਬੇਅਰਥ ਨੇ। ਨਾਮ ਤੋਂ ਬਗੈਰ ਕੀ ਨਿਰਗੁਣ ਸਰੂਪ ਦਾ ਗਿਆਨ ਹੈ, ਕੀ ਸਰਗੁਣ ਸਰੂਪ ਦਾ ਧਿਆਨ ਹੈ, ਨਾਮ ਤੋਂ ਬਿਨਾਂ ਭਾਵ ਕਿਸੇ ਅਰਥ ਨਹੀਂ ਹੈ। ਭਾਵ ਕੀ ਹੈ ਵੀ ਬਾਚ ਅਰਥ ਦਾ ਧਿਆਨ ਹੁੰਦਾ, ਲੱਖ ਅਰਥ ਦਾ ਗਿਆਨ ਹੁੰਦਾ। ਤੇ ਇਹਦੇ ਵਿੱਚ ਦੱਸੋ ਫਿਰ ਅੱਗੇ ਦੱਸਦੇ ਹਨ ਹੁਣ ਗੁਰਮੁਖ।
ਗੁਰਮੁਖ ਪਾਵਹਿ ਦਰਗਹਿ ਮਾਨ।
ਗੁਰਮੁਖ ਜਨ ਗੁਰਾਂ ਦੁਆਰਾ ਨਾਮ ਜਪ ਕੇ ਪਰਮੇਸ਼ਰ ਦੀ ਦਰਗਹਿ ਨਿਆਇ ਸਭਾ ਜਿਹੜੀ ਹੈ ਉਹਦੇ ਚ ਮਾਨ ਸਤਿਕਾਰ ਪਾਉਂਦੇ ਆ। ਗੁਰਮੁਖ ਜਨ ਹਿਰਦੇ ਰੂਪੀ ਦਰਗਹਿ, ਗਹਿ ਜਗ੍ਹਾ ਦਰ ਵਿੱਚ, ਉਹ ਹਿਰਦੇ ਰੂਪੀ ਜਗ੍ਹਾ ਦੇ ਵਿੱਚ ਹੀ ਮਾਨ ਮੰਨਣ ਕਰਨਾ ਜਾਂ ਮਾਨ ਗਿਆਨ ਪਾਉਣਾ ਪਾਉਣਾ ਕਰਦੇ ਹਨ।
ਹੱਠ ਅਹੰਕਾਰ ਕਰੈ ਨਹੀਂ ਪਾਵੇ।
ਭਾਈ ਜੋ ਹੱਠ ਜਿੱਦ ਕਰਮਾਂ ਨੂੰ ਕਰਦਾ ਜਿੱਦ ਕਰਕੇ ਤੇ ਜਾਂ ਗੁਣ ਗੁਣਾਂ ਦਾ ਸਾਧਨਾਂ ਦਾ ਗੁਣਾਂ ਦਾ ਹੰਕਾਰ ਕਰਦਾ ਸਾਧਨਾਂ ਦਾ ਹੰਕਾਰ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਪਾਵੇ ਨਹੀਂ ਪ੍ਰਾਪਤ ਕਰ ਸਕਦਾ।
ਪਾਠ ਪੜ੍ਹੈ ਲੀ ਲੋਕ ਸੁਣਾਵੇ।
ਧਾਰਮਿਕ ਪੋਥੀਆਂ ਲੈ ਕਰਕੇ ਪਾਠ ਪੜ੍ਹੈ ਪੜ੍ਹਦਾ ਤੇ ਇਹਨੂੰ ਪੜ੍ਹੈ ਨਹੀਂ ਪਾਠ ਕਰਨਾ ਭਾਈ ਪੜ੍ਹੈ ਤੇ ਇਸ ਪ੍ਰਕਾਰ ਪੋਥੀਆਂ ਨੂੰ ਪੜ੍ਹਦਾ ਲੋਕਾਂ ਨੂੰ ਸੁਣਾਵੇ ਸੁਣਾਉਂਦਾ ਤੇ ਲੋਕਾਂ ਨੂੰ ਪਾਠ ਪੜ੍ਹ ਕੇ ਸੁਣਾਉਂਦਾ ਤੇ ਫਿਰ ਪਾਠ ਪੜ੍ਹੈ ਲੇ ਲੋਕ ਸੁਣਾਵੇ ਤੇ ਲੋਕਾਂ ਨੂੰ ਸੁਣਾਉਂਦਾ ਤੇ ਮਾਇਆ ਨੂੰ ਲੇ ਲੈਂਦਾ ਮਾਇਆ ਦੇ ਵਾਸਤੇ ਪਾਠ ਪੜ੍ਹਦਾ ਆਪ ਵਾਸ਼ਨਾ ਵਿੱਚ ਲੇ ਲੀਨ ਰਹਿੰਦਾ ਭਾਵ ਆਪ ਕੇਵਲ ਸੁਣਾਉਂਦਾ ਜਾਂ ਧਾਰਨਾ ਨਹੀਂ ਕਰਦਾ ਲੇ ਲਿਵ ਲਗਾ ਕੇ ਪਾਠ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ ਹੈ ਅਤੇ ਇਹਦੇ ਨਾਲ ਹੀ ਦੱਸਿਆ ਹੈ
ਤੀਰਥ ਭਰਮਸ ਵਿਆਧ ਨਾ ਜਾਵੇ।
ਤੀਰਥਾਂ ਦੇ ਉੱਤੇ ਯਾਤਰੂ ਬਣ ਕੇ ਭਰਮ ਦਾ ਫਿਰਦਾ ਇਸ ਕਰਕੇ ਆਦੀ ਵਿਆਧੀ ਉਪਾਧੀ ਤਿੰਨੇ ਤਾਪ ਅੰਦਰੋਂ ਇਹ ਫਿਰ ਜਾਂਦੇ ਨਹੀਂ ਹੈ ਨਾ ਜਾਵੇ ਨਹੀਂ ਜਾਂਦੇ ਹਨ।
ਨਾਮ ਬਿਨਾ ਕੈਸੀ ਸੁਖ ਪਾਵੇ।
ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਕਿਸੇ ਪ੍ਰਕਾਰ ਆਤਮ ਸੁਖ ਆਨੰਦ ਨੂੰ ਉਹ ਨਹੀਂ ਪ੍ਰਾਪਤ ਕਰ ਸਕਦਾ ਕੈਸੇ ਸੁਖ ਪਾਵੇ ਕਿਵੇਂ ਪਾ ਲੇਗਾ ਭਾਵ ਨਹੀਂ ਪਾਉਂਦਾ।
ਯਤਨ ਕਰੈ ਬਿੰਦ ਕਿਰੈ ਨਾ ਰਹਾਈ।
ਇਹ ਜੀਵ ਯਤਨ ਉਪਾਅ ਤਾਂ ਬਹੁਤ ਕਰੇ ਕਰਦਾ ਪਰ ਫਿਰ ਵੀ ਇਹ ਬਿੰਦ ਤੇ ਜਿਸ ਤੋਂ ਸੰਸਾਰ ਦੀ ਉਤਪਤੀ ਹੈ ਬ੍ਰਹਮਚਰਜ ਤੇ ਉਸ ਨੂੰ ਬਿਰਿਆ ਸੰਭਾਲ ਕੇ ਨਹੀਂ ਰੱਖ ਸਕਦਾ ਕਿਸੇ ਪ੍ਰਕਾਰ ਵੀ ਤੇ ਉਹ ਰਹਾਈ ਰਹਿ ਨਹੀਂ ਸਕਦੇ ਭਾਵ ਜੀ ਯਤਨ ਬਹੁਤ ਕਰਦੇ ਹੈ ਜੋਗੀ ਤੁਸੀਂ ਯਤਨ ਬੜੇ ਕਰਦੇ ਹੋ ਪਰ ਮੰਦ ਵਾਸ਼ਨਾ ਕਰਕੇ ਧਾਤ ਆਦਿ ਦੇ ਰੋਗ ਲਾ ਕੇ ਫਿਰ ਵੀ ਇਹ ਬਿੰਦ ਨਾਸ ਹੋ ਜਾਂਦਾ ਹੈ ਇਹ ਬਿਮਾਰੀਆਂ ਤੁਹਾਨੂੰ ਬਣੀਆਂ ਰਹਿੰਦੀਆਂ ਹਨ।
ਮਨੁਆ ਡੋਲੈ ਨਰਕੇ ਪਾਈ।
ਜੀਵ ਦਾ ਮਨ ਪ੍ਰਾਏ ਘਰਾਂ ਵਿੱਚ ਪ੍ਰਾਏ ਸਰੀਰਾਂ ਦੇ ਉੱਤੇ ਇਸਤਰੀਆਂ ਪੁਰਸ਼ਾਂ ਦੇ ਪੁਰਸ਼ ਇਸਤਰੀਆਂ ਦੇ ਇਹ ਸੁੰਦਰ ਸਰੂਪਾਂ ਨੂੰ ਦੇਖ ਕੇ ਡੋਲਦੇ ਹੈ ਇਸ ਕਰਕੇ ਫਿਰ ਮਨੁਆ ਡੋਲੈ ਇਹਦਾ ਫਲ ਕੀ ਹੋਇਆ ਨਰਕੇ ਪਾਈ ਉਹ ਨਰਕਾਂ ਦੇ ਵਿੱਚ ਜਾਣਗੇ ਫਿਰ ਤੇ ਇਸ ਪ੍ਰਕਾਰ ਫਿਰ ਇਹ ਦੱਸ ਰਿਹਾ ਦੁਆਰੇ ਫਿਰ ਬੋਲੋ ਜੀ ਇਹ ਯਤਨ ਕਰੈ
ਯਤਨ ਕਰੈ ਬਿੰਦ ਕਿਰੈ ਨਾ ਰਹਾਈ।
ਯਤਨ ਬਥੇਰਾ ਕਰਦਾ ਬਿੰਦ ਫੁਰਨਾ ਅੰਦਰੋਂ ਕਿਸੇ ਪ੍ਰਕਾਰ ਵੀ ਰਹਾਈ ਠਹਿਰਦਾ ਟਿਕਦਾ ਨਹੀਂ ਹੈ ਭਾਵ ਫੁਰਨਾ ਹਰ ਵਕਤ ਅੰਦਰ ਬਣਿਆ ਹੀ ਰਹਿੰਦਾ ਹੈ।
ਮਨੁਆ ਡੋਲੈ ਨਰਕੇ ਪਾਈ।
ਮਾਨ ਸੁੱਤ ਬਿਤ ਲੋਕ ਈਖਣਾ ਇਹਨਾਂ ਤਿੰਨਾਂ ਵਾਸ਼ਨਾ ਦੇ ਚ ਡੋਲਦਾ ਰਹਿੰਦਾ ਹੈ ਇਸ ਕਰਕੇ ਪੁਰਖ ਨਰਕ ਦੇ ਪਾਇਆ ਜਾਂਦਾ ਹੈ।
ਜਮਪੁਰ ਬਾਧੋ ਲਹਿ ਸਜਾਈ।
ਤੇ ਇਸ ਕਰਕੇ ਫਿਰ ਜੋ ਜਮ ਆਏ ਕੇਸ ਗੈ ਪਟਕੇ ਤਾਜਨ ਕਛੂ ਨਾ ਵਸਾਏਗਾ ਤੇ ਜਮਪੁਰ ਬਾਧੋ ਜਮ ਦਾ ਬੰਨਿਆ ਹੋਇਆ ਸਜਾਵਾਂ ਲੈਂਦਾ ਫਿਰ ਪਰਲੋਕ ਦੇ ਵਿਚ ਇਹਨੂੰ ਡੰਡ ਮਿਲਦੀ ਹੈ ਤੇ ਦੰਡ ਮਿਲਦਾ ਲੋਕ ਦੰਡ ਹੈ ਪਿਤਰ ਦੰਡ ਹੈ ਦੇਵ ਦੰਡ ਹੈ ਰਾਜ ਦੰਡ ਹੈ ਇਹ ਭੋਗਣਾ ਕਰਦਾ ਹੈ।
ਬਿਨ ਨਾਵੈ ਜੀਉ ਜਲ ਬਲ ਜਾਈ।
ਤੇ ਨਾਮ ਤੋਂ ਬਿਨਾ ਹਰ ਬਿਨ ਜੀਉ ਜਲ ਬਲ ਜਾਓ ਨਾਮ ਤੋਂ ਬਿਨਾ ਇਹ ਜੀੜਾ ਜਲ ਬਲ ਜਾਂਦਾ ਹੈ ਤੇ ਇਸ ਕਰਕੇ ਤ੍ਰਿਸ਼ਨਾ ਰੂਪੀ ਅੱਗ ਵਿਚ ਸੜ ਬਲ ਜਾਂਦਾ ਹੈ ਅਤਿਅੰਤ ਦੁਖੀ ਹੁੰਦਾ ਹੈ ਮਾਤਾ ਦੀ ਗਰਭ ਰੂਪੀ ਅਗਨੀ ਵਿਚ ਸੜਦਾ ਹੈ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੈ ਨਰਕਾਂ ਦੀ ਅੱਗ ਵਿਚ ਬਾਲਿਆ ਜਾਂਦਾ ਸੜਦਾ ਤ੍ਰਿਸ਼ਨਾ ਰੂਪੀ ਜਲ ਅਗਨੀ ਨਾਲ ਬਲ ਜਾਂਦਾ ਹੈ।
ਸਿੱਧ ਸਾਧਕ ਕੀਤੇ ਮੁਨ ਦੇਵਾ।
ਕਿਤਨੇ ਸਿੱਧ ਸਿੱਧੀਆਂ ਦੇ ਮਾਲਕ ਪੁਰਖ ਸਾਧਕ ਸਾਧਨਾ ਕਰਨ ਵਾਲੇ ਪੁਰਖ ਅਤੇ ਕਿਤਨੇ ਹੀ ਆਪਣੇ ਆਪ ਨੂੰ ਮੁਨ ਮੁਨੀ ਮੰਨਣਸ਼ੀਲ ਕਹਾਉਣ ਵਾਲੇ ਉਹ ਜਿਹੜੇ ਪੁਰਖ ਨੇ ਆਪਣੇ ਆਪ ਨੂੰ ਦੇਵਾ ਦੇਵਤੇ ਮੰਨੀ ਬੈਠੇ ਹਨ।
ਹੱਠ ਨਿਗ੍ਰਹਿ ਨਾ ਤਿਰਪਤਾ ਹੈ ਭੇਵਾ।
ਤੇ ਹੱਠ ਜਿੱਦ ਕਰਕੇ ਨਿਗ੍ਰਹਿ ਇੰਦਰੀਆਂ ਨੂੰ ਰੋਕਣ ਕਰਕੇ ਜਿੱਦ ਨਾਲ ਨੇ ਗ੍ਰਹਿ ਗ੍ਰਹਿ ਘਰਾਂ ਤੋਂ ਨੇ ਰਹਿਤ ਹੋ ਕੇ ਭਾਵ ਬਨਖੰਡੀ ਹੋ ਕੇ ਬਨਵਾਸੀ ਹੋ ਕੇ ਆਤਮਾ ਦੀ ਤ੍ਰਿਪਤੀ ਤਾਂ ਨਹੀਂ ਹੁੰਦੀ ਇਹਦੇ ਨਾਲ ਸਗੋਂ ਭੇਵਾ ਭੇਦ ਭਾਵ ਵਿੱਚ ਹੀ ਪਏ ਰਹਿੰਦੇ ਆ ਪਰਮੇਸ਼ਰੀ ਭੇਵਾ ਅਭੇਦ ਨਹੀਂ ਹੁੰਦੇ ਹੋ ਸਕਦੇ ਉਹਨਾਂ ਦਾ ਮਨ ਪ੍ਰਭੂ ਪ੍ਰੇਮ ਵਿੱਚ ਭੇਵਾ ਭਿੱਜੇਗਾ ਨਹੀਂ ਕਿਸੇ ਪ੍ਰਕਾਰ ਮੰਨੇਗਾ ਨਹੀਂ ਸਦਾ ਹੀ ਹਟਿਆ ਰਹੇਗਾ ਤੇ ਉਹਨਾਂ ਦੇ ਸਾਧਨ ਤੇ ਪਰਮੇਸ਼ਰ ਦਾ ਮਨ ਉਹਨਾਂ ਦੇ ਜਿਹੜੇ ਸਾਧਨ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਮਨ ਕਦੇ ਵੀ ਭਿੱਜੇਗਾ ਨਹੀਂ तो इस प्रकार ये घाटे वाला सौदा है योगियों नूं उपदेश देंदे होए महाराज फरमाउंदे है
शब्द ई चार गह गुर सेवा।
जो पुरख गुर सतगुरां दी सेवा टहल नूं अपने मन विच गह है ग्रहण करदे है शब्द उपदेश नूं विचार विचार देन शब्द ब्रह्म दी विचार करदे हन सबसे उपर शब्द विचार। महाराज साहब ने यह नियम बना दिता है ये सारे कर्मां धर्मां तों वड्डी जिहड़ा साधन है रब नूं मिलण दा उह शब्द दी विचार है जिहड़े गुरु साहिबान ने शब्द उचारण कीते होए ने बाणी उचारण कीती है यह कर्म सारिआं तों श्रोमण कहा है। इस करके फिर शब्द दी विचार गह है गुरसेवा जिहड़े पुरख सतगुरां दी सेवा टहल करदे है मन दे विच ग्रहण करदे है गुरु दे शब्द उपदेश दी विचार करदे है ਉਹ ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਰਹਿੰਦੇ ਫਿਰ ਹਰ ਵੇਲੇ
ਮਨ ਤਨ ਨਿਰਮਲ ਅਭਮਾਨ ਅਪੇਵਾ।
ਉਹਨਾਂ ਨੂੰ ਫਿਰ ਆਹ ਫਲ ਮਿਲਦਾ ਉਹਨਾਂ ਦਾ ਮਨ ਸੂਖਮ ਸਰੀਰ ਤੇ ਤਨ ਸਥੂਲ ਸਰੀਰ ਨਿਰਮਲ ਉਜਲ ਹੈ ਅਭਮਾਨ ਅਭ ਤੇ ਮਾਨ ਅਭ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਮਾਨ ਮੰਨਣ ਕਰਕੇ ਤੇ ਉਹ ਪਰਮੇਸ਼ੁਰ ਦੇ ਸਰੂਪ ਵਿੱਚ ਅਭੇਵਾ ਅਭੇਦ ਹੋ ਜਾਂਦਾ ਉਹ ਅਭਮਾਨ ਵੱਲੋਂ ਅਭੇਵਾ ਅਭਿੱਜ ਰਹਿੰਦੇ ਹੈ ਉਹ ਅਭਿਮਾਨ ਅਭ ਹਿਰਦੇ ਵਿੱਚ ਅਭੇਵਾ ਭੇਦ ਤੋਂ ਰਹਿਤ ਪਰਮੇਸ਼ੁਰ ਦਾ ਮਾਨ ਮੰਨਣ ਕਰਦੇ ਆ ਜਿਨ੍ਹਾਂ ਦੇ ਅੰਦਰ ਇਹ ਅਭਿਮਾਨ ਹੰਕਾਰ ਹੈ ਕਿ ਸਾਡਾ ਮਨ ਤਨ ਬੜਾ ਨਿਰਮਲ ਉਜਲ ਹੈ ਉਹ ਪਰਮੇਸ਼ੁਰ ਦੇ ਸਰੂਪ ਦਾ ਅਭੇਵਾ ਆ ਭੇਵਾ ਭੇਵਾ ਭੇਦ ਪਾਉਣ ਤੋਂ ਆ ਰਹਿਤ ਹੀ ਰਹਿੰਦੇ ਹਨ।
ਕਰਮ ਮਿਲੈ ਪਾਵੈ ਸੱਚ ਨਾਉ।
ਜੇਕਰ ਕਰਮਾਂ ਦਾ ਸਦਕਾ ਜਾਂ ਪਰਮੇਸ਼ੁਰ ਦੀ ਕਰਮ ਕਿਰਪਾ ਦਾ ਸਦਕਾ ਤਤਵੀ ਤੇ ਗੁਰੂ ਉਹਨਾਂ ਦਾ ਕਿਤੇ ਸੰਗ ਮਿਲੇ ਪ੍ਰਾਪਤ ਹੋ ਜਾਵੇ ਤਾਂ ਫਿਰ ਗੁਰਾਂ ਦੁਆਰਾ ਸੱਚਾ ਜਿਹੜਾ ਨਾਂ ਹੈ ਪਾਵੈ ਪ੍ਰਾਪਤ ਹੁੰਦਾ ਫਿਰ ਪਰਮੇਸ਼ੁਰ ਦੇ ਕੇ ਨਿਮਰਤਾ ਸਾਹਿਬ ਬੇਨਤੀ ਇਉਂ ਕਰੇ ਕਿ
ਤੁਮ ਸਰਨਾਗਤ ਰਹੋ ਸੁਭਾਉ।
ਹੇ ਪਰਮੇਸ਼ੁਰ ਅਸੀਂ ਤੁਮ ਆਪ ਜੀ ਦੀ ਸਰਨਾਗਤ ਸ਼ਰਨ ਵਿੱਚ ਪ੍ਰਾਪਤ ਹੋਏ ਹਾਂ ਅਤੇ ਸੁਭਾਅ ਸੁਭਾਵਕ ਹੀ ਆਪ ਚਰਨਾਂ ਵਿੱਚ ਮਹਾਰਾਜ ਆਪ ਕਿਰਪਾ ਕਰੋ ਆਪ ਜੀ ਦੇ ਜਿਹੜੇ ਚਰਨ ਉਹਨਾਂ ਵਿਚ ਰਹਾਉ ਰਹਿਣਾ ਕਰਦੇ ਹਾਂ ਅਸੀਂ ਤੇ ਆਪ ਜੀ ਦੇ ਸੋ ਭਾਓ ਸੋ ਸ੍ਰੇਸ਼ਟ ਭਾਓ ਪ੍ਰਕਾਸ਼ ਇਸਤਿਤ ਹੋ ਕੇ ਰਹੋ ਰਹਿਣਾ ਕਰਦੇ ਹਾਂ ਜੇ
ਤੁਮ ਤੇ ਉਪਜਿਓ ਭਗਤੀ ਭਾਉ।
ਹੇ ਪਰਮੇਸ਼ੁਰ ਤੇਰੀ ਪ੍ਰਾਪਤੀ ਵਾਲਾ ਭਾਉ ਪ੍ਰੇਮਾ ਭਗਤੀ ਰੂਪ ਸਾਧਨ ਤੁਮ ਤੇਰੇ ਤੋਂ ਹੀ ਉਪਜਿਓ ਪੈਦਾ ਹੋਇਆ ਭਾਵ ਤੂੰ ਆਪ ਹੀ ਗੁਰਾਂ ਦੁਆਰਾ ਆਪਣੇ ਨਾਲ ਮਿਲਾਉਣ ਵਾਲੇ ਪ੍ਰੇਮਾ ਭਗਤੀ ਦਾ ਸਾਧਨ ਪੈਦਾ ਕੀਤਾ ਹੈ।
ਜਪ ਜਪ ਗੁਰਮੁਖ ਹਰ ਨਾਉ।
ਇਹ ਹਰ ਪਰਮੇਸ਼ੁਰ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਤੇਰੇ ਨਾਉ ਨਾਮ ਜਪ ਜਾਪ ਨੂੰ ਜਪੋ ਜਪਣਾ ਕਰੀਦਾ ਅਸੀਂ ਜਪਣਾ ਕੀਤਾ ਹੈ।
ਹੋਮੈ ਗਰਭ ਜਾਈ ਮਨ ਭੀਨੈ।
ਜਦੋਂ ਚਿੱਤ ਰੰਗ ਵਿੱਚ ਪਰਮੇਸ਼ੁਰ ਦੇ ਜਿਹੜਾ ਨਾਮ ਰੰਗ ਵਿੱਚ ਭਿੱਜਿਆ ਭਿੱਜਦਾ ਤਾਂ ਅੰਦਰੋਂ ਦੇਹ ਦੀ ਹੋਮੇ ਹੰਕਤਾ ਤੇ ਗੁਣਾਂ ਦਾ ਜਿਹੜਾ ਗਰਭ ਹੰਕਾਰ ਉਹ ਚਲਿਆ ਜਾਂਦਾ ਫਿਰ ਰਹਿੰਦਾ ਨਹੀਂ ਹੈ ਨਿਵਿਰਤ ਹੋ ਜਾਂਦਾ।
ਝੂਠ ਨਾ ਪਾਵਸ ਪਾਖੰਡ ਕੀਨੇ।
ਲੋਕ ਦਿਖਾਵੇ ਲਈ ਪਖੰਡ ਦੰਭ ਕੀਨੇ ਕੀਤਿਆਂ ਝੂਠ ਮਿਥਿਆ ਬਚਨ ਬੋਲਣੇ ਜਿਹੜੇ ਤੇ ਮਨ ਨਾਮ ਰੰਗ ਵਿੱਚ ਵੀ ਭਿੱਜਿਆ ਹੋਇਆ ਐਂ ਕਹੀ ਜਾਣਾ ਇਉਂ ਪਰਮੇਸ਼ੁਰ ਦੇ ਸਰੂਪ ਨੂੰ ਨਹੀਂ ਪਾਵਸ ਪਾਉਣਾ ਕਰੀਦਾ। ਉੱਪਰ ਤੇ ਕਹੀ ਜਾਣਾ ਬਸ ਸਾਡਾ ਮਨ ਤਾਂ ਰੰਗਿਆ ਹੀ ਰਹਿੰਦਾ ਨਾਮ ਦੇ ਨਾਲ ਐਂ ਥੋੜੀ ਰੰਗ ਚੜ ਜਾਊਗਾ ਇਹ ਪਖੰਡ ਹੈ ਦੰਭ ਹੈ ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ।
ਬਿਨ ਗੁਰ ਸ਼ਬਦ ਨਹੀਂ ਘਰ ਬਾਰ।
ਇਹ ਜੀਵ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਸਰੂਪ ਰੂਪੀ ਘਰ ਦੀ ਪ੍ਰਾਪਤੀ ਜਿਹੜੀ ਹੈ ਉਹ ਕਰਾਉਣ ਵਾਲਾ ਤਾਂ ਗਿਆਨ ਰੂਪੀ ਬਾਹਰ ਦਰਵਾਜ਼ਾ ਹੈ ਉਹ ਫਿਰ ਪ੍ਰਾਪਤ ਨਹੀਂ ਹੁੰਦਾ। ਸਰੂਪ ਰੂਪੀ ਘਰ ਪ੍ਰਾਪਤ ਨਹੀਂ ਹੁੰਦਾ ਬਾਹਰ ਬਾਹਰ ਹੀ ਰਹਿੰਦਾ ਅੰਤਰਮੁਖਤਾ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ ਇੰਦਰਿਆਂ ਰੂਪੀ ਬਾਹਰ ਦਰਵਾਜ਼ਿਆਂ ਵਿੱਚ ਹੀ ਰਹਿੰਦਾ ਹੈ। ਪਰਲੋਕ ਰੂਪੀ ਘਰ ਤੋਂ ਬਾਹਰ ਭਾਵ ਇਸ ਲੋਕ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ ਤੇ ਇਸ ਕਰਕੇ ਇਹ ਫਿਰ ਘਾਟੇ ਚ ਰਹਿੰਦਾ।
ਨਾਨਕ ਗੁਰਮੁਖ ਤਤ ਵਿਚਾਰ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਹੇ ਭਾਈ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਤਤ ਸਿਧਾਂਤ ਸਰੂਪ ਨੂੰ ਉਹਨੂੰ ਵਿਚਾਰ ਵਿਚਾਰ ਨਾ ਕਰੋ ਇਹ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਤੋ ਅੱਗੇ ਫਰਮਾਨ ਕਰਦੇ ਹਨ ਜੀ
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗੜੀ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ
ਜਿਉ ਆਇਆ ਤਿਉ ਜਾਵੇ ਬੌਰੇ।
ਬੌਰੇ ਨਾਮ ਕਮਲੇ ਝੱਲੇ ਜੀਵੇ ਜਿਵੇਂ ਤੋਂ ਸੰਸਾਰ ਵਿੱਚ ਬਾਸ਼ਣਾ ਦੇ ਵਧੇ ਹੋਏ ਨੇ जन्म तार के आए ओना कीता है।
जो आया त्यो जावे बौरे।
हे बौरे कमले जीव, जिवें तू संसार विच बाशन दे बधे होए ने, जन्म तार के आया ओना कीता है, त्यों तिवें ही प्रलब्ध पूरी होने तो परलोक नूं कूच कर जावेगा। जाने ही पैना त्यों जावे बौरे, हे चलिया जाना पवेगा।
ज्यो जन्मे त्यो मरण पया।
ते जन्म लेना भी तेरे बस नहीं सी, ते मरना भी तेरे बस नहीं। जे मैं जन्म लिया इसे तरह तेनू मरना भी होगा। ज्यो जन्मे त्यों मरण पया, जन्म जिवें तारिया तिवें तेरा मरना होया होगा। ते इसे करके तिवें तेरे उते मरण दा समा भी आ पया, ते पया होया है। हाँ जी।
ज्यो रस भोग किए तेता दुख लागे।
चंगिया सावधान रह भी, इस तरह ना कर, सावधान रह थोड़ा जा, नाल दे थोड़ा जा ध्यान रखा करो। दुबारे बोलो।
ज्यो रस भोग किए तेता दुख लागे।
कमले जीव, जिवें शब्द स्पर्श रूप रस गंध आदि विषयां दे रस भोग भोगना किए कीते न, ते जिन्ने तू ए कीता उतना ही तेनू जमन मरन दा दुख कष्ट लागे लगेगा। ए समझ लै तू
नाम विसार भवजल पया।
तू परमेश्वर दे नाम नू विसार भुला के भवजल संसार रूपी समुद्र विच ते आवागमन दे चक्कर दे इनू पया पया है, मुक्त नहीं हो सकेगा।
तन धन दिखत गर्ब गया।
अपने सुंदर तन शरीर दे तन विभूति नू देखत देख करके एवें ही गर्भ हंकार दे सहत होया, भाव तेरा जीवन जेड़ा ओ व्यर्थ ही जा रहा है।
तन धन दिखत गर्भ गया।
तू अपने सुंदर तन शरीर ते तन विभूति आदि नू देखत देख के एवें ही गर्भ हंकार दे सहत हो गया, भाव तेरा जीवन व्यर्थ ही चलिया जा रहा है।
कनक कामनी स्यो हीत बधाई है।
तू बहुत कनक नाम है सोने दा, सोना इकट्ठा करन दे विच ते कामनी इस्त्री स्यो नाल बहुत सारे भोगां नूं भोगण दे विच हेत प्रेम बधावे बधा रहा है।
की नाम इसारह भरम गया।
ते तू की परमेश्वर दे नाम नूं विसारे भुला के भरम विच पै गए, किस प्रकार भरम विच पै जाए। जिवें कहिंदा तू किहड़े भुलेखे च पिया, इस तरह का इशारा किया है।
रहाओ
अस्थाई दे के फरमान कर देन।
जात सात संजम सील ना राखिया।
जातपना तय ना रखिया, ते जिहड़ा जात रखना सी पराई इस्त्री दे संजोग तो बचना सी, सत सच बोलना सी, संजम इंद्रिया का दमन करना सी, सील तो नरम सुभा रखना सी, ए श्रेष्ठ गुण सी ना रखिया। ए तां रखिया नहीं, कोई भी तैं नहीं रखना कीते हे गुण।
प्रीत पिंजर मह काष्ट पया।
ते प्रीत पिंजर जिहड़ा भाव की जिहड़ा प्रीत दी देही है, इस करके हर प्रीत पिंजर मह काष्ट, काष्ट मतलब ओ बहुत ही आतर पया होया, इस करके तू प्रीत दे शरीर रूपी पिंजरे च पै के बहुत ही काश नाम दुख दे, दुख दे सह दुखी होया रहेगा। प्रेत अपवित्र देह दे मान विच पै के ओ कष्ट आतर हो रहे हैं, ते काश हलकारा भाव आउण जाण वाला हो रहे हैं, जां काम क्रोध आदि प्रेतां करके तू देह रूपी पिंजरे बार बार होके दुखी हो रहा है। क्योंकि प्रेत पिंजर में दुख कनेरे, इहदे विच ना प्रेत जोन जिहड़ा अंत काल जो मंदर सिमरै ऐसी चिंता में जे मरै, प्रेत जोन बल बल औतर है, एदी हालत हुंदी है।
पुन दान इशरान ना संजम।
किसे पुरब दे समय पुन ना कीता, अपनी मेल छड़ के सुते सिद्ध दान ना कीता, हर रोज इशनान नहाना भी ना कीता, जदों जी करदा नहा लिया, किते जी करिया ना नहाया, बहाना बना लैना, ते गुरु साहिब दे हुक्म नूं मन के कोई भी पुन शुभ कर्म नहीं कीता, ना ही गुरु हुक्म अनुसार बंड के शकन रूपी दान कीता, ना ही गुरु हुक्म अनुसार अमृत वेले उठ के इशनान नाम जपना कीता, ना ही संजम इंद्रिया दा जेड़ा दमन करना सी ए ना कीता, ए तू सब कुछ इहदे वलों बांझा रह गया है।
साध संगत बिन बाद जया।
फिर साध संगत कीते तो बगैर ए सब कुछ, कहिंदे जिहड़ी महात्मा दी श्रेष्ठ नाम जपन वाली संगत कीते तो बगैर, तेरा दुनिया विच जया पैदा होना ਜੰਮਣਾ ਬਾਅਦ ਬਿਅਰਥੀ ਹੈ। ਤੇਰਾ ਮਨੁੱਖਾ ਜਨ ਬਿਅਰਥੀ ਬੀਤਦਾ ਜਾਇਆ ਜਾਂਦਾ ਹੈ।
ਲਾਲਚ ਲਾਗੈ ਨਾਮ ਵਿਸਾਰਿਓ,
ਤੂੰ ਪਦਾਰਥਾਂ ਦੇ ਲਾਲਚ ਲੋਭ ਵਿਚ ਲਾਗੇ ਲੱਗ ਕੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਓ ਭੁਲਾ ਦਿੱਤਾ ਹੈ ਧੰਦਿਆਂ ਵਿਚ, ਫਿਰ ਤੂੰ ਇਸ ਪ੍ਰਕਾਰ ਗ੍ਰਸਿਆ ਹੋਇਆ ਹੈ।
ਆਵਤ ਜਾਵਤ ਜਨਮ ਗਯਾ,
ਧੰਦਿਆਂ ਵਿਚ ਆਵਤ ਆਉਂਦਿਆਂ ਜਾਵਤ ਜਾਂਦੇ ਤੇ ਉਹ ਆਉਂਦੇ ਜਾਂਦੇ ਦਾ ਤੇਰਾ ਮਨੁੱਖਾ ਜਨ ਵਿਅਰਥੀ ਬੀਤ ਗਿਆ। ਤੂੰ ਜਨਮ ਧਾਰ ਕੇ ਸੰਸਾਰ ਵਿਚ ਆਵਤ ਆਉਂਦਾ ਹੈ, ਮਰ ਕੇ ਪ੍ਰਲੋਕ ਨੂੰ ਕੂਚ ਕਰ ਜਾਵਤ ਜਾਂਦਾ ਹੈ। ਇਉਂ ਤੇਰਾ ਜੰਮਣ ਮਰਨ ਦੇ ਗੇੜ ਵਿਚ ਜਨਮ ਨਿਸਫਲ ਹੀ ਚਲਾ ਗਿਆ ਹੈ।
ਜਾ ਜਮ ਧਾਈ ਕੀਸ ਗਹਿ ਮਾਰੇ,
ਤੇ ਜਦੋਂ ਜਮਦੂਤ ਹਲਕਾਰੇ ਜਿਹੜੇ ਨੇ ਉਹ ਜਮਦਾ ਜਮਦੂਤ ਹਲਕਾਰੇ ਦੀ ਨਿਆਈ ਆਉਂਦੇ ਆ, ਉਹ ਧਾਏ ਭੱਜ ਕੇ ਸੰਸਕਾਰਾਂ ਰੂਪੀ ਕੇਸਾਂ ਤੋਂ ਗਹਿ ਪਕੜ ਕੇ ਤੈਨੂੰ ਮਾਰੇ ਮਾਰਨਾ ਕਰੇਗਾ। ਭਾਵ ਜੋ ਤੇਰੇ ਹਿਰਦੇ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸੰਸਕਾਰ ਹਨ, ਇਹ ਕੇਸਾਂ ਦੀ ਨਿਆਈ ਹਨ। ਉਨ੍ਹਾਂ ਸੰਸਕਾਰਾਂ ਦੇ ਅਨੁਸਾਰ ਜਮਦੂਤ ਤੈਨੂੰ ਪਕੜ ਕੇ ਮਾਰੇਗਾ। ਤੇ ਇਸ ਕਰਕੇ ਕਿਹਾ ਹੈ, ਜੋ ਜਮ ਆਏ ਕੇਸ ਗਏ ਪੜਕੇ, ਤਾ ਦਿਨ ਕਛ ਨਾ ਵਸਾਹੇਗਾ, ਤੇਰੇ ਫਿਰ ਕੋਈ ਬਸ ਦੀ ਗੱਲ ਨਹੀਂ ਚੱਲਣੀ ਉਸ ਵੇਲੇ।
ਸੁਰਤ ਨਹੀਂ ਮੁਖ ਕਾਲ ਗਇਆ,
ਤੇ ਉਸ ਵੇਲੇ ਫਿਰ ਤੈਨੂੰ ਸੁਰਤ ਨਹੀਂ ਰਹਿਣੀ ਕੋਈ ਵੀ। ਜਦੋਂ ਜਮਾਂ ਨੇ ਪਕੜਨਾ ਬੇਹੋਸ਼ ਹੋ ਜਾਂਦੇ ਹੈ, ਕਾਲੇ ਮੂੰਹ ਵਾਲੇ ਜਮਾਂ ਦੇ ਬਸ ਪੈ ਗਿਆ, ਕਾਲ ਮੌਤ ਦੇ ਮੂੰਹ ਵਿਚ ਗਿਆ ਹੋਇਆ, ਸੁਰਤ ਹੋਸ਼ ਗਿਆਤ ਨਹੀਂ ਰਹੇਗੀ ਤੈਨੂੰ।
ਅਹਨਿਸ ਨਿੰਦਾ ਤਾਤ ਪਰਾਈ,
ਰਾਤ ਦਿਨ ਨਿੰਦਾ ਅਪਕੀਰਤੀ ਕਰਦਾ ਰਹਿੰਦਾ, ਪਰਾਈ ਬਗਾਨੇ ਪਦਾਰਥਾਂ ਨੂੰ ਵੇਖ ਕੇ ਤਾਤ ਸੜਦਾ ਰਹਿੰਦਾ, ਈਰਖਾ ਕਰਦਾ, ਤੇ ਪਰਾਈ ਪਰਾਇਆਂ ਨਾਲ ਤਾਤ ਈਰਖਾ ਕਰਦਾ, ਪਰਾਇਆਂ ਨੂੰ ਤਕਲੀਫ਼ ਦੇਣ ਦੀ ਤਾਤ ਇੱਛਾ ਕਰਦਾ ਰਹਿੰਦਾ ਵੀ ਤਕਲੀਫ਼ ਵੱਧ ਤੋਂ ਵੱਧ ਮੈਂ ਖੁਸ਼ ਹੁੰਦਾ ਤਕਲੀਫ਼ ਦੇ ਕੇ। ਅਹਨਿਸ ਨਿੰਦਾ ਤਾਤ ਪਰਾਈ, ਇਹ ਸਭ ਕੁਛ ਕਰਦਾ ਹੋਇਆ ਤੂੰ ਈਰਖਾ ਆਦਿ ਕਰਦਾ ਹੋਇਆ ਤੇ ਤੇਰੇ ਅੰਦਰ ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਹੈ।
ਹਿਰਦੇ ਨਾਮ ਨਾ ਸਰਬ ਦਇਆ,
ਪਰਮੇਸ਼ਰ ਦਾ ਨਾਮ ਹਿਰਦੇ ਵਿਚ ਤੇਰੇ ਹੈ ਹੀ ਨਹੀਂ, ਉੱਕਾ ਹੀ ਨਹੀਂ ਹੈ, ਜਪਦਾ ਹੀ ਨਹੀਂ ਹੈ, ਨਾ ਹੀ ਸਰਬ ਸਾਰੇ ਜੀਵਾਂ ਦੇ ਉੱਤੇ ਤਰਸ ਕਰਦੇ, ਭਾਵ ਜੀਵ ਹਿੰਸਾ ਕਰਦੇ, ਜਾਂ ਸਾਰੇ ਜੀਵਾਂ ਦੇ ਉੱਤੇ ਤਰਸ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿਚ ਸਿਮਰਦਾ ਨਹੀਂ ਹੈ, ਸਿਮਰ ਨਹੀਂ ਕਰਦਾ।
ਬਿਨ ਗੁਰ ਸ਼ਬਦ ਨਾ ਗਤ ਪਤ ਪਾਵਹਿ,
ਗੁਰ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨ ਬਗੈਰ ਪਤ ਪਤੀ ਪਰਮੇਸ਼ਰ ਦੀ ਜਾਂ ਸ੍ਰੇਸ਼ਟ ਪਤ ਪ੍ਰਤਿਸ਼ਠਾ ਦੀ ਗਤ ਪ੍ਰਾਪਤੀ ਨੂੰ ਤੇ ਨਹੀਂ ਪਾ ਸਕਦਾ, ਤੂੰ ਨਹੀਂ ਪਾਵੇਂਗਾ, ਪਾਉਣਾ ਕਰੇਗਾ।
ਰਾਮ ਨਾਮ ਬਿਨ ਨਰਕ ਗਇਆ,
ਰਾਮ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨ ਬਗੈਰ ਆਪਣੇ ਆਪ ਨੂੰ ਨਰਕਾਂ ਵਿਚ ਗਿਆ ਹੀ ਸਮਝਣਾ ਕਰ ਤੂੰ।
ਛਿਨ ਮਹਿ ਈਸ ਕਰਹਿ ਨਟੂਆ ਜਾਓ,
ਤੇ ਇੱਕ ਛਿਨ ਦੇ ਵਿਚ ਇਹਨੂੰ ਭਾਈ ਅਦਕਾਂ ਸਹਿਤ ਨਟੂਆ ਜਿਵੇਂ ਨਟ ਹੁੰਦਾ ਨਾ, ਹੇ ਜੀਵ ਨਟੂਆ ਨਟਦੀ ਨੀ ਆਈ ਤੂੰ ਇੱਕ ਖਿਨ ਵਿਚ ਹੀ, ਤੇ ਲੋਕਾਂ ਨੂੰ ਠੱਗਣ ਵਾਸਤੇ ਅਨੇਕਾਂ ਤਰ੍ਹਾਂ ਦੇ ਬੇਸ ਲਿਬਾਸ ਧਾਰਨ ਕਰੇ ਕਰਦਾ ਹੈ, ਤੇ ਫਿਰ ਇਹਦੇ ਨਾਲ ਹੀ
ਮੋਹ ਪਾਪ ਮਹਿ ਗਲਤ ਗਇਆ,
ਸੰਬੰਧੀਆਂ ਦੇ ਮੋਹ ਸਨੇਹ ਕਰਕੇ ਤੂੰ ਰਾਤ ਦਿਨ ਪਾਪ ਕਰਮ ਵਿਚ ਗਲਤ ਗਲਤਾਨ ਹੋ ਰਿਹਾ, ਪਰਿਵਾਰ ਦੇ ਪਾਲਣ ਤੇ ਮੋਹ ਕਰਕੇ ਪਾਪ ਕਰਮ ਰੂਪੀ ਗਲਤ ਉਹਦੇ ਗਲਤ ਨਾਮ ਦਲਦਲ ਦਾ ਵੀ ਹੁੰਦਾ, ਦਲਦਲ ਦੇ ਖੁੱਭ ਰਿਹਾ ਹੈ। ਇਸ ਕਰਕੇ ਜਿਨ੍ਹਾਂ ਦੇ ਵਾਸਤੇ ਪਾਪ ਕਰਦਾ ਉਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ ਉੱਥੇ, ਤੇ ਅਨੇਕਾਂ ਪ੍ਰਪੰਚ ਕਰਦਾ ਹੈ ਤੇ ਲੇਖਾ ਤੇਰੇ ਕੋਲੋਂ ਲਿਆ ਜਾਣਾ। ਅੱਗੇ ਦੱਸ ਦੇਣ,
ਇਤ ਉਤ ਮਾਇਆ ਦੀਖ ਪਸਾਰੀ,
ਇਸ ਲੋਕ ਦੀ ਮਾਇਆ ਤੇ ਉਤ ਪ੍ਰਲੋਕ ਦੇ ਦਿਵ ਭੋਗਾਂ ਨੂੰ ਦੇਖ ਵੇਖ ਕੇ ਸੁਣ ਕੇ, ਇਤ ਉਤ ਇਧਰ ਉਧਰ ਮਾਇਆ ਨੂੰ ਵੇਖ ਕੇ, ਪਸਾਰੀ ਪਨਸਾਰੀ ਸੌਦਾ ਲੈਣ ਦੇਣ ਵਾਲਾ ਵਪਾਰੀ ਉਹ ਬਣਿਆ ਹੋਇਆ ਫਿਰਦਾ, ਇਧਰ ਉਧਰ ਮਾਇਆ ਪਸਾਰੀ ਫੈਲੀ ਹੋਈ ਵੇਖ ਕੇ ਤੇ ਮਾਇਆ ਦੇ ਮੋਹ ਦੇ ਵਿਚ ਉਹਦੇ ਸਨੇਹ ਦੇ ਵਿਚ ਮਗਨ ਮਸਤਾਨਾ ਭਇਆ ਹੋਇਆ ਫਿਰਦਾ ਹੈ।
ਮੋਹ ਮਾਇਆ ਕੈ ਮਗਨ ਭਇਆ,
ਤੇ ਮਾਇਆ ਦੇ ਮੋਹ ਦੇ ਵਿਚ ਮਗਨ ਸਨੇਹ ਦੇ ਵਿਚ ਮਸਤਾਨਾ ਹੋਇਆ ਫਿਰਦਾ, ਚੱਲਿਆ ਹੀ ਹੋਇਆ ਫਿਰਦਾ ਹੈ।
ਕਰਹਿ ਵਿਕਾਰ ਵਿਸਾਰ ਕਨੇਰੇ,
ਇਹ ਜੀਵ ਤੂੰ ਕਨੇਰੇ ਅਨੇਕਾਂ ਪ੍ਰਕਾਰ ਦੇ ਵਿਸਾਰ ਵਿਸਥਾਰ ਨੂੰ ਬੇਕਾਰ ਮੰਦ ਕਰਮ ਭੋਗਣ ਵਾਸਤੇ ਇਹ ਖਿਲਾਰਨਾ ਕਰੇ ਕਰਦਾ ਹੈ, ਭਾਵ ਯਤਨ ਕਰਦਾ ਰਹਿੰਦਾ ਹੈ।
ਸੁਰਤ ਸ਼ਬਦ ਬਿਨ ਭਰਮ ਪਇਆ,
ਗੁਰ ਸ਼ਬਦ ਉਪਦੇਸ਼ ਦੀ ਸੁਰਤ ਸੁਰਤੀ ਲਾਉਣ ਤੋਂ ਬਿਨ ਬਗੈਰ ਭਰਮ ਦੇ ਵਿਚ ਇਹ ਪੈ ਗਿਆ, ਗੁਰਾਂ ਦੁਆਰਾ ਸ਼ਬਦ ਬ੍ਰਹਮ ਦੀ ਸੁਰਤ ਗਿਆਤ ਕੀਤੀ ਤੋਂ ਬਗੈਰ ਭਰਮ ਰੂਪ ਸੰਸਾਰ ਦੇ ਚੱਕਰਾਂ ਵਿਚ ਪੈ ਗਿਆ ਹੈ।
ਹੋਮੈ ਰੋਗ ਮਹਾ ਦੁੱਖ ਲਾਗਾ,
ਤੇਰੇ ਅੰਦਰ ਦੇਹ ਦੀ ਹੋਮੇ ਹੰਗਤਾ ਦਾ ਰੋਗ ਹੈ, ਇਹ ਤੈਨੂੰ ਮਹਾ ਬੜਾ ਭਾਰੀ ਕਸ਼ਟ ਜੰਮਣ ਮਰਨ ਦਾ ਦੁੱਖ ਲਾਗਾ ਲੱਗਿਆ ਹੋਇਆ ਹੈ।
ਗੁਰਮਤ ਲੀਵ ਰੋਗ ਗਇਆ,
ਜੇ ਤੂੰ ਗੁਰਮਤ ਗੁਰਾਂ ਦੀ ਸਿੱਖਿਆ ਨੂੰ ਹਿਰਦੇ ਵਿਚ ਧਾਰਨ ਕਰ ਲਵੇ ਨਾ ਤਾਂ ਆਪਣੇ ਅੰਦਰੋਂ ਹੰਗਤਾ ਰੂਪੀ ਰੋਗ ਚਲਿਆ ਗਿਆ ਸਮਝ ਲੈ। ਫਿਰ ਤੂੰ ਹੰਗਤਾ ਰੂਪੀ ਰੋਗ ਚਲਿਆ ਗਿਆ ਹੀ ਸਮਝ, ਫਿਰ ਨੀ ਠਹਿਰੇਗਾ, ਭਾਵ ਤੇਰੇ ਅੰਦਰੋਂ ਹੰਗਤਾ ਰੂਪੀ ਰੋਗ ਨਾਸ ਹੋ ਜਾਵੇਗਾ।
ਸੁਖ ਸੰਪਤ ਕਉ ਆਵਤ ਦੇਖੈ,
ਸੁਖਾਂ ਦੀ ਸੰਪਤ ਵਿਭੂਤੀ ਧਨ ਦੌਲਤ ਬਹੁਤੀ ਸੰਪਤੀ ਵਿਭੂਤੀ ਦੇ ਸੁਖ ਨੂੰ ਦੇਖ ਕਰਕੇ ਆਵਤ ਆਉਂਦੇ ਨੂੰ ਦੇਖਦੇ ਨੇ, ਜਦੋਂ ਵੀ ਮਾਇਆ ਆ ਰਹੀ ਹੈ ਹੁਣ ਤੇ ਉਸ ਵੇਲੇ ਫਿਰ ਆਵਤ ਦੇਖਿਆ ਜਦੋਂ ਦੇਖਦਾ ਹੈ।
ਸਾਕਤ ਮਨ ਅਭਿਮਾਨ ਭਇਆ,
ਸਾਕਤ ਪੁਰਸ਼ ਜਿਹੜੇ ਕਠੋਰ ਚਿੱਤ ਵਾਲੇ ਪੁਰਖ ਉਹਨਾਂ ਦਾ ਹੰਕਾਰ ਫਿਰ ਵੱਧਦਾ, ਕਹਿੰਦਾ ਵੀ ਇੰਨਾ ਧਨ ਮੇਰੇ ਕੋਲ ਹੋ ਗਿਆ ਜਾਂ ਐਡੀ ਵਡਿਆਈ ਮੈਨੂੰ ਮਿਲ ਗਈ, ਇਸ ਤਰ੍ਹਾਂ ਦਾ ਫਿਰ ਇਹਦਾ ਭਾਵ ਇਹਦੇ ਅੰਦਰ ਹੋ ਜਾਂਦਾ ਹੈ।
ਜਿਸ ਕਾ ਇਹੋ ਤਨ ਧਨ ਸੋ ਫਿਰ ਲੀਵੈ,
ਭਾਈ ਜਿਸ ਵਾਹਿਗੁਰੂ ਦਾ ਇਹ ਤਨ ਸਰੀਰ ਤੇ ਧਨ ਦਿੱਤਾ ਹੋਇਆ ਹੈ, ਜੇਕਰ ਉਹ ਪਰਮੇਸ਼ਰ ਫਿਰ ਮੁੜ ਕੇ ਖੋਲ ਵੇ ਲੈਣਾ ਕਰੇ ਤਾਂ ਫਿਰ ਉਸ ਵੇਲੇ
ਅੰਤਰ ਸਹਸਾ ਦੁਖ ਪਇਆ,
ਤੇ ਅੰਦਰ ਫਿਰ ਤੇਰੇ ਸੰਸਾ ਜਿਹੜਾ ਹੈ ਤੇ ਗਮ ਫਿਕਰ ਸ਼ੰਕਾਵਾਂ ਇਹ ਦੁੱਖ ਦੁਖਦਾਈ ਸੰਸਾ ਪਿਆ ਹੀ ਰਹਿੰਦਾ ਹੈ। ਆਪਣੀ ਅਮਾਨ ਕੁਛ ਬਹੁਤ ਸਰਵੇ ਅਗਿਆਨੀ ਮਨ ਰੋਸ ਕਰੇ, ਫਿਰ ਤੂੰ ਰੋਸ ਕਰਦਾ ਹੈ ਰੱਬ ਦੇ ਉੱਤੇ।
ਅੰਤ ਕਾਲ ਕਿਛ ਸਾਥ ਨਾ ਚਾਲੈ,
ਅਖੀਰ ਦੇ ਕਾਲ ਸਮੇਂ ਪ੍ਰਾਣਾਂ ਦੇ ਵਿਯੋਗ ਕਾਲ ਦੇ ਵਿੱਚ ਜੀਵ ਦੇ ਸਾਥ ਨਾਲ ਕੁਝ ਵੀ ਪਦਾਰਥ ਜਾਂ ਸੰਬੰਧੀ ਨਹੀਂ ਚੱਲਦਾ, ਕੋਈ ਨੀ ਨਾਲ ਜਾਂਦਾ ਹੈ।
ਜੋ ਦਿਸੈ ਸਭ ਤਿਸਹਿ ਮਾਇਆ,
ਜਿਹੜਾ ਕੁਝ ਵੀ ਦਿਸੇ ਦਿਸ ਰਿਹਾ ਹੈ ਉਹ ਸਭ ਕੁਛ ਤਿਸੇ ਉਸ ਵਾਹਿਗੁਰੂ ਦੀ ਮਾਇਆ ਕਿਰਪਾ ਮਿਹਰਬਾਨੀ ਹੈ, ਸਭ ਸਾਰਾ ਉਸੇ ਵਾਹਿਗੁਰੂ ਦੀ ਮਾਇਆ, ਮਾਇਆ ਦਾ ਹੀ ਪਸਾਰਾ ਹੈ ਵਾਹਿਗੁਰੂ ਦਾ।
ਆਦਿ ਪੁਰਖ ਅਪਰੰਪਰ ਸੋ ਪ੍ਰਭ,
ਸੋ ਉਹ ਪ੍ਰਭੂ ਪਰਮੇਸ਼ਰ ਆਪ ਹੀ ਆਦਿ ਮੁੱਢ ਸਰੂਪ ਹੈ, ਪੁਰਖ ਪੂਰਨ ਹੈ, ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਅਪਰੰਪਰ ਅਪਰੰਗ ਪ੍ਰਕਿਰਤੀ ਉਰੇ ਹੈ, ਉਹ ਪ੍ਰਕਿਰਤੀ ਤੋਂ ਪਰੇ ਹੈ, ਤੇ ਇਸ ਕਰਕੇ ਹਾਂਜੀ ਹਰ ਨਾਮ,
ਹਰ ਨਾਮ ਹਿਰਦੈ ਲੈ ਪਾਰ ਪਇਆ,
ਜਿਸ ਗੁਰਮੁਖ ਜਨ ਨੇ ਗੁਰਾਂ ਦੁਆਰਾ ਹਰ ਪਰਮੇਸ਼ਰ ਦਾ ਨਾਮ ਹਿਰਦੇ ਚਿੱਤ ਵਿੱਚ ਧਾਰਨ ਕਰ ਲਿਆ ਹੈ, ਉਹ ਨਾਮ ਦਾ ਆਸਰਾ ਲੈ ਕੇ ਸੰਸਾਰ ਸਮੁੰਦਰ ਤੋਂ ਪਾਰ ਪਇਆ, ਪਾਰ ਲੰਘਿਆ, ਸਹੀ ਜੀ ਪਾਰ ਲੰਘਿਆ ਹੈ।
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ,
ਕਹਿੰਦੇ ਹੇ ਪੁਰਖ ਜਿਹੜਾ ਮਰਿਆ ਪ੍ਰਾਣੀ ਆ ਤੇਰਾ ਸੰਬੰਧੀ, ਉਹਨਾਂ ਨੂੰ ਰੋਵੇ ਰੋਨੇ ਹੋ, ਸੰਸਾਰ ਰੋਂਦਾ, ਪਰ ਕਹਿੰਦੇ ਕਿਸੇ ਸੁਣਾਵੈ, ਕਿਸ ਨੂੰ ਸੁਣਾਉਂਦੇ ਹੋ? ਕਿਉਂਕਿ ਜਿਸ ਨੂੰ ਰੋਂਦੇ ਹੋ ਉਹ ਤਾਂ ਜਿਹੜਾ ਮਾਇਆ ਦੇ ਮੋਹ ਦਾ ਮਾਰਿਆ ਹੋਇਆ ਹੈ, ਤੇ ਇਸ ਕਰਕੇ ਜਿਹੜਾ ਮਾਇਆ ਦੇ ਮੋਹ ਦਾ ਮਾਰਿਆ ਹੋਇਆ ਹੈ।
ਭੈ ਸਾਗਰ ਅਸਰਾਲ ਪਇਆ,
ਮਾਇਆ ਦੇ ਮੋਹ ਦਾ ਮਾਰਿਆ ਹੋਇਆ ਭੈਦਾਇਕ ਸੰਸਾਰ ਸਮੁੰਦਰ ਵਿੱਚ ਅਸਰਾਲ ਬੇਸਮਾਲ ਹੋ ਕੇ ਡਿੱਗ ਪਿਆ, ਭੈਦਾਇਕ ਅਸਰਾਲ ਭਿਆਨਕ ਸੰਸਾਰ ਸਮੁੰਦਰ ਡਿੱਗ ਪਿਆ। ਅਸਰਾਲ ਸੱਪਾਂ ਦੇ ਵਿੱਚ ਇੱਕ ਬਹੁਤ ਵੱਡੀ ਉਹਨੂੰ ਅਸਰਾਲ ਕਹਿੰਦੇ, ਅਸਰਾਲ ਕਹਿੰਦੇ ਆ, ਉਹ ਸਾਬਤੇ ਹੀ ਜੀਵਾਂ ਨੂੰ ਅੰਦਰ ਨਿਗਾਰ ਲੈਂਦੀ, ਐਡਾ ਵੱਡਾ ਕਦ ਹੁੰਦਾ ਉਹਦਾ। ਕਹਿੰਦੇ ਫਿਰ ਇਸ ਪ੍ਰਕਾਰ ਹੋਇਆ, ਅਸਰਾਲ ਪਿਆ, ਇਹਨਾਂ ਜੂਨਾਂ ਚਲਾ ਜਾਏਗਾ ਫਿਰ ਤੂੰ, ਤੇ ਉਹਨੂੰ ਰੋਂਦੇ ਕੀ ਹੋ, ਉਹ ਕਿਹੜਾ ਵਾਪਸ ਮੁੜਨਾ ਹੁਣ, ਤੁਸੀਂ ਆਪਣਾ ਫਿਕਰ ਕਰੋ। ਅੱਗੇ ਦੱਸਦੇ ਨੇ,
ਦੇਖ ਕੁਟੰਬ ਮਾਇਆ ਗ੍ਰਹਿ ਮੰਦਰ,
ਸਖਤ ਕਠੋਰ ਚਿੱਤ ਵਾਲੇ ਪੁਰਖ ਮਾਇਆ ਦੇ ਜਾਂ ਮਾਇਆ ਨੂੰ ਦੇਖ ਕੇ ਕੱਚੇ ਗ੍ਰਹਿ ਘਰ ਤੇ ਮੰਦਰ ਪੱਕੇ ਮਕਾਨਾਂ ਨੂੰ ਜਾਂ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਨੂੰ ਦੇਖ ਵੇਖ ਕਰਕੇ, ਇਹ ਸਾਰੇ ਪਰਿਵਾਰ ਨੂੰ ਦੇਖ ਕਰਕੇ,
ਸਾਕਤ ਜੰਜਾਲ ਪਰਾਲ ਪਇਆ,
ਪਰਾਲ ਪਰਾਲੀਵਤ ਫੋਕੇ ਜੰਜਾਲ ਬੰਧਨਾਂ ਵਿਚ ਪਿਆ ਹੋਇਆ ਹੈ, ਪਰਾਲ ਖਾਲੀ ਫੋਕੇ ਬੰਧਨਾਂ ਵਿਚ ਪਿਆ ਹੈ।
ਜਾ ਆਈ ਦਾ ਤਿਨਹਿ ਪਠਾਏ,
ਇਹ ਸਾਕਤ ਪੁਰਖਾ ਜਾਂ ਜਦੋਂ ਵੀ ਜੀਵ ਜਗਤ ਦੇ ਵਿਚ ਆਏ ਆਏ ਨਾ ਆਉਣਾ ਕਰਦੇ ਆ, ਜਾਂ ਤੂੰ ਵੀ ਆਉਣਾ ਕੀਤਾ ਸੀ ਤਾਂ ਫਿਰ, ਜਾਂ ਆਏ ਤਾਂ ਤਿੰਨੇ ਪਠਾਏ, ਉਸ ਵਾਹਿਗੁਰੂ ਨੇ ਭੇਜਿਆ ਸੀ ਤਾਂ ਆਏ, ਆਪਣੇ ਆਪ ਨਹੀਂ ਆਏ, ਕਰਮਾਂ ਦੇ ਅਨੁਸਾਰ ਉਹਨੇ ਭੇਜਿਆ।
ਚਾਲੀ ਤਿਨੈ ਬੁਲਾਈ ਲਿਆ,
ਜਦੋਂ ਸੰਸਾਰ ਤੋਂ ਚੱਲਣਾ ਹੋਇਆ ਤਾਂ ਸਮਝ ਲਓ ਵੀ ਉਹਨੇ ਬੁਲਾ ਲਿਆ, ਜਗ ਤੋਂ ਕੂਚ ਕਰਕੇ ਚਾਲੇ ਚਲੇ ਜਾਵਾਂਗੇ, ਫਿਰ ਸੰਸਾਰ ਤੋਂ ਚਾਲੇ ਪਾ ਦੇਵਾਂਗੇ, ਫਿਰ
ਜੋ ਕੁਛ ਕਰਨਾ ਸੋ ਕਰ ਰਹਿਆ,
ਜਿਹੜਾ ਕੁਛ ਵਾਹਿਗੁਰੂ ਨੇ ਕਰਨਾ ਹੈ ਉਹ ਆਪ ਹੀ ਸੁਤੇ ਸਿੱਧੀ ਕਰ ਰਿਹਾ ਹੈ, ਉਹ ਕਿਸੇ ਦੇ ਕਹੇ ਤੇ ਨਹੀਂ ਕਰਦਾ, ਆਪਣੀ ਮਰਜ਼ੀ ਅਨੁਸਾਰ ਉਹ ਸੰਸਾਰ ਨੂੰ ਚਲਾ ਰਿਹਾ।
ਬਖਸ਼ਣ ਹਾਰ ਹੈ ਬਖਸ਼ ਲਿਆ,
ਬਖਸ਼ਣ ਹਾਰ ਹੈ ਬਖਸ਼ਣ ਵਾਲੇ ਪਰਮੇਸ਼ਰ ਜਾਂ ਬਖਸ਼ਣ ਵਾਲੇ ਗੁਰਾਂ ਦੀ ਦਾਤ ਦੇ, ਆਪ ਹੀ ਆਪਣੇ ਦਾਸਾਂ ਨੂੰ ਇਹ ਤਦਾਤ ਦੇ ਕੇ, ਗੁਰਾਂ ਨੇ ਨਾਮ ਦੀ ਦਾਤ ਦੇ ਕਰਕੇ ਆਪ ਹੀ ਆਪਣੇ ਦਾਸਾਂ ਨੂੰ ਬਖਸ਼ ਲਿਆ ਲੈਣਾ ਕੀਤਾ, ਨਹੀਂ ਤਾਂ ਉਹ ਵੀ ਸੰਸਾਰ ਸਮੁੰਦਰ ਚ ਡੁੱਬ ਜਾਂਦੇ, ਜਿਨ੍ਹਾਂ ਤੇ ਗੁਰਾਂ ਦੀ ਕਿਰਪਾ ਹੋ ਗਈ ਉਹ ਬਚ ਜਾਂਦੇ ਨੇ।
ਜਿਨ ਇਹੋ ਚਾਖਿਆ ਰਾਮ ਰਸਾਇਣ,
ਜਿਨ੍ਹਾਂ ਨੇ ਰਸਾਇਣ ਰਸਾਂ ਦਾ ਐਨ ਘਰ ਤੇ ਰਸਾਇਣ ਰਸ ਜਮਾ ਐਨ ਰਸ ਰਸਾਂ ਦੇ ਐਨ ਘਰ ਰਾਮ ਪਰਮੇਸ਼ਰ ਦੇ ਨਾਮ ਰਸ ਨੂੰ ਚਖਣਾ ਕੀਤਾ ਹੈ, ਧਾਰਨ ਕੀਤਾ, ਆਨੰਦ ਮਾਨਣਾ ਕੀਤਾ ਹੈ।
ਦਿਨ ਕੀ ਸੰਗਤ ਖੋਜ ਪਇਆ,
ਉਹਨਾਂ ਦੀ ਸੰਗਤ ਦੁਆਰਾ ਗਿਆਨ ਦੀ ਖੋਜ ਢੂੰਡ ਵਾਲਾ ਰਸਤਾ ਪ੍ਰਾਪਤ ਪਇਆ ਹੋਇਆ, ਉਹਨਾਂ ਦੀ ਸੰਗਤ ਦੁਆਰਾ ਸਰੂਪ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਖੋਜ ਰਸਤਾ ਪ੍ਰਾਪਤ ਹੋਇਆ ਹੈ।
ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ,
ਰਿੱਧ ਸਿੱਧ ਰਿੱਧੀਆਂ ਸਿੱਧੀਆਂ ਆਤਮ ਵਿਛੈਣੀ ਬੁੱਧ ਮਤ ਅਪਰੋਖ ਗਿਆਨ, ਇਹ ਸਭ ਕੁਛ ਪੂਰਨ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ ਹੈ, ਪੁਰਾਂ ਗੁਰਾਂ ਤੋਂ ਪ੍ਰਾਪਤ ਹੋਇਆ ਹੈ।
ਮੁਕਤ ਪਦਾਰਥ ਸਰਣ ਪਿਆ,
ਇਸੇ ਕਰਕੇ ਮੁਕਤੀ ਦੇ ਰੂਪ ਆਦਿ ਪਦਾਰਥ ਉਹਦੀ ਸਰਨ ਓਟ ਵਿੱਚ ਆ ਕੇ ਪਿਆ ਪ੍ਰਾਪਤ ਹੁੰਦਾ, ਜਿਹੜਾ ਗੁਰੂ ਦੀ ਸ਼ਰਨ ਚ ਪਿਆ ਉਸ ਨੂੰ ਗੁਰਾਂ ਨੇ ਮੁਕਤ ਪਦਾਰਥ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਇਤਿਆਦਿ ਕੇ ਪਦਾਰਥ ਬਖਸ਼ ਦਿੱਤੇ ਹਨ।
ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ,
ਤੇ ਉਹ ਫਿਰ ਦੁੱਖ ਤੇ ਸੁੱਖ ਨੂੰ ਤਤਿਕਸ਼ਾ ਬਿਰਤੀ ਧਾਰਨ ਕਰ ਲਈ ਹੈ, ਗੁਰਮੁਖ ਜਨ ਬਰਾਬਰ ਇੱਕ ਸਮਾਨ ਸਮ ਬਿਰਤੀ ਹੋ ਗਈ, ਇਸ ਤਰ੍ਹਾਂ ਉਹਨਾਂ ਨੇ ਜਾਣ ਲਿਆ ਹੈ।
ਹਰਖ ਸੋਗ ਤੇ ਬਰਕਤ ਭਇਆ,
ਤੈਸਾ ਹਰਖ ਤੈਸਾ ਉਹ ਸੋਗ, ਸਦਾ ਅਨੰਦ ਤੈ ਨਾ ਵਿਓ, ਉਹ ਹਰਖ ਖੁਸ਼ੀ ਸੋਗ ਗਮੀ ਤੇ ਬਰਕਤ ਅਸੰਗ ਪਿਆ ਹੋ ਗਿਆ ਹੈ।
ਆਪ ਮਾਰ ਗੁਰਮੁਖ ਹਰ ਪਾਏ,
ਇਸ ਗੁਰਮੁਖ ਜਨ ਨੇ ਗੁਰਾਂ ਦੁਆਰਾ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਮਾਰ ਨਿਵਿਰਤ ਕਰਕੇ ਪਰਮੇਸ਼ਰ ਨੂੰ ਪਾਏ ਪ੍ਰਾਪਤ ਕੀਤਾ ਹੈ, ਤੇ ਜਾਂ ਸਤਿਗੁਰੂ ਜੀ ਕਥਨ ਕਰਦੇ ਆ ਤੇ ਆਪ ਮਾਰ ਗੁਰਮੁਖ ਹਰ ਪਾਏ ਹਾਂ ਜੀ ਨਾਨਕ,
ਨਾਨਕ ਸਹਿਜ ਸਮਾਏ ਲਿਆ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਸ ਨੂੰ ਸਹਿਜ ਸੁਤੇ ਸਿੱਧ ਹੀ ਪਰਮੇਸ਼ਰ ਨੇ ਆਪਣੇ ਸਰੂਪ ਵਿੱਚ ਸਮਾਏ ਲਿਆ, ਸਮਾ ਲਿਆ ਹੈ, ਉਹਦੇ ਤੇ ਇਹ ਕਿਰਪਾ ਹੋ ਗਈ ਹੈ।
ਰਾਮ ਕਲੀ ਦੱਖਣੀ ਮਹੱਲਾ ਪਹਿਲਾ,
ਰਾਮ ਕਲੀ ਦੱਖਣੀ ਦੇ ਅੰਦਰ ਇਹ ਜਾਤੀ ਅਹਿਸਾਸ ਨਹੀਂ, ਰਾਮ ਕਲੀ ਦੇ ਅੰਦਰ ਇੱਕ ਜਾਤੀ ਹੈ, ਉਹਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਚਰਚਾ ਕਰਦੇ ਹੋਏ ਇਹ ਫਿਰ ਸ਼ਬਦ ਉਚਾਰਨ ਕਰਦੇ ਹਨ ਜੀ।
ਜਾਤ ਸਤ ਸੰਜਮ ਸਾਚ ਦ੍ਰਿੜਾਇਆ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਹੇ ਭਾਈ ਮੇਰੇ ਅਕਾਲ ਪੁਰਖ ਨੇ ਮੈਨੂੰ ਤਾਂ ਜਤ ਜਤੀ ਰਹਿਣਾ, ਸਤ ਸੱਚ ਬੋਲਣਾ ਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਅਤੇ ਸਾਚ ਸੱਚਾ ਨਾਮ ਜਿਹੜਾ ਹੈ ਇਹ ਦ੍ਰਿੜਾਇਆ ਪੱਕਾ ਕਰਵਾ ਦਿੱਤਾ ਹੈ, ਤੇ ਇਸ ਕਰਕੇ ਜਾਂ ਮੇਰੇ ਜਤ ਸਤ ਸੰਜਮ ਆਦਿ ਸਾਧਨ ਤਾਂ ਹੀ ਸਫਲੇ ਹੋਏ ਜਦੋਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਉਹ ਸੱਚਾ ਹੈ, ਉਹਦਾ ਸੱਚਾ ਨਾਮ ਦ੍ਰਿੜ ਕਰਵਾਇਆ ਤੇ ਦ੍ਰਿੜ ਕਰਵਾਇਆ ਗੁਰੂ ਨੇ, ਜੋ ਗੁਰੂ ਅਕਾਲ ਪੁਰਖ ਜਾਤ ਸਤ ਸੰਜਮ ਆਦਿ ਸਾਧਨਾ ਦੇ ਸੰਯੁਗਤ ਹੈ, ਉਸ ਨੇ ਮੈਨੂੰ ਸੱਚਾ ਨਾਮ ਦ੍ਰਿੜ ਕਰਵਾਇਆ ਹੈ।
ਸਾਚ ਸ਼ਬਦ ਰਸ ਲੀਣਾ,
ਤੇ ਫਿਰ ਸਾਚ ਸੱਚੇ ਗੁਰੂ ਅਕਾਲ ਪੁਰਖ ਨੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮੇਰਾ ਮਨ ਤੇ ਸੱਚੇ ਗੁਰਾਂ ਦੇ ਅਕਾਲ ਪੁਰਖ ਦੇ ਸ਼ਬਦ ਕੀ ਹੈ ਉਪਦੇਸ਼, ਉਹਦੀ ਕਮਾਈ ਕਰਕੇ ਮਨ ਉਹਦੀ ਪ੍ਰਾਪਤੀ ਦੇ ਰਸ ਪ੍ਰੇਮ ਵਿੱਚ ਲੀਨ ਹੋਇਆ ਹੈ।
ਮੇਰਾ ਗੁਰ ਦਇਆਲ ਸਦਾ ਰੰਗ ਲੀਣਾ,
ਮੇਰਾ ਗੁਰੂ ਅਕਾਲ ਪੁਰਖ, ਮੇਰਾ ਗੁਰ ਦਇਆਲ, ਮੇਰਾ ਜਿਹੜਾ ਗੁਰੂ ਅਕਾਲ ਪੁਰਖ ਹੈ ਗੁਰ ਚੇਤਨ ਸਰੂਪ ਪਰਮੇਸ਼ਰ ਸਦਾ ਹੀ ਦਇਆਲ ਦਇਆ ਦਾ ਘਰ ਹੈ, ਅਤੇ ਫਿਰ ਸਦਾ ਹੀ ਹਮੇਸ਼ਾ ਹੀ ਰੰਗ ਆਨੰਦ ਸਰੂਪ ਆਤਮਕ ਆਨੰਦ ਵਿੱਚ ਲੀਨਾ ਲੀਨ ਰਹਿੰਦਾ ਹੈ।
ਅਹਿਨਸ ਰਹਿ ਏਕ ਲਿਵ ਲਾਗੇ,
ਗੁਰਾਂ ਦੇ ਨਾਲ ਮੇਰੀ ਅਹਿਨਸ ਰਾਤ ਦਿਨ ਇੱਕ ਰਸ ਅਖੰਡਾਕਾਰ ਬਿਰਤੀ ਹੋ ਕੇ ਉਸ ਵਿਚਲੇ ਬਿਰਤੀ ਲਾਗੀ ਲੱਗੀ ਰਹਿੰਦੀ ਹੈ ਅਤੇ
ਸਾਚੇ ਦੇਖ ਪਤੀਣਾ,
ਸੱਚੇ ਨੂੰ ਦੇਖ ਕੇ ਮੇਰਾ ਚਿੱਤ ਪਤੀਣਾ ਪਤੀਜ ਗਿਆ, ਭਾਵ ਭਰੋਸੇ ਵਾਲਾ ਹੋ ਗਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਰਹਿ ਗਗਨ ਪੁਰ ਦ੍ਰਿਸ਼ਟ ਸਮੇਂ ਸਰ,
ਤੇ ਸਮੇਂ ਸਰ ਇਸ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਭਾਈ, ਉਹ ਇਕੱਠੇ ਹੀ ਆ ਪਾਠ, ਤੇ ਜਾਂ ਸਾ ਮੈਸਰ ਨਾ ਬਣ ਜਾਵੇ, ਜਣੇ ਸਮੇਂ ਸਰ ਐਸਾ ਹੈ। ਤੇ ਜੋ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਰਹਿ ਗਗਨਪੁਰ ਦ੍ਰਿਸ਼ਟ ਸਮੇਂ ਸਰ, ਜੋ ਪੁਰ ਪੂਰਨ ਗੁਰੂ ਗਗਨ ਦਸਵੇਂ ਦੁਆਰ ਵਿੱਚ ਰਹਿ ਰਹਿੰਦਾ, ਜਿਸ ਦੀ ਦ੍ਰਿਸ਼ਟ ਨਦਰ ਸਮੇਂ ਸਰ ਇੱਕੋ ਜਿਹੀ ਹੈ, ਸਮਦ੍ਰਿਸ਼ਟੀ ਹੈ, ਸਾਰਿਆਂ ਵਿੱਚ ਇੱਕੋ ਜੋਤ ਨੂੰ ਵੇਖਦਾ ਹੈ। ਤੇ ਉਹਦੇ ਫਿਰ ਅੱਗੇ ਦੱਸਦੇ ਨੇ,
ਅਨਹਤ ਸ਼ਬਦ ਰੰਗੀਣਾ,
ਅਨਹਦ ਨਾਸ ਤੋਂ ਰਹਿਤ, ਇਕਰਾ ਸ਼ਬਦ ਵਿੱਚ ਮਨ ਰੰਗੀਣਾ ਰੰਗਿਆ ਰਤਿਆ ਰਹਿੰਦਾ ਹੈ। ਤੇ ਜਾਂ ਫਿਰ ਜਿਨ੍ਹਾਂ ਦੇ ਅਨਹਦ ਨਾਸ ਤੋਂ ਰਹਿਤ ਸ਼ਬਦ ਉਪਦੇਸ਼ ਵਿੱਚ ਚਿੱਤ ਰੰਗੀਣਾ ਰੰਗਿਆ ਗਿਆ ਹੈ, ਉਹਨਾਂ ਦੀ ਦ੍ਰਿਸ਼ਟੀ ਸਮੇਂ ਸਿਰ ਇੱਕੋ ਸਮਾਨ ਹੈ, ਉਹ ਪੁਰਪੂਰਨ ਗਗਨ ਚਿਦਾਕਾਸ ਬ੍ਰਹਮ ਵਿੱਚ ਅਭੇਦ ਹੋ ਕੇ ਰਹਿੰਦਾ ਹੈ।
ਸਤ ਬੰਦ ਕੁਪੀਨ ਭਰਪੁਰ ਲੀਣਾ,
ਹੇ ਭਾਈ ਮੇਰੇ ਗੁਰੂ ਨੇ, ਕਿਉਂਕਿ ਮਾਣ ਕਰਦੇ ਸੀ ਅਸੀਂ ਕਪੀਨ ਬੰਨਦੇ ਹਾਂ, ਜੋਗੀਆਂ ਨੂੰ ਕਪੀਨ ਬੰਨਣੀ ਚਾਹੀਦੀ ਹੈ, ਮਹਾਰਾਜ ਤੁਸੀਂ ਵੀ ਕਪੀਨ ਰੱਖਿਆ ਕਰੋ, ਤਾਂ ਮਹਾਰਾਜ ਕਹਿੰਦੇ ਮੈਂ ਸੱਤ ਸੱਚ ਬੋਲਣ ਰੂਪ ਕਪੀਨ ਪਹਿਨੀ ਹੈ, ਸੱਚ ਸਰੂਪ ਦੀ ਪ੍ਰਾਪਤੀ ਰੂਪੀ ਕਪੀਨ ਲੰਗੋਟੀ ਬੰਦ ਬੰਨਣਾ ਕੀਤੀ ਹੈ, ਇਹ ਤਾਂ ਤੁਸੀਂ ਬੰਨੀ ਨਹੀਂ ਹੈ, ਆ ਕੱਲਾ ਲੰਗੋਟ ਕੀ ਕਰੇਗਾ, ਚਿੱਤ ਦੀ ਬਿਰਤੀ। ਤੇ ਮਹਾਰਾਜ ਕਹਿੰਦੇ ਭਰਪੁਰ ਵਿਆਪਕ ਪਰਮੇਸ਼ੁਰ ਵਿੱਚ ਲੀਨਾ ਲੀਨ ਰਹਿੰਦੀ ਹੈ ਸਾਡੀ, ਤਾਂ ਜੋ ਸੱਤ ਸੱਚ ਸਰੂਪ ਵਿੱਚ ਭਰਪੁਰ ਵਿਆਪਕ ਪਰਮੇਸ਼ੁਰ ਨੂੰ ਸਾਰਿਆਂ ਥਾਵਾਂ ਵਿੱਚ ਲੀਨਾ ਲੀਨ ਜਾਣਿਆ ਹੋਇਆ ਹੈ, ਅਸੀਂ ਇਹੀ ਲੰਗੋਟੀ ਬੰਨੀ ਹੋਈ ਹੈ।
ਜੀਵਾ ਰੰਗ ਰਸੀਣਾ,
ਜੀਵਾ ਜਵਾਨ ਕਰਕੇ ਵੀ ਮੇਰਾ ਚਿੱਤ ਉਸ ਰੰਗ ਪ੍ਰੇਮ ਵਿੱਚ ਰਸੀਣਾ ਰੰਗਿਆ ਹੋਇਆ ਹੈ, ਰਸਨ ਵੀ ਉਸਦੇ ਰੰਗ ਆਨੰਦ ਵਿੱਚ ਰਸੀਣਾ ਰਸਾਈ ਹੋਈ ਹੈ। ਅਸੀਂ
ਮਿਲੈ ਗੁਰ ਸਾਚੇ ਜਿਨ ਰਚ ਰਾਚੇ,
ਤੇ ਮੈਨੂੰ ਉਹ ਸਾਚੇ ਸਤ ਸਰੂਪ ਗੁਰੂ ਅਕਾਲ ਪੁਰਖ ਜੀ ਮਿਲੈ ਪ੍ਰਾਪਤ ਹੋਏ ਨੇ, ਜਿਨ ਜਿਸ ਗੁਰੂ ਨੇ ਸੂਖਮ ਤੱਤ ਰਚ ਕੇ ਸੂਖਮ ਸਰੀਰ ਬਣਾਏ, ਅਸੂਲ ਤੱਤ ਰਚ ਕੇ ਅਸੂਲ ਸਰੀਰ ਰਾਚੇ ਰਚਨਾ ਕੀਤੇ ਨੇ, ਜਾਂ ਇਉਂ ਸਮਝੋ ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਦੁਆਰਾ ਸੰਸਾਰ ਨੂੰ ਰਚਨਾ ਕੀਤਾ। ਇਹ ਜਿਹੜੀ ਹੈ ਅੱਗੇ ਦੱਸਦੇ ਨੇ ਕਿਰਤ ਵਿਚਾਰ,
ਕਿਰਤ ਹੀ ਚਾਰ ਪਤੀਣਾ,
ਇਹਨਾਂ ਤੱਤਾਂ ਨੂੰ ਰਚ ਕੇ ਜਿਨ ਰਚ ਰਾਚੇ ਤੱਤਾਂ ਨੂੰ ਰਚਿਆ ਰਚਨਾ ਕੀਤਾ, ਫਿਰ ਗੁਰ ਪਰਮੇਸ਼ਰੀ ਉਤਪਤੀ ਪਾਲਣਾ ਇਹ ਕਿਰਤ ਕਰਤੱਵਾਂ ਨੂੰ ਵਿਚਾਰ ਕੇ ਮੇਰਾ ਚਿੱਤ ਗੁਰੂ ਦੇ ਉੱਤੇ ਪਤੀਣਾ ਬੜਾ ਪਤੀਜ ਗਿਆ, ਭਰੋਸੇ ਵਾਲਾ ਹੋ ਗਿਆ, ਕਿ ਪੱਥਰਾਂ ਚ ਵੀ ਰੋਜੀ ਦੇ ਰਿਹਾ ਭਾਵ ਭਰੋਸੇ ਵਾਲਾ ਹੋ ਗਿਆ, ਆਪਣੇ ਕਿਰਤ ਕਰਮਾਂ ਉੱਤੇ ਵਿਚਾਰ ਕਰਕੇ ਪਤੀਜ ਗਿਆ ਹਾਂ। ਇਸ ਪ੍ਰਕਾਰ ਦੱਸਿਆ ਕਿ ਦੁੱਖ ਸੁੱਖ ਕਰਮਾਂ ਅਨੁਸਾਰ ਹੀ ਪ੍ਰਾਪਤ ਹੁੰਦਾ, ਇਸ ਤਰ੍ਹਾਂ ਵਿਚਾਰ ਕੇ ਪਰਮੇਸ਼ੁਰ ਉੱਤੇ ਪਤੀਣਾ ਕੀਤਾ, ਮੇਰੇ ਕਰਮਾਂ ਦੇ ਅਨੁਸਾਰ ਮੈਨੂੰ ਪਰਮੇਸ਼ੁਰ ਨੇ ਦੁੱਖ ਸੁੱਖ ਦਿੱਤਾ। ਕਿਰਤ ਵਿਚਾਰ ਪਤੀਣਾ ਦੁਆਰੇ ਬੋਲਦੇ ਇੱਕ ਵਾਰੀ, ਕਿਰਤ ਵਿਚਾਰ,
ਕਿਰਤ ਵਿਚਾਰ ਪਤੀਣਾ,
ਇਹ ਕਿਰਤ ਕਰਮਾਂ ਦੀ ਕੀਤੀ ਵੀ ਕਰਮਾਂ ਅਨੁਸਾਰ ਸਭ ਕੁਝ, ਜਿਵੇਂ ਮੇਰਾ ਮਨ ਭਰੋਸੇ ਵਾਲਾ ਹੋ ਗਿਆ ਵੀ ਪਰਮੇਸ਼ੁਰ ਦਾ ਕੋਈ ਦੋਸ਼ ਨਹੀਂ। ਇੱਕ ਵਾਰੀ ਫਿਰ ਬੋਲਦਾ ਜੀ, ਜਿਨ ਸੱਚੇ ਤੋਂ ਦੁਬਾਰੇ,
ਮਿਲੈ ਗੁਰ ਸਾਚੇ ਜਿਨ ਰਚ ਰਾਚੇ,
ਜਿਨ੍ਹਾਂ ਨੂੰ ਸੱਚਾ ਗੁਰੂ ਪ੍ਰਾਪਤ ਹੋਇਆ, ਜਿਨ੍ਹਾਂ ਨੇ ਗੁਰਾਂ ਦੁਆਰਾ ਪਰਮੇਸ਼ੁਰ ਦੇ ਪ੍ਰੇਮ ਰਚ ਰੰਗ ਵਿੱਚ ਰਚਨਾ ਕੀਤਾ ਹੈ, ਤੇ ਉਹ ਹੋਰਨਾਂ ਨੂੰ ਵੀ ਪ੍ਰੇਮ ਰੰਗ ਵਿੱਚ ਰਚਾਈ ਜਾਂਦੇ ਹਨ, ਭਾਵ ਪਰਮੇਸ਼ੁਰ ਵਿੱਚ ਲੀਨ ਕਰੀ ਜਾਂਦੇ ਹੈ, ਪਰਮੇਸ਼ੁਰ ਸਭਨਾਂ ਦੀ, ਹਾਂਜੀ ਬੋਲਦੇ,
ਕਿਰਤ ਹੀ ਚਾਰ ਪਤੀਣਾ,
ਪਰਮੇਸ਼ੁਰ ਸਭਨਾਂ ਦੀ ਕਿਰਤ ਕਰਨੀ ਅਨੁਸਾਰ ਵਿਚਾਰ ਕਰਦਾ, ਜਿਸ ਦਾ ਮਨ ਉਸ ਉੱਤੇ ਪਤੀਤ ਜਾਂਦਾ ਉਹ ਨਿਹਾਲ ਹੋ ਜਾਂਦਾ, ਜੋ ਕਿਰਤ ਕੀਰਤਨ ਕਰਦੇ ਹੈ ਉਹਦਾ ਚਿੱਤ ਸਰੂਪ ਦੀ ਵਿਚਾਰ ਉੱਤੇ ਪਤੀਜ ਗਿਆ ਹੈ।
ਏਕ ਮਹਿ ਸਰਬ ਸਰਬ ਮਹਿ ਏਕਾ,
ਇੱਕ ਅਦਵੈਤ ਸਰੂਪ ਬ੍ਰਹਮ ਹੈ, ਉਹ ਜਿਹੜਾ ਹੈ ਇੱਕ ਅਦਵੈਤ ਸਰੂਪ ਬ੍ਰਹਮ ਮਹਿ ਵਿੱਚ ਸਰਬ ਸਾਰਾ ਸੰਸਾਰ ਹੈ, ਭਾਵ ਸੰਸਾਰ ਪਰਮੇਸ਼ੁਰ ਦਾ ਅਧਿਹਸਤ ਰੂਪ ਹੈ, ਅਤੇ ਸਰਬ ਸਾਰੇ ਅਧਿਹਸਤ ਰੂਪ ਸੰਸਾਰ ਦੇ ਮਹਿ ਵਿੱਚ ਏਕਾ ਇੱਕੋ ਹੀ ਬ੍ਰਹਮ ਅਧਿਸ਼ਠਾਨ ਰੂਪ ਹੈ। ਇਹ ਜਿਤਨਾ ਵੀ ਸਾਰਾ ਸੰਸਾਰ ਹੈ ਇੱਕ ਦੇ ਵਿੱਚੋਂ ਹੀ ਤਾਂ ਪੈਦਾ ਹੋਇਆ, ਤੇ ਇਸ ਕਰਕੇ ਇੱਕੋ ਹੀ ਅਦਵੈਤ ਸਰੂਪ ਪਰਮੇਸ਼ੁਰ ਹੀ ਸਾਰੇ ਸੰਸਾਰ ਨੂੰ ਪ੍ਰਕਾਸ਼ ਰਿਹਾ ਹੈ, ਐਸਾ ਵਾਹਿਗੁਰੂ ਹੈ।
ਇਹ ਸਤਿਗੁਰ ਦੇਖ ਦਿਖਾਈ,
ਉਹ ਸਾਰਿਆਂ ਦਾ ਜਿਹੜਾ ਅਧਿਸ਼ਠਾਨ ਸਰੂਪ ਹੈ ਪਰਮੇਸ਼ੁਰ ਦੀ ਚੇਤਨ ਸੱਤਾ ਰੂਪ ਜਿਹੜੀ ਜੋਤ ਹੈ ਨਾ, ਉਹ ਦੇਖ ਦ੍ਰਿਸ਼ਟੀ ਸਤਿਗੁਰ ਸੱਚੇ ਗੁਰਾਂ ਨੇ ਦਿਖਾਈ ਦਿਖਾਉਣਾ ਕੀਤੀ ਹੈ।
ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ,
ਜਿਸ ਵਾਹਿਗੁਰੂ ਨੇ ਨੌ ਖੰਡ ਮੰਡਲ 400 ਕੋਹਾਂ ਦਾ ਵੀ ਮੰਨਿਆ ਦੇਸ਼, ਮੰਡਲ ਦੀਪ ਬ੍ਰਹਮੰਡਾ ਇਹ ਸਾਰਾ ਸੰਸਾਰ, ਬ੍ਰਹਮੰਡਾ ਤੇ ਬ੍ਰਹਮ ਅੰਡਾ, ਬ੍ਰਹਮ ਵੱਡਾ ਆਂਡੇ ਵਰਗਾ ਆਕਾਰ ਵਾਲਾ ਜਗਤ ਸਾਰੇ ਰਚਨਾ ਕੀਏ ਕੀਤੇ ਹੋਏ ਹੈ ਉਸ ਵਾਹਿਗੁਰੂ ਨੇ, ਤੇ ਇਸ ਕਰਕੇ ਉਹ ਵਾਹਿਗੁਰੂ ਦਾ ਹੀ ਬਣਾਇਆ ਹੈ।
ਸੋ ਪ੍ਰਭ ਲਖਨ ਨਾ ਜਾਈ,
ਪ੍ਰਭ ਪਰਮੇਸ਼ਰ ਗੁਰਾਂ ਤੋਂ ਬਗੈਰ ਲਖਨ ਜਾਣਿਆ ਨਹੀਂ ਜਾਈ ਜਾਂਦਾ, ਉਹ ਤੋਂ ਜਾਣਿਆ ਜਾਂਦਾ ਵਾਹਿਗੁਰੂ ਪਰਮੇਸ਼ਰ।
ਦੀਪਕ ਤੇ ਦੀਪਕ ਪ੍ਰਗਾਸਿਆ,
ਉਹ ਗੁਰਾਂ ਤੋਂ ਜਾਣਿਆ ਜਾਂਦਾ ਕਿਵੇਂ, ਜਿਵੇਂ ਦੀਵੇ ਤੋਂ ਦੀਵਾ ਰੋਸ਼ਨੀ ਦੁਆਲਾ ਹੋ ਜਾਂਦਾ, ਦੀਪਕ ਤੇ ਪ੍ਰਗਾਸਿਆ ਦੀਵਾ ਬੁਝਿਆ ਹੋਇਆ, ਦੀਵਾ ਜਗ ਦੇ ਦੀਵੇ ਨਾਲ ਲੱਗ ਗਿਆ ਤੇ ਉਹ ਵੀ ਪ੍ਰਕਾਸ਼ ਹੋ ਗਿਆ। ਇਉਂ ਗੁਰੂ ਰੂਪ ਦੀਵੇ ਤੋਂ ਜਗਿਆਸੂ ਰੂਪ ਦੀਵਾ ਪ੍ਰਕਾਸ਼ ਵਾਹ ਹੋ ਜਾਂਦਾ ਗਿਆਨ ਦੁਆਰਾ।
ਤ੍ਰਿਭਵਨ ਜੋਤ ਦਿਖਾਈ,
ਭਾਵ ਗੁਰਾਂ ਤੋਂ ਗਿਆਨ ਦੀ ਪ੍ਰਾਪਤੀ ਜਗਿਆਸੂ ਦੇ ਰੇਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਬ੍ਰਹਮ ਗਿਆਨ ਦੇ ਤ੍ਰਿਭਵਨ ਤਿੰਨੇ ਭਵਨਾਂ ਵਿੱਚ ਪਰਮੇਸ਼ਰ ਦੀ ਜੋਤ ਦਿਖਾਈ ਦਿਖਾਉਣਾ ਕੀਤੀ ਹੈ। ਤਿੰਨੇ ਭਵਨ ਤੇ ਸਵਰਗ ਹੈ, ਮਾਤ ਲੋਕ ਹੈ, ਪਤਾਲ ਲੋਕ ਹੈ, ਉਹਦੀ ਜੋਤ ਹੈ, ਸਾਰੇ ਦ੍ਰਿਸ਼ਟੀ ਆ ਗਈ ਹੈ, ਸਾਰੀ ਜਗ੍ਹਾ ਦਿਖਾ ਦਿੱਤਾ ਹੈ। ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਤਿੰਨਾਂ ਲੋਕਾਂ ਚੋਂ ਜੋਤ ਸਰੂਪ ਜਿਹੜੀ ਹੈ ਦਿਖਾ ਦਿੱਤੀ। ਤਿੰਨੇ ਭਵਨਾਂ ਦੀ ਨਿਆਈ ਸਾਡਾ ਜਿਹੜਾ ਅਸਥੂਲ ਸਰੀਰ ਹੈ, ਸੂਖਮ ਸਰੀਰ ਹੈ, ਕਾਰਨ ਸਰੀਰ ਹੈ, ਇਹਨਾਂ ਵਿੱਚੋਂ ਜੋਤ ਦਿਖਾ ਦਿੱਤੀ। ਇੱਕੋ ਦੀ ਜੋਤ ਸੱਤਾ ਦੇ ਨਾਲ ਤਿੰਨੇ ਦੇਹਾਂ ਚੱਲ ਰਹੀਆਂ ਹਨ, ਜਾਂ ਜਾਗਰਤ ਸੂਖਮ ਸੁਖੋਪਤੀ ਅਵਸਥਾ ਹੈ, ਇਹਨਾਂ ਤਿੰਨਾਂ ਦੇ ਚ ਉਹਦੀ ਜੋਤ ਉਹਦੀ ਸੱਤਾ ਦੇ ਨਾਲ ਤਿੰਨੇ ਅਵਸਥਾ ਹੋ ਰਹੀਆਂ ਹਨ, ਇਹ ਦਿਖਾ ਦਿੱਤਾ ਗੁਰੂ ਸਾਹਿਬ ਨੇ। ਤਿੰਨੇ ਭਾਵਨੇ ਨੇ ਹੁਣ ਕਿਹਾ,
ਸੱਚੇ ਤਖਤ ਸੱਚ ਮਹਿਲੀ ਬੈਠੇ,
ਜਿਹਨਾਂ ਨੂੰ ਸੱਚੇ ਸਤਸੰਗਤ ਰੂਪੀ ਤਖਤ ਸਿੰਘਾਸਨ ਪ੍ਰਾਪਤ ਹੋਇਆ, ਜਿਹਨਾਂ ਨੂੰ ਉਹ ਸੱਚੇ ਸਰੂਪ ਰੂਪੀ ਮਹਿਲੀ ਮਹਿਲਾਂ ਦੇ ਵਿੱਚ ਅੰਤਰਮੁਖੀ ਬਿਰਤੀ ਕਰਕੇ ਬੈਠੇ ਇਸਤਤ ਹੋਏ, ਜਿਹੜੇ ਜਗਿਆਸੂ ਜਨ ਸੱਚ ਸੱਚੇ ਸਤਸੰਗ ਰੂਪੀ ਮਹਿਲ ਵਿੱਚ ਬੈਠੇ ਹਨ, ਤੇ ਉਹਨਾਂ ਨੂੰ ਵੀ ਸੱਚਾ ਜਿਹੜਾ ਤੁਰਿਆ ਪਦ ਰੂਪੀ ਸਿੰਘਾਸਨ ਪ੍ਰਾਪਤ ਹੋਇਆ ਹੈ। ਸੱਚੇ ਤਖਤ ਸੱਚ ਮਹਿਲੀ ਬੈਠੇ, ਜਾਂ ਸੱਚੇ ਸਤਸੰਗਤ ਰੂਪੀ ਜਿਹੜੀ ਤੁਰਿਆ ਪਦ ਰੂਪੀ ਸਿੰਘਾਸਨ ਦੇ ਉੱਤੇ ਉਹ ਸੱਚੇ ਮਹਿਲੀ ਜਗਿਆਸੂ ਜਨ ਇਸਤਤ ਹੋਏ ਹਨ। ਉਹਨਾਂ ਨੂੰ ਫਿਰ
ਨਿਰਭਉ ਤਾੜੀ ਲਾਈ,
ਤੇ ਉਹਨਾਂ ਨੇ ਨਿਰਭਉ ਡਰ ਤੋਂ ਰਹਿਤ ਸਰੂਪ ਵਿੱਚ ਤਾੜੀ ਸਮਾਧੀ ਲਾਈ ਲਾਉਣਾ ਕੀਤੀ ਹੈ, ਚਿੱਤ ਦੀ ਤਾੜੀ ਬਿਰਤੀ ਲਾਈ ਲਾਉਣਾ ਕੀਤੀ ਹੈ।
ਮੋਹੇ ਗਿਆ ਬੈਰਾਗੀ ਜੋਗੀ,
ਉਹ ਬੈਰਾਗੀ ਬੈਰਾਗਮਾਨ ਜੋਗੀ ਪੁਰਖ ਦੇ ਅੰਦਰੋਂ ਮੋਹ ਚਲਿਆ ਗਿਆ, ਜਿਸ ਕਰਕੇ ਉਹ ਜਦੋਂ ਹਿਰਦੇ ਵਿੱਚੋਂ ਮੋਹ ਚਲਿਆ ਗਿਆ ਹੈ, ਮੋਹੇ ਗਿਆ ਬੈਰਾਗੀ ਜੋਗੀ, ਅੱਗੇ ਦੱਸਦੇ ਨੇ ਘੱਟ ਘੱਟ
ਘੱਟ ਘੱਟ ਕਿੰਗੁਰੀ ਆਈ,
ਉਹਨਾਂ ਦੇ ਘੱਟ ਘੱਟ ਘਟਾਂ ਘਟਾਂ ਵਿੱਚ ਹਿਰਦਿਆਂ ਹਿਰਦਿਆਂ ਵਿੱਚ ਪਰਮੇਸ਼ਰ ਦੇ ਚੇਤਨ ਸੱਤਾ ਰੂਪੀ ਕਿੰਗਰੀ ਕਿੰਗ ਨਿਸ਼ਚੇ ਕਰਨ ਰੂਪੀ ਵੱਜਦੀ ਹੈ, ਨਿਸ਼ਚਾ ਹੋ ਗਿਆ। ਤੇ ਜਾਂ ਫਿਰ ਜਿਸ ਨੇ ਸਜਾਤੀ ਬਿਰਤੀ ਗ੍ਰਹਿਣ ਕੀਤੀ, ਬਜਾਤੀ ਬਿਰਤੀ ਦਾ ਤਿਆਗ ਕਰ ਦਿੱਤਾ ਹੈ, ਤੇ ਇਹ ਕਰਨ ਰੂਪ ਕਿੰਗਰੀ ਵਜਾਉਣਾ ਕੀਤੀ ਹੈ, ਉਹ ਵਿਰਾਗੀ ਜੋਗੀ ਦੇ ਅੰਦਰੋਂ ਮੋਹ ਚਲਿਆ ਗਿਆ। ਜਿਸ ਨੇ ਘੱਟ ਹਿਰਦੇ ਵਿੱਚ ਘੱਟ ਇੱਕ ਰਸ ਬਿਰਤੀ ਬਿਰਤੀ ਰੂਪ ਕਿੰਗਰੀ ਵਜਾਈ ਹੈ, ਪਾਪ ਪਰਮੇਸ਼ਰ ਨਾਲ ਲਿਵ ਲਗਾਈ ਹੈ, ਤੇ ਇਸ ਕਰਕੇ ਘਟਕਾ ਕਿੰਗਰੀ ਬਾਈ ਇਹ ਵਜੀ ਹੈ। ਦੁਬਾਰੇ ਇੱਕ ਵਾਰੀ ਫਿਰ ਬੋਲੋ ਜੀ।
ਮੋਹੇ ਗਿਆ ਬੈਰਾਗੀ ਜੋਗੀ,
ਜੋ ਬੈਰਾਗੀ ਬੈਰਾਗਵਾਨ ਪੁਰਖ ਪਰਮੇਸ਼ਰ ਨਾਲ ਚਿੱਤ ਦੀ ਲਿਵ ਲਾ ਕੇ ਜੋਗੀ ਜੁੜਿਆ ਹੋਇਆ ਹੈ, ਤੇ ਉਹ ਐਸਾ ਪ੍ਰੇਮ ਵਿੱਚ ਤੇ ਮੋਹਿਤ ਕਰ ਲਿਆ ਹੈ,
ਘਾਟ ਘਾਟ ਕਿੰਗੁਰੀ ਵਾਈ,
ਉਸ ਨੂੰ ਆਪਣੇ ਸਰੂਪ ਚ ਲੀਨ ਕਰ ਲਿਆ, ਉਹ ਬੈਰਾਗ ਦੇ ਸਹਿਤ ਪਰਮੇਸ਼ਰ ਨਾਲ ਜੁੜਿਆ ਹੋਇਆ, ਜਿਸ ਨੇ ਆਪਣੇ ਘੱਟ ਹਿਰਦੇ ਵਿੱਚੋਂ ਦੇਹ ਅਧਿਆਸ ਰੂਪੀ ਕਿੰਗਰੀ ਵੱਜਦੀ ਹੈ, ਜਿਹਦੇ ਉਹ ਘੱਟ ਘਟਾਂ ਤੇ ਉਹ ਘੱਟ ਘਟਾਂ ਲਈ ਉਸਦੇ ਅੰਤਸ਼ਕਰਨ ਦੇ ਅੰਦਰ ਦੇਹ ਦੇ ਆਸ ਰੂਪੀ ਕਿੰਗਰੀ ਘੱਟ ਹੀ ਵਜਾਉਣਾ ਕੀਤੀ ਹੈ, ਭਾਵ ਇੱਕ ਰਸ ਨਾਮ ਦੇ ਨਾਲ ਜੁੜੇ ਰਹਿੰਦੇ ਨ।
ਨਾਨਕ ਸਰਣ ਪ੍ਰਭੂ ਕੀ ਛੂਟੇ,
ਘੱਟ ਘੱਟ ਕਿੰਗਰੀ ਬਾਈ ਦੁਬਾਰੇ
ਘੱਟ ਘੱਟ ਕਿੰਗੁਰੀ ਵਾਈ,
ਜਿਨ੍ਹਾਂ ਨੇ ਆਪਣੇ ਘੱਟ ਹਿਰਦੇ ਵਿੱਚੋਂ ਦੇਹ ਦੇ ਆਸ ਰੂਪੀ ਕਿੰਗਰੀ ਜਿਹੜੀ ਹੈ ਨਾ ਉਹ ਜਿਹੜੀ ਵੱਜਦੀ ਸੀ ਪਹਿਲਾਂ, ਦੇਹ ਦੇ ਆਦਿ ਕਿੰਗਰੀ ਸਾਰਿਆਂ ਦੇ ਵੱਜਦੀ ਹੈ, ਉਹ ਘੱਟ ਘਟਾ ਲਈ ਹੈ, ਨਾਸ਼ ਕਰ ਦਿੱਤੀ ਉਸਨੇ ਅੰਤਹਿਕਰਨ ਦੇ ਅੰਦਰ, ਦੇਹ ਅਧਿਆਸ ਰੂਪੀ ਕਿੰਗਰੀ ਘੱਟ ਹੀ ਵਜਾਉਣਾ ਕੀਤੀ ਹੈ, ਭਾਵ ਇਹ ਨੇ ਉਹਨੂੰ ਦੇਹ ਅਧਿਆਸ ਹੀ ਨਹੀਂ ਰਿਹਾ ਹੈ।
ਨਾਨਕ ਸਰਣ ਪ੍ਰਭੂ ਕੀ ਛੂਟੇ,
ਛੁਟਕਾਰਾ ਕਿਵੇਂ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਆਏ ਤੋਂ ਉਹ ਫਿਰ ਮੁਕਤੀ ਹੁੰਦੀ ਹੈ ਤਾਂ ਛੁਟਕਾਰਾ ਹੁੰਦਾ ਹੈ ਕਿਉਂਕਿ
ਸਤਿਗੁਰ ਸੱਚ ਸਿਖਾਈ
ਉਹਨਾਂ ਨੂੰ ਸੱਚ ਸੱਚੇ ਸਤਿਗੁਰਾਂ ਜੀ ਨੇ ਸਿਖਾਈ ਨਾਲ ਤੇ ਸਹਾਇਤਾ ਕੀਤੀ ਹੈ ਉਹਨਾਂ ਦੀ ਸੱਚੇ ਸਤਿਗੁਰਾਂ ਨੇ ਸਿਖਾਈ ਪਿਆਰੇ ਮਿੱਤਰ ਦੀ ਨਿਆਈ ਸਹਾਇਤਾ ਕੀਤੀ ਹੈ
ਰਾਮ ਕਲੀ ਮਹੱਲਾ ਪਹਿਲਾ
ਰਾਮ ਕਲੀ ਰਾਗ ਦੇ ਅੰਦਰੇ ਅੱਗੇ ਮਹਾਰਾਜ ਸਾਹਿਬ ਜੀ ਇਹ ਸ਼ਬਦ ਪਾਵਨ ਉਚਾਰਨ ਕਰਦੇ ਹਨ ਜੀ
ਓ ਹਠ ਹਸਤ ਮੜੀ ਘਰ ਛਾਇਆ
ਇਹ ਮਹਾਰਾਜ ਸਾਹਿਬ ਜੀ ਕਿਉਂਕਿ ਸਿੱਧ ਕਹਿਣ ਲੱਗੇ ਕਿ ਤੁਸੀਂ ਕੋਈ ਮਠ ਬਣਾ ਕੇ ਵਿੱਚ ਬੈਠਿਆ ਕਰੋ ਜੀ ਆਪਣੀ ਪੂਜਾ ਤੁਸੀਂ ਵੀ ਕਰਾਇਆ ਕਰੋ ਸਾਡੀ ਤਰ੍ਹਾਂ ਅਸੀਂ ਵੀ ਮਠਾਂ ਵਿੱਚ ਬੈਠੇ ਪੂਜਾ ਕਰਾਉਂਦੇ ਹਾਂ ਇਹ ਸੁਣ ਕੇ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਸ਼ਬਦ ਹਾਂਜੀ ਔਹਠ
ਔਹਠ ਹਸਤ ਮੜੀ ਘਰ ਛਾਇਆ
ਤੇ ਇਸ ਪਰਮੇਸ਼ਰ ਨੇ ਇਹ ਸਾਰੀ ਤੋਂ ਕੱਠੀ ਬੋਲ ਦੋ
ਔਹਠ ਹਸਤ ਮੜੀ ਘਰ ਛਾਇਆ ਤਰਨ ਗਗਨ ਕਲ ਧਾਰੀ
ਇਸ ਪਰਮੇਸ਼ਰ ਨੇ ਗਗਨ ਆਕਾਸ਼ ਤੇ ਧਰਨ ਧਰਤੀ ਵਿਚ ਆਪਣੀ ਕਲ ਸ਼ਕਤੀ ਧਾਰੀ ਧਾਰਨ ਕੀਤੀ ਹੈ ਉਸ ਪਰਮੇਸ਼ਰ ਨੇ ਔ ਬਹੁੜੋ ਹੱਠ ਹਿਰਦੇ ਰੂਪੀ ਮੜੀ ਨਾਮ ਇੱਥੇ ਮਠੀਲੀ ਦਾ ਹੈ ਮਠੀਲੀ ਚ ਆਪਣਾ ਘਰ ਛਾਇਆ ਬਣਾਇਆ ਹੈ ਜਾਂ ਛਾਇਆ ਪੂਰਿਆ ਹੋਇਆ ਹਸਤ ਹੈ ਹਸਤ ਅਰਥ ਹੈ ਜਿਸ ਪਰਮੇਸ਼ਰ ਨੇ ਸੰਸਾਰ ਰੂਪੀ ਘਰ ਬਣਾਇਆ ਉਸ ਨੇ ਆਪਣੀ ਪ੍ਰਾਪਤੀ ਵਾਸਤੇ ਬਹੁੜੋ ਹਿਰਦੇ ਰੂਪੀ ਮਠੀਲੀ ਬਣਾਉਣਾ ਕੀਤੀ ਹੈ ਤੇ ਜਾਂ ਫਿਰ ਬਹੁੜੇ ਹਿਰਦੇ ਰੂਪੀ ਮਠੀਲੀ ਉਸ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦਾ ਘਰ ਬਣਾਇਆ ਹੋਇਆ ਜਿਸ ਨੇ ਆਪਣੇ ਗਗਨ ਹਿਰਦੇ ਤੇ ਬੁੱਧ ਰੂਪ ਧਰਤੀ ਇਹਦੇ ਅੰਦਰ ਗੁਰਾਂ ਦੁਆਰਾ ਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਕਲ ਯੁਗਤੀ ਧਾਰਨ ਕੀਤੀ ਹੈ ਤਾਂ ਜਿਸ ਨੇ ਗੁਰਾਂ ਦੁਆਰਾ ਕਲ ਸ਼ਾਂਤੀ ਦੇਣ ਵਾਲੀ ਉਹ ਨਾਮ ਦੀ ਵਿਚਾਰ ਜਿਹੜੀ ਸ਼ਕਤੀ ਨੂੰ ਧਾਰਨ ਕੀਤੀ ਹੈ ਉਸ ਨੇ ਪਰਮੇਸ਼ਰ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ ਜਾਂ ਧਰਤੀ ਦੀ ਨਿਆਈ ਖਿਮਾ ਨਿਮਰਤਾ ਵਾਲਾ ਹੈ ਤੇ ਉਹ ਕਲਾ ਧਾਰੀ ਗਗਨ ਚਿਦਾਕਾਸ ਰੂਪ ਹੀ ਹੋ ਗਿਆ ਹੈ
ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤ
ਹੇ ਮਹਾਤਮਾ ਜਨੋ ਗੁਰਮੁਖ ਜਨਾਂ ਨੇ ਮੁਖੀ ਗੁਰਾਂ ਨੇ ਕੀਤੀ ਕਿਤਨੀ ਹੀ ਸ੍ਰਿਸ਼ਟੀ ਨਾਮ ਬਾਣੀ ਸ਼ਬਦ ਉਪਦੇਸ਼ ਦੁਆਰਾ ਉਧਾਰੀ ਤਾਰੀ ਮੁਕਤ ਕੀਤੀ ਹੈ
ਰਹਾਉ
ਅੱਗੇ ਅਸਤਾਈ ਦੇ ਕੇ ਕਹਿੰਦੇ ਆ ਜੀ
ਮਮਤਾ ਮਾਰ ਹੋਮੈ ਸੁਖ ਹੈ
ਜੋ ਪਰਮੇਸ਼ਰ ਹੇ ਪਰਮੇਸ਼ਰ ਜਿਸਨੇ ਪਦਾਰਥਾਂ ਦੀ ਮਮਤਾ ਕੀ ਹੈ ਮੇਰ ਇਸ ਮੇਰ ਨੂੰ ਅੰਦਰੋਂ ਮਾਰ ਨਿਵਿਰਤ ਕਰ ਲਿਆ ਹੈ ਅਤੇ ਦੇਹ ਦੀ ਹੋਮੇ ਹੰਗਤਾ ਨੂੰ ਵੀ ਸੋਕੇ ਸੁਕਾ ਦਿੱਤਾ ਹੈ ਭਾਵ ਨਿਵਿਰਤ ਕਰ ਲਿਆ ਹੈ
ਤ੍ਰਿਭਵਨ ਜੋਤ ਤੁਮਾਰੀ
ਉਸਨੇ ਤ੍ਰਿਪਵਨ ਤਿੰਨੇ ਲੋਕਾਂ ਵਿਚ ਤੁਮਾਰੀ ਆਪ ਜੀ ਦੀ ਜੋਤ ਨੂੰ ਵੇਖਣਾ ਕੀਤਾ ਹੈ
ਮਨਸਾ ਮਾਰ ਮਨ ਮਹਿ ਰਾਖੈ
ਉਹਨਾਂ ਨੇ ਆਪਣੇ ਅੰਦਰੋਂ ਮਨਸਾ ਵਾਸਨਾ ਨੂੰ ਮਾਰ ਨਿਵਿਰਤ ਕਰਕੇ ਮਨਸਾ ਬੁੱਧੀ ਦੇ ਅੰਦਰੋਂ ਪਦਾਰਥਾਂ ਦੀ ਵਾਸਨਾ ਨੂੰ ਨਿਵਿਰਤ ਕਰਕੇ ਮਨੇ ਮਨ ਮਹਿ ਮੈਂ ਦਾ ਅਰਥ ਵਿਚ ਮਨ ਦੇ ਵਿਚ ਰਾਖੇ ਰੱਖਣਾ ਕੀਤਾ ਨਿਵਿਰਤ ਕਰ ਦਿੱਤੀ ਹੈ ਮਾਰ ਮਾਰਨੇ ਵਾਲੀ ਵਾਸਨਾ ਨੂੰ ਮਨ ਦੇ ਵਿਚ ਰੋਕ ਕੇ ਰੱਖਣਾ ਕੀਤਾ ਹੈ
ਸਤਿਗੁਰ ਸ਼ਬਦ ਹੀ ਚਾਰੀ
ਜਿਸ ਨੇ ਸਤਿਗੁਰ ਸੱਚੇ ਸਾਹਿਬ ਸਤਿਗੁਰੂ ਜੀ ਤੇ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੂੰ ਵਿਚਾਰੀ ਵਿਚਾਰਨਾ ਕੀਤਾ ਜਿਸ ਨੇ ਸਤਿਗੁਰਾਂ ਦੁਆਰਾ ਸ਼ਬਦ ਬ੍ਰਹਮ ਦੀ ਵਿਚਾਰ ਕੀਤੀ ਹੈ
ਸਿੰਘੀ ਸੁਰਤ ਅਨਾਹਦ ਆਜੈ
ਹੇ ਪਰਮੇਸ਼ਰ ਜੋ ਸੁਰਤ ਸੁਰਤੀ ਰੂਪ ਸਿੰਘੀ ਨੂੰ ਬ੍ਰਹਮਾ ਕਰ ਕਰਕੇ ਅਨਾਹਦ ਇਕ ਰਸ ਹੱਦ ਤੋਂ ਰਹਿਤ ਬਾਜੇ ਵਜਾਉਂਦਾ ਜੋ ਅਨਾਹਦ ਹੱਦ ਤੋਂ ਰਹਿਤ ਪਰਮੇਸ਼ਰ ਨੂੰ ਸੋ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਦੇ ਸਹਿਤ ਉਚਾਰਨ ਕਰਦਾ ਹੈ ਜਾਂ ਐਸਾ ਉਚਾਰਨ ਕਰਨਾ ਹੈ ਜੋ
ਘਾਟ ਘਾਟ ਜੋਤ ਤੁਮਾਰੀ
ਜਿਸ ਦੇ ਅੰਦਰ ਇਹ ਸਿੰਗੀ ਵੱਜ ਰਹੀ ਹੈ ਉਸਨੇ ਤੁਮਾਰੀ ਆਪ ਜੀ ਦੀ ਜੋਤ ਘੱਟ ਘੱਟ ਘਟਾ ਘਟਾ ਵਿਚ ਜਾਣ ਲਈ ਹੈ
ਪਰ ਪੰਚ ਬੇਣ ਤਹੀ ਮਨ ਰਾਖਿਆ
ਜਿਸ ਪਰਮੇਸ਼ਰ ਨੇ ਪਰਪੰਚ ਸੰਸਾਰ ਨੂੰ ਬੇਣ ਸੁੰਦਰ ਬਣਾਇਆ ਹੈ ਤਹੀ ਉਸਨੇ ਸਰੂਪ ਵਿਚ ਮਨ ਚਿੱਤ ਇਸਤਤ ਕਰਕੇ ਉਸ ਦੇ ਸਰੂਪ ਵਿਚ ਆਪਣੇ ਮਨ ਚਿੱਤ ਨੂੰ ਇਸਤਤ ਕਰਕੇ ਰੱਖਿਆ ਹੈ ਜਿਸ ਪਰਮੇਸ਼ਰ ਨੇ ਪ੍ਰਪੰਚ ਸੰਸਾਰ ਨੂੰ ਬੇਣ ਸੁੰਦਰ ਬਣਾਇਆ ਸੁੰਦਰ ਸੰਸਾਰ ਹੈ ਤਹੀ ਉਸ ਦੇ ਸਰੂਪ ਵਿਚ ਮਨ ਦਾ ਅਰਥ ਚਿੱਤ ਇਸਤਤ ਕਰਕੇ ਰੱਖਿਆ ਹੈ ਤੇ ਜਿਸ ਪਰਮੇਸ਼ਰ ਨੇ ਸਭ ਕੁਛ ਕੀਤਾ ਬੇਣ ਆਦਿ ਅੱਗੇ ਦੱਸਦੇ ਹੈ ਬੇਣ ਕੀ ਹੈ ਬੇਣ ਆਦਿ ਪੰਜ ਬਾਜਿਆਂ ਤੋਂ ਪਰੇ ਵਾਹਿਗੁਰੂ ਹੈ ਉਸ ਜੀ ਮਨ ਇਸਤਤ ਕਰਕੇ ਰੱਖਿਆ ਹੈ ਪਰ ਤੇ ਅੱਗੇ ਦੱਸਦੇ ਬ੍ਰਹਮ
ਅਗਨ ਪਰਜਾਰੀ
ਪਰ ਵਿਸ਼ੇਸ਼ ਕਰਕੇ ਬ੍ਰਹਮ ਦ੍ਰਿਸ਼ਟੀ ਰੂਪ ਅਗਨ ਅਗਨੀ ਜਾਰੀ ਜਾਲਣਾ ਕੀਤੀ ਹੈ ਭਾਵ ਬ੍ਰਹਮ ਅਭਿਆਸ ਰੂਪੀ ਅਗਨੀ ਬਾਲ ਕਰਕੇ ਸਰੀਰ ਵਿਚੋਂ ਦੇਹ ਹੰਗਤਾ ਜਾਲ ਦਿੱਤੀ ਹੈ ਜਾਂ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਪਰ ਵਿਸ਼ੇਸ਼ ਕਰਕੇ ਮਾਇਆ ਦਾ ਮੋਹ ਦੇਹ ਦੀ ਹੰਗਤਾ जालना कीती है ब्रह्म अगन पर जारी। तो इस करके ब्रह्म अभ्यास कर दे नाल विशेष करके माया दी हंगता आ साड़ दिती है, माया दी हंगता साड़ दिती। जो पर पंच पंज काम क्रोध आदि विकार इन्हों तो पर परे बेन सुंदर स्वरूप परमेश्वर है, उदे ते बिरती जिहड़ी ब्रह्मा कर करके अपना मन गया रोकना कीता है, वह फिर पंज कलेश तो परे सुंदर ब्रह्म इन्हां कलेशां तो परे है। सुंदर पंच चेतन ब्रह्म है, उस विच मन नूं रखना कीता है जो पंजां कलेशां तो परे है। बिरती दा ब्रह्माकार होण रूप बेण, ए बेण बज रही है बेण, उहदे च मन नूं रोक के रखना कीता है। अते ब्रह्म अग्न पर जारी ते जिहड़ा ब्रह्म अभ्यास है ते इस अग्नि दे हंगता ममता नूं विशेष करके जालना कीता है। जो जगत सत प्रतीत हो रहा सी इस नूं ब्रह्म अभ्यास रूपी अग्नि दे नाल जाल दिता साड़ दिता है।
पंच तत् मिल अहनिस दीपक,
पंजां तत्तां नाल मिलिया होया चेतन ब्रह्म है जो अहनिस रात दिन ते पंच तत् मिल अहनिस दीपक। दीपक केड़े न? रात अते दिन, जो चंद ते सूरज रात अते दिन दे दीवे न। ते ऐसा करंगे जेड़ा दिन दा दीवा वह सूरज है, रात का दीवा चंद्रमा है, चंद सूरज दो दीप बड़े वह पूर्ण दीप दीवे मने, पर इन्हां विच मिलिया होया तो वाहिगुरु ही है ना, मिल इन्हां विच मिलिया होया है। जो रात ते दिन दो दीपक न ते चेतन ब्रह्म इन्हां च व्यापक है, वह अपारी कैसा है? वाहिगुरु बोलो जी। निर्मल जोत,
निर्मल जोत अपारी,
अपारी पारावार तो निर्मल, पारावार तो रहत है निर्मल उज्जल, ज्योत प्रकाश वाला है, भाव चंद सूरज आदका कदे ग्रहण लग जाता है, कदे बदे घटद रोशनी बदी घटदी है, पर वह चेतन ब्रह्म उज्जल ज्योत वाला है। ते इस करके जेड़ा तत् पंच तत् मिल अहनिस दीपक, तत् सिद्धांत स्वरूप दे गया ते पंच श्रेष्ठ महात्मा नाल मिलके दिन रात ज्ञान रूपी दीवा जिन्हां दे अंदर प्रकाश है, पाप पंच चेतन दे तत् स्वरूप नाल मिल करके जां तत् सिद्धांत रूपी प्राप्ति वाले पंच पंजे सत संतोख ज्ञान आदि शुभ गुणा नाल जिहड़ा मिलिया है, पंजे तत्तां दी धारणा विच मिल करके रात दिने समाधान ज्ञान रूपी दीवा अंदर जगाउणा कीता है। निर्मल ज्योत अपारी ते जिस करके प्रकृति दे पारावार तो रहत ज्योत प्रकाश रूप ब्रह्म उदे दर्शन कीते हन।
राव सास लौके इहो तन किंगुरे,
समष्टि उपाधि करके रब सूरज ते सस चंद्रमा ए दोवें लौके तुंबे न, ए सारे बैराट रूप तन शरीर जां ब्रह्मांड रूपी शरीर उदी सुंदर किंगरी किंग वज रही है। ते इस करके किंगरी ए उन्हां दी बोल दो जी सारे बाजे
राजा शब्द निरारी,
किंगरी बज रही है दुनिया दा निरारी, दुनिया तो जो दुनिया दा निरारी निराला बखो बखरा शब्द है हो रहा है, इहदी धुन बाजे बज रही है। ते दुनिया दे मैं तू दे बाजे बज रहे न, ए निरारी निरारी चेतन सत्ता रूपी बाजा बज रहा है, जां वे उह समझो व्यस्ती उपाधि करके रब सब सूरज ते चंद्रमा दी न्याई सज्जा खब्बा नेत्र ए दो तुंबे न, ए स्थूल शरीर दी किंगरी दी न्याई है जो जीव दे बखो बखरा शब्द हो रहा है, क्योंकि सब दस्तार गुफ्तार रफ्तार बखरी बखरी है ना सब दी, ए उही किंग बज रही है। जिन्हां गुरमुख जना दे अंदर गुरां द्वारा सतनाम रूपी बाजे बजदे है उन्हां दी संसार पदार्थां तों बिरती निरारी निराली हो गई, भाव वो जमण मरण तों सुतंत्र हो गए, इहो गुरमुख जना दी किंगरी, ए गुरमुख जन किंगरी वजाउंदे ने, जां फिर रब सस लौके इहो तन किंगरी, रब सूरज सूरज दी सुर पिंगला, सस चंद्रमा दी सुर ईड़ा, ए दोवें तुंबे बने हुए ने, ए सूखम शरीर दी किंग वज रही है, ए दी किंगरी बज रही है जो दसवें द्वार विच बाजे बजदे ने, ए दुनिया तो शब्द तो बाजे शब्द नारी अनहद बाजे ताती विचर चरम का कन कन सी का जान ना सब घटको कह स्वाद सुगर पहचान, ते जां फिर रब सिस लौके इह तन किंगरी बाजे शब्द नारी, रब सूरज दी न्याई विवेक चंद्रमा दी न्याई वैराग, ए बैराग विवेक रूपी दो तुंबे अंतस्करण दे अंदर ए सूखम शरीर दी किंगरी बज रही है, ए है किंग, ए शरीर नूं सेवा सिमरन विच लाउणा, ए देह ध्यास तों रहत करना ए किंग है। ਜੋ ਗੁਰ ਉਪਦੇਸ਼ ਰੂਪੀ ਬਾਜੇ ਨੂੰ ਵਜਾਉਣਾ ਹੈ, ਭਾਵ ਗੁਰ ਉਪਦੇਸ਼ ਦੁਆਰਾ ਨਾਮ ਜਪਣਾ, ਇਹਦੇ ਨਾਲ ਬਿਰਤੀ। ਇਸ ਪ੍ਰਕਾਰ ਦੁਨੀਆਂ ਤੋਂ ਨਿਰਾਲਾ ਹੋ ਜਾਂਦਾ। ਫਿਰ ਅਹੰਗ ਬਰਬਸਮੀ ਰੂਪ ਨਿਰਾਲਾ ਸ਼ਬਦ ਹੈ, ਉਹ ਇਹ ਕਿੰਗ ਦੀ ਧੁਨ ਹੈ। ਧੁਨ ਇਹ ਵੱਜ ਰਹੀ ਹੈ ਜਾਂ ਰਾਵਸਿਸ ਰਵ ਸੂਰਜ ਦੀ ਨਿਆਈ ਅਪਰੋਖ ਗਿਆਨ, ਚੰਦਰਮਾ ਦੀ ਨਿਆਈ ਜਿਹੜਾ ਸਾਧ ਸਿੰਘ ਜੀ ਉਹ ਪਰੋਖ ਗਿਆਨ, ਇਹ ਦੋਵੇਂ ਤੁੰਬੇ ਨੇ। ਇਸ ਕਾਰਨ ਦੇਹ ਰੂਪੀ ਕਿੰਗ ਹੈ, ਇਸ ਵਿੱਚ ਪਰਮੇਸ਼ਰ ਦੀ ਜੋਤ ਬਾਜੇ ਵੱਜ ਰਹੀ ਹੈ। ਇਹ ਅਖੰਡ ਚੇਤਨ ਦੀ ਕਿੰਗਰੀ ਬਣੀ ਹੋਈ ਹੈ, ਜੋ ਬ੍ਰਹਮ ਗੁਰਾਂ ਦੁਆਰਾ ਜਾਣ ਕੇ ਬਿਰਤੀ ਪਦਾਰਥਾਂ ਸੰਸਾਰ ਤੋਂ ਨਿਆਰੀ ਹੋਈ ਹੈ, ਇਹ ਸੋਹਣੀ ਕਿੰਗ ਵੱਜ ਰਹੀ ਹੈ। ਇਹ ਥੋੜੇ ਜਿਹੇ ਅਰਥ ਔਖੇ ਸਨ ਇੱਥੇ ਤੱਕ, ਅੱਗੇ ਵੀ ਦੱਸਦੇ ਹਨ ਜੇ
ਸਿਵ ਨਗਰੀ ਮਹਿ ਆਸਣ
ਔਧੂ ਅਵਧੂਤ ਯੋਗੀ ਸ਼ਿਵ ਜੀ ਕੈਲਾਸ਼ ਪਰਬਤ ਰੂਪ ਨਗਰੀ ਮਹਿ ਵਿੱਚ ਆਸਣ ਲਾ ਕੇ ਬੈਠਦਾ। ਹੇ ਜੋਗੀ ਤੂੰ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਦੀ ਸਤਸੰਗਤ ਰੂਪ ਜਾਂ ਦਸਮ ਦੁਆਰ ਰੂਪ ਸਰੂਪ ਰੂਪੀ ਨਗਰੀ ਦੇ ਵਿੱਚ ਇਹ ਨਗਰੀ ਹੈ। ਸਤਸੰਗਤ ਵੀ ਇੱਕ ਨਗਰੀ ਹੈ, ਦਸਮ ਦੁਆਰ ਵੀ ਇੱਕ ਨਗਰੀ ਹੈ, ਸਰੂਪ ਰੂਪੀ ਨਗਰੀ ਹੈ। ਇਹਦੇ ਵਿੱਚ ਆਸਣ ਤੂੰ ਸਿੰਘਾਸਣ ਲਾ ਕੇ ਬੈਠਣਾ ਕਰ, ਆਸਣ ਸਥਿਤ ਹੋਣਾ ਕਰ। ਇਸ ਕਰਕੇ
ਅਲੱਖ ਅਗਮ ਅਪਾਰੀ,
ਅਸ਼ੁੱਧ ਮਨ ਕਰਕੇ ਅਲੱਖ ਰੱਖਣ ਤੋਂ ਰਹਿਤ ਹੈ, ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਅਪਾਰੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਹੇ ਜੋਗੀ ਉਸ ਕਲਿਆਣ ਸੂਪ ਬ੍ਰਹਮ ਦੀ ਤੁਰਿਆ ਪਦ ਰੂਪੀ ਨਗਰੀ ਹੈ, ਸ਼ਿਵ ਨਗਰੀ ਮੈਂ ਆਸਣ ਔਧੂ। ਹੇ ਜੋਗੀ ਉਹ ਕਲਿਆਣ ਸਰੂਪ ਬ੍ਰਹਮ ਦੀ ਤੁਰਿਆ ਪਦ ਰੂਪੀ ਇਹ ਜਿਹੜੀ ਨਗਰੀ ਹੈ, ਜਿਹੜਾ ਚਿੱਤ ਦਾ ਇਕਾਗਰਤ ਹੋਣਾ ਹੈ ਇਹੀ ਇਹਦੇ ਚ ਆਸਣ ਲਾਉਣਾ ਹੈ। ਅਲੱਖ ਜਿਹੜਾ ਅਲੱਖ ਅਗਮ ਅਪਾਰੀ, ਅਲੱਖ ਸਰੂਪ ਪਰਮਾਤਮਾ ਸ਼ਾਸਤਰਾਂ ਕਰਕੇ ਜੋ ਅਗਮ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦੇ ਜੋ ਵਿਰਤੀ ਲਾਉਣੀ ਹੈ।
ਕਾਇਆ ਨਗਰੀ ਇਹੋ ਮਨ ਰਾਜਾ,
ਇਹ ਜੋਗੀ ਦੇਹ ਤਾਂ ਇੱਕ ਨਗਰੀ ਹੈ, ਮਨ ਇਹਦਾ ਸਾਰੇ ਇੰਦਰੀਆਂ ਦਾ ਰਾਜਾ ਬਣਿਆ ਬੈਠਾ ਹੈ। ਦੇਹ ਰੂਪੀ ਨਗਰੀ ਵਿੱਚ ਇਸਦਾ ਜਿਸਦਾ ਚਿੱਤ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਜੁੜਿਆ ਹੋਇਆ ਹੈ, ਜਿਸਦੇ ਚਿੱਤ ਵਿੱਚ ਮਨ ਸਰੋਵਣੀ ਪਰਮੇਸ਼ਰ ਦਾ ਰਾਜਾ ਪ੍ਰਕਾਸ਼ ਹੋਇਆ ਹੈ। ਬੋਲਦੀ ਅੱਗੇ
ਪੰਚ ਅਸਹਿ ਜੀ ਚਾਰੀ,
ਜਾਂ ਜਿਨ੍ਹਾਂ ਦੇ ਅੰਦਰ ਗੁਣਾਂ ਦੇ ਮਨ ਮੰਤਰ, ਮਨ ਰਾਜਾ ਮਨ ਮੰਤਰ ਉਪਦੇਸ਼ ਦਾ ਪ੍ਰਕਾਸ਼ ਹੋਇਆ, ਉਹ ਪੰਚ ਸ੍ਰੇਸ਼ਟ ਸੰਤ ਜਨ ਵਿਚਾਰੀ ਵਿਚਾਰ ਸਰੂਪ ਵਿੱਚ ਤੇ ਵਸਹਿ ਵਸਦੇ ਨੇ। ਉਹਦੇ ਅੰਦਰ ਪੰਚ ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣ ਵਸਦੇ ਹੈ। ਉਹ ਪੰਜ ਪੰਜੇ ਕਾਮ ਆਦਿਕ ਵਿਕਾਰਾਂ ਨੂੰ ਗੁਰ ਉਪਦੇਸ਼ ਦੀ ਵਿਚਾਰ ਕਰਕੇ ਆਪਣੇ ਵਸੇ ਵਸ ਕਰ ਲਿਆ ਉਹਨਾਂ ਨੇ।
ਸ਼ਬਦ ਰਵੈ ਆਸਣ ਘਰ ਰਾਜਾ,
ਜੋ ਵੀ ਗੁਰ ਉਪਦੇਸ਼ ਦੇ ਸ਼ਬਦ ਉਪਦੇਸ਼ ਨੂੰ ਰਵੇ ਉਚਾਰਦਾ ਵਿਚਾਰਦਾ ਹੈ, ਉਹ ਅੰਤਸ਼ਕਰਨ ਰੂਪੀ ਘਰ ਵਿੱਚ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਦੇ ਆਸਣ ਉਹਦੇ ਵਿੱਚ ਸਥਿਤ ਹੋਇਆ, ਭਾਵ ਅਧਿਸ਼ਠਾਨ ਸਰੂਪ ਦੇ ਅਦੇਸ਼ਾਂ ਸਰੂਪ ਹੋ ਕੇ ਵਿਰਾਜਮਾਨ ਹੋਇਆ, ਉਹਦਾ ਚਿੱਤ ਸਥਿਤ ਹੋ ਗਿਆ। ਇਉਂ ਉਸਨੇ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਫਿਰ ਲੱਭ ਲਿਆ ਹੈ, ਪ੍ਰਾਪਤੀ ਹੋ ਗਈ ਹੈ, ਜੋ ਪਰਮੇਸ਼ਰ ਐਸਾ ਹੈ।
ਆਦਰ ਕਰੇ ਗੁਣਕਾਰੀ,
ਜੋ ਪਰਮੇਸ਼ਰ ਗੁਣਕਾਰੀ ਉਪਕਾਰੀ ਤੇ ਅਦਲ ਨਿਆਉ ਇਨਸਾਫ਼ ਕਰਨ ਵਾਲਾ ਹੈ, ਗੁਣਕਾਰੀ ਗੁਣ ਵਿਸ਼ਿਆਂ ਦੀ ਨਿਵਿਰਤੀ ਵਾਲੀ ਕਾਰੀ ਦਵਾਈ ਦੇਣ ਵਾਲਾ ਹੈ, ਦਵਾਈ ਦੇਣੀ ਕਰਦਾ, ਭਾਵੋ ਪਰਮੇਸ਼ਰ ਜਿਸ ਦੇ ਅੰਦਰ ਚੰਗੇ ਗੁਣ ਹੁੰਦੇ ਹੈ ਉਹਨੂੰ ਚੰਗਾ ਫਲ ਦਿੰਦਾ, ਜਿਹਦੇ ਅੰਦਰ ਔਗੁਣ ਹੁੰਦੇ ਨੇ ਉਹਨੂੰ ਔਗੁਣਾਂ ਦਾ ਫਲ ਦਿੰਦਾ। ਐਸਾ ਨਿਆਂਕਾਰ ਹੈ, ਗੁਣਕਾਰੀ ਉਪਕਾਰੀ ਹੈ, ਔਗੁਣ ਨੂੰ ਮੇਟ ਕੇ ਗੁਣ ਪ੍ਰਗਟ ਕਰ ਦਿੰਦਾ ਹੈ।
ਕਾਲ ਬਿਕਾਲ ਕਹੇ ਕਹਿ ਬੱਪਰੇ,
ਜਿਸ ਦੇ ਮਨ ਵਿੱਚ ਜਿਸ ਨੇ ਮਨ ਚਿੱਤ ਦੀ ਮੰਦ ਵਾਸ਼ਨਾ ਮਾਰੀ ਮਾਰ ਨਿਵਿਰਤ ਕਰ ਦਿੱਤੀ ਹੈ, ਸਾਰੇ ਬੋਲ ਦਿਓ ਜੀ ਇਕੱਠਾ ਜੀ।
ਕਾਲ ਬਿਕਾਲ ਕਹੇ ਕਹਿ ਬੱਪਰੇ, ਜੀਵਤ ਮੂਆ ਮਨ ਮਾਰੀ,
ਜਿਸ ਨੇ ਮਨ ਚਿੱਤ ਦੀ ਮੰਦ ਵਾਸ਼ਨਾ ਮਾਰੀ ਨਿਵਿਰਤ ਕਰ ਦਿੱਤੀ ਹੈ ਤੇ ਜੀਵਤ ਭਾਵ ਤੋਂ ਮੂਆ ਮਰ ਗਿਆ, ਉਹ ਬੱਪਰੇ ਵਿਚਾਰੇ ਤੁਛ ਜੀਵ ਨੂੰ ਕਾਲ ਮ੍ਰਿਤੂ ਦਾ ਸਮਾਂ ਤੇ ਬਿਕਾਲ ਜਨਮ ਦਾ ਸਮਾਂ, ਭਾਵ ਜੰਮਣ ਮਰਨ ਦਾ ਸਮਾਂ ਕਹਿ ਕੀ ਕਹੇ ਕਹਿ ਕਹਿ ਸਕਦਾ, ਭਾਵ ਕੁਝ ਵੀ ਨਹੀਂ ਵਿਗਾੜ ਸਕਦਾ ਕਹਿ ਸਕਦਾ।
ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ,
ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵਜੀ ਇਹ ਤਿੰਨੇ ਦੇਵਤੇ ਇੱਕ ਪਰਮੇਸ਼ਰ ਦੀਆਂ ਮੂਰਤਾਂ ਹੀ ਰਚੀਆਂ ਹੋਈਆਂ ਨੇ। ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਇੱਕ ਪਰਮੇਸ਼ਰ ਦੀ ਤ੍ਰਿਗੁਣੀ ਮੂਰਤੀ ਹੈ, ਭਾਵ ਆਪ ਹੀ ਇਹਨਾਂ ਦਾ ਪਰਮੇਸ਼ਰ ਰਚਨ ਵਾਲਾ ਹੈ।
ਆਪੇ ਕਰਤਾ ਕਾਰੀ,
ਆਪ ਹੀ ਕਰਤਾ ਰਚਨਹਾਰ ਪਰਮੇਸ਼ਰ ਇਹਨਾਂ ਨੂੰ ਪੈਦਾ ਕਰਨ ਵਾਲਾ, ਆਪ ਹੀ ਇਹਨਾਂ ਨੂੰ ਵੱਖੋ ਵੱਖਰੀ ਕਾਰ ਲਾਉਣ ਵਾਲਾ, ਭਾਵ ਬ੍ਰਹਮਾ ਨੂੰ ਪੈਦਾ ਕਰਨ ਦੀ, ਵਿਸ਼ਨੂੰ ਜੀ ਨੂੰ ਪਾਲਣ ਦੀ, ਸ਼ਿਵ ਜੀ ਨੂੰ ਸੰਹਾਰ ਕਰਨ ਦੀ, ਇਹ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ।
ਗਾਇਆ ਸੋਧ ਤਰੇ ਭਾਵ ਸਾਗਰ,
ਇਹ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਂਦਾ ਹੈ, ਕੌਣ ਜਿਸ ਨੇ ਉਹ ਤਰਦਾ ਜਿਸ ਨੇ ਗੁਰਾਂ ਦੁਆਰਾ ਕਾਇਆ ਨਾਮ ਹੈ ਦੇਹੀ ਦਾ, ਦੇਹੀ ਨੂੰ ਸੋਧ ਖੋਜ ਕਰਕੇ, ਕਾਇਆ ਬੁੱਧੀ ਨੂੰ ਨਾਮ ਅੰਮ੍ਰਿਤ ਨਾਲ ਸੋਧ ਕਰਕੇ, ਆਤਮ ਤੱਤ ਨੂੰ ਤੇ ਸੋਧ ਕਰਕੇ ਉਹਨਾਂ ਨੇ ਸਾਰੀ ਬੋਲ ਦੀ।
ਕਾਇਆ ਸੋਧ ਤਰੈ ਭਵ ਸਾਗਰ ਆਤਮ ਤੱਤ ਈਚਾਰੀ।
ਉਹ ਭਵ ਸਾਗਰ ਸਮੁੰਦਰ ਤੋਂ ਤਰੇ ਤਰ ਜਾਂਦਾ ਜਿਸਨੇ ਗੁਰਾਂ ਦੁਆਰਾ ਕਾਇਆ ਦੇਹੀ ਨੂੰ ਸੋਧ ਖੋਜਣਾ ਕੀਤਾ, ਜਾਂ ਕਾਇਆ ਬੁੱਧੀ ਨੂੰ ਨਾਮ ਅਮਰ ਦੇ ਨਾਲ ਸੋਧ ਤੇ ਉਹਨਾਂ ਨੇ ਸੁਧ ਕਰਕੇ ਆਤਮ ਤੱਤ ਆਪਣੇ ਸਰੂਪ ਨੂੰ ਵਿਚਾਰੀ ਵਿਚਾਰਨਾ ਕੀਤਾ। ਤੇ ਕਹਿੰਦੇ ਪ੍ਰਸ਼ਨ ਹੈ ਵੀ ਕਾਇਆ ਦੀ ਸੋਧ ਕਿਵੇਂ ਹੁੰਦੀ ਹੈ? ਉੱਤਰ ਇਹ ਹੈ, ਆਤਮ ਤੱਤ ਵਿਚਾਰੀ ਜੋ ਆਤਮ ਸਰੂਪ ਵਿੱਚ ਤੱਤ ਵਾਸਤਵ ਰੂਪ ਉਸ ਦੀ ਵਿਚਾਰ ਕਰਨੀ, ਇਹੋ ਕਾਇਆ ਨੂੰ ਸੋਧਣਾ ਹੈ।
ਗੁਰ ਸੇਵਾ ਤੇ ਸਦਾ ਸੁਖ ਪਾਇਆ।
ਉਹਨਾਂ ਨੇ ਗੁਰ ਸਤਿਗੁਰਾਂ ਦੀ ਪ੍ਰਤੱਖ ਸੇਵਾ ਕਰਕੇ, ਕਿੰਨਿਆਂ ਕਿੰਨਿਆਂ ਗੁਰਸਿੱਖਾਂ ਨੇ ਸੇਵਾ ਕੀਤੀ, ਤੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਰੂਪ ਚ, ਗੁਰੂ ਅਮਰਦਾਸ ਜੀ ਨੇ ਸਿੱਖ ਰੂਪ, ਗੁਰੂ ਰਾਮਦਾਸ ਜੀ ਨੇ ਸਿੱਖ ਰੂਪ, ਸਾਰਿਆਂ ਨੇ ਸੇਵਾ ਕੀਤੀਆਂ। ਇਉਂ ਅਨੇਕਾਂ ਗੁਰਸਿੱਖਾਂ ਨੇ ਕੀਤੀਆਂ ਸੇਵਾ, ਜਿਨ੍ਹਾਂ ਨੇ ਸੇਵਾ ਕੀਤੀ ਸੁਖ ਪਾਇਆ। ਗੁਰਾਂ ਦੁਆਰਾ ਭਗਤੀ ਰੂਪੀ ਸੇਵਾ ਟਹਿਲ ਕਰਨ ਤੋਂ ਸਦਾ ਹਮੇਸ਼ਾ ਹੀ ਹਮੇਸ਼ਾ ਰਹਿਣ ਵਾਲਾ ਸੁਖ ਜਿਹੜਾ ਆਤਮਕ ਆਨੰਦ ਹੈ ਉਹ ਪਾਉਣਾ ਕੀਤਾ ਹੈ।
ਅੰਤਰ ਸ਼ਬਦ ਰਵਿਆ ਗੁਣਕਾਰੀ।
ਗੁਣਕਾਰੀ ਉਪਕਾਰੀ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਹਿਰਦੇ ਦੇ ਅੰਦਰ ਵਸਾ ਕੇ ਰਵਿਆ ਉਚਾਰਨ ਕੀਤਾ। ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਹਿਰਦੇ ਵਸਾ ਕੇ ਉਚਾਰਨ ਕੀਤਾ ਉਹ ਗੁਰਾਂ ਤੋਂ ਗੁਣਕਾਰੀ, ਗੁਣ ਵਿਸ਼ਿਆਂ ਦੀ ਨਿਵਿਰਤੀ ਵਾਲੀ ਨਾਮ ਰੂਪੀ ਕਾਰੀ ਔਸ਼ਧੀ ਲੈਣਾ ਕੀਤੀ ਉਹਨਾਂ ਨੇ। ਜਿਨ੍ਹਾਂ ਨੇ ਗੁਣਕਾਰੀ ਉਪਕਾਰੀ ਗੁਰਾਂ ਦੇ ਉਪਦੇਸ਼ ਨੂੰ ਉਚਾਰਨ ਕੀਤਾ, ਉਪਕਾਰੀ ਗੁਰਾਂ ਦੁਆਰਾ ਨਾਮ ਉਚਾਰਨ ਕੀਤਾ, ਉਹਨਾਂ ਦੇ ਅੰਦਰ ਸ਼ਬਦ ਬ੍ਰਹਮ ਪ੍ਰਗਟ ਹੋਇਆ, ਰਵਿਆ ਰਮਿਆ ਹੋਇਆ ਪਰਮੇਸ਼ਰ ਅੰਦਰੋਂ ਦਿਸ ਆਇਆ ਹੈ।
ਆਪੇ ਵੇਲ ਲਏ ਗੁਣਦਾਤਾ।
ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਵਿਚਾਰ, ਪੰਜਾਂ ਤੱਤਾਂ ਦੀ ਧਾਰਨਾ ਰੂਪ ਗੁਣ, ਸਰਵਣ ਮੰਨਣ ਦੇ ਆਸਨ, ਬੈਰਾਗ ਵਿਵੇਕ ਆਦਿ ਇਹ ਸਾਰੇ ਗੁਣ, ਇਹਨਾਂ ਗੁਣਾਂ ਦਾ ਦਾਤਾ ਉਹ ਜਿਹੜਾ ਪਰਮੇਸ਼ਰ ਹੈ ਗੁਰਾਂ ਦੁਆਰਾ, ਤੇ ਉਹਨਾਂ ਨੇ ਆਪਣੇ ਸਰੂਪ ਨਾਲ ਮੇਲ ਲੈਣਾ ਕੀਤਾ। ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣੇ ਸਰੂਪ ਮੇਂ ਮੇਲਣਾ ਕੀਤਾ ਹੈ।
ਹਉਮੈ ਤ੍ਰਿਸ਼ਨਾ ਮਾਰੀ।
ਜਿਨ੍ਹਾਂ ਦੀ ਪਰਮੇਸ਼ਰ ਨੇ ਗੁਰਾਂ ਦੁਆਰਾ ਨਾਮ ਦੀ ਕਮਾਈ ਕਰਵਾ ਕੇ ਅੰਦਰੋਂ ਹਉਮੈ ਹੰਗਤਾ ਰਸਾਂ ਕਸਾਂ ਨੂੰ ਭੋਗਣ ਦੀ ਤ੍ਰਿਸ਼ਨਾ ਮਾਰੀ ਮਾਰ ਦਿੱਤੀ, ਨਿਵਰਤ ਕਰ ਦਿੱਤੀ ਹੈ।
ਤ੍ਰੈ ਗੁਣ ਮਿਟੀ ਚੌਥੇ ਵਰਤੈ।
ਜੋ ਤ੍ਰੈ ਗੁਣ ਤਿੰਨੇ ਰਜੋਗੁਣ ਸਤੋਗੁਣ ਤਮੋਗੁਣ, ਤਿੰਨਾਂ ਗੁਣਾਂ ਵਾਲਾ ਸੁਭਾਅ ਮੇਟੇ ਨਿਵਿਰਤ ਕਰਕੇ, ਰਜੋਗੁਣੀ ਬ੍ਰਹਮਾ, ਸਤੋਗੁਣੀ ਵਿਸ਼ਨੂੰ ਜੀ, ਤਮੋਗੁਣੀ ਸ਼ਿਵ ਜੀ, ਇਹਨਾਂ ਦੀ ਉਪਾਸਨਾ ਕਰਨੀ ਨਿਵਿਰਤ ਕਰਕੇ ਚੌਥੇ ਤੁਰੀਆ ਪਦ ਵਿੱਚ ਵਰਤੇ ਵਰਤਦੇ ਨੇ। ਤੇ ਇਹੋ ਗੁਰਮੁਖ ਜਨਾਂ ਦੀ ਸਾਰਿਆਂ ਤੋਂ ਅੱਗੇ ਦੱਸਦੇ ਹਨ।
ਇਹਾ ਭਗਤ ਨਿਰਾਰੀ।
ਇਹੋ ਗੁਰਮੁਖ ਜਨਾਂ ਦੀ ਸਾਰਿਆਂ ਤੋਂ ਨਿਰਾਰੀ ਨਿਆਰੀ ਭਗਤੀ ਹੈ ਗੁਰਸਿੱਖਾਂ ਦੀ। ਇਹੋ ਭਗਤੀ ਜੰਮਣ ਵਰਨ ਤੋਂ ਨਿਰਾਰੀ ਅਸੰਗ ਕਰਨ ਵਾਲੀ ਹੈ। ਇਹੋ ਨਿਰਾਰੀ ਅਸੰਗ ਕਰਨ ਵਾਲੀ ਭਾਵ ਅਭੇਦ ਭਗਤੀ ਹੈ। ਇਸ ਦੁਆਰਾ ਤਿੰਨੇ ਗੁਣਾਂ ਨੂੰ ਮੇਟ ਕੇ ਚੌਥੇ ਤੁਰਿਆ ਪਦ ਵਿੱਚ ਵਰਤਣਾ ਕਰੇ।
ਗੁਰਮੁਖ ਯੋਗ ਸ਼ਬਦ ਆਤਮ ਚੀਨੈ।
ਗੁਰਮੁਖ ਜਨਾਂ ਦਾ ਇਹੋ ਅਸਲ ਯੋਗ ਹੈ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਆਤਮ ਨੂੰ ਚੀਨੇ ਜਾਣਨਾ ਹੈ। ਅਤੇ ਹਿਰਦੇ ਦੇ ਵਿੱਚ ਜਿਹੜਾ ਅੱਗੇ ਦੱਸਦੇ ਨੇ,
ਹਿਰਦੈ ਏਕ ਮੁਰਾਰੀ।
ਇਹ ਹਿਰਦੇ ਦੇ ਵਿੱਚ ਚਿੱਤ ਇੱਕ ਮੁਰਾਰੀ, ਮੁਰਦੈਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਪਰਮੇਸ਼ਰ ਨੂੰ ਵਸਾਉਣਾ ਤੇ ਜਾਂ ਜਪਣਾ ਹੈ, ਜੋ ਗੁਰਮੁਖ ਮੁਖੀ ਗੁਰਾਂ ਦੇ ਸ਼ਬਦ ਵਿੱਚ ਯੋਗ ਜੁੜਨਾ ਹੈ। ਤੇ ਉਹ ਹਿਰਦੇ ਵਿੱਚ ਮੁਰਾਰੀ ਆਤਮ ਸਰੂਪ ਪਰਮੇਸ਼ਰ ਨੂੰ ਜਾਣਦਾ ਜਾਣ ਲੈਂਦਾ ਹੈ। ਤੇ ਜਿਨ੍ਹਾਂ ਨੂੰ ਮੁਖੀ ਕੌਣ, ਗੁਰਮੁਖ ਦਾ ਅਰਥ ਹੈ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਸ਼ਬਦ ਤੇ ਉਪਦੇਸ਼ ਵਿੱਚ ਯੋਗ ਜੁੜਿਆ ਹੈ, ਤੇ ਉਹ ਹਿਰਦੇ ਵਿੱਚ ਮੁਰਾਰੀ ਸਰੂਪ ਨੂੰ ਪਰਮੇਸ਼ਰ ਨੂੰ ਜਾਣ ਕਰਕੇ ਉਹਦਾ ਸਰੂਪ ਹੀ ਹੋ ਜਾਂਦੇ ਨੇ, ਜਾਣ ਲੈਂਦੇ ਹਨ ਹਿਰਦੇ ਵਿੱਚੋਂ।
ਮਨੁਆ ਅਸਥਿਰ ਸ਼ਬਦੇ ਰਾਤਾ।
ਜੋ ਗੁਰਮੁਖ ਸੱਜਣ ਸ਼ਬਦ ਉਪਦੇਸ਼ ਵਿੱਚ ਗੁਰ ਉਪਦੇਸ਼ ਦੁਆਰਾ ਨਾਮ ਰੰਗ ਵਿੱਚ ਰਾਤਾ ਰੰਗਿਆ ਹੋਇਆ, ਉਹਦਾ ਮਨੁਆ ਮਨ ਅਸਥਿਰ ਸਥਿਤ ਅਚਲ ਹੋ ਗਿਆ ਹੈ।
ਇਹਾ ਕਰਨੀ ਸਾਰੀ।
ਭਾਵ ਮਨ ਅੰਦਰੋਂ ਸਾਰੀ ਚੰਚਲਤਾ ਜਦੋਂ ਮਿਟ ਗਈ ਨਾ, ਇਹੋ ਇਹੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਸਾਰੀ ਪੂਰੀ ਸ੍ਰੇਸ਼ਟ ਕਰਨੀ ਹੈ।
ਵੇਦ ਬਾਦ ਨਾ ਪਾਖੰਡ ਔਧੂ।
ਇਹ ਔਧੂ ਬਿਰਖਤ ਅਵਧੂਤ ਯੋਗੀ ਜਨੋ, ਤੇ ਵਿਦਵਾਨ ਬਣ ਕੇ ਵੇਦ ਵਿਦਿਆ ਪੜ੍ਹ ਕੇ ਬਾਦ ਝਗੜੇ ਤੇ ਪਖੰਡ ਦੰਭ ਕਰਕੇ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਹੈ, ਐਕਣ ਨਹੀਂ ਮਿਲਦਾ ਹੈ, ਐਕਣ ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਗੁਰਮੁਖ ਸ਼ਬਦ ਵਿਚਾਰੀ।
ਗੁਰਮੁਖ ਮੁਖੀ ਗੁਰਾਂ ਦੁਆਰਾ ਮੁਖੀ ਗੁਰਾਂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਕੇ ਪ੍ਰਾਪਤ ਹੁੰਦਾ ਹੈ, ਗੁਰਮੁਖ ਬਣ ਕੇ ਸ਼ਬਦ ਬ੍ਰਹਮ ਨੂੰ ਵਿਚਾਰ ਨਾ ਕਰ, ਫਿਰ ਤੈਨੂੰ ਸਵੈ ਸਰੂਪ ਦੀ ਪ੍ਰਾਪਤੀ ਹੋਵੇਗੀ।
ਗੁਰਮੁਖ ਜੋਗ ਕਮਾਵੇ ਔਦੂ,
ਇਹ ਔਦੂ ਅਵਧੂਤ ਪ੍ਰਗਟ ਜੋਗੀ, ਤੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਅਸਲੀ ਭਗਤੀ ਰੂਪ ਜੋਗ ਨੂੰ ਕਮਾਉਣਾ ਕਰ। ਜਤ ਸਤ ਸੰਯੁਗਤ ਹੋ ਕੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰ। ਗੁਰਾਂ ਦੁਆਰਾ ਐਸਾ ਜੋਗ ਕਮਾਉਣ ਕਰਕੇ, ਗੁਰਾਂ ਦੇ ਉਪਦੇਸ਼ ਨੂੰ ਵਿਚਾਰਨ ਕਰਕੇ, ਤੇ ਜਿਹੜਾ ਅੱਗੇ ਦੱਸਦੇ ਨੇ ਜਤ ਸਤ, ਇਹ ਤਾਂ ਸਫਲੇ ਹੁੰਦੇ ਹਨ।
ਜਤ ਸਤ ਸ਼ਬਦ ਹੀ ਚਾਰੀ,
ਜੋ ਗੁਰਾਂ ਦੁਆਰਾ ਜੋਗ ਨੂੰ ਕਮਾਉਣਾ ਹੈ, ਉਹਦਾ ਜਤ ਸਤ ਤੇ ਸ਼ਬਦ ਦੀ ਵਿਚਾਰ ਆਦਿ ਸਭ ਕੁਛ ਉਹਨੂੰ ਪ੍ਰਾਪਤ ਹੋ ਜਾਂਦਾ ਹੈ।
ਸ਼ਬਦ ਮਰੈ ਮਨ ਮਾਰੀ ਔਦੂ,
ਤੇ ਅੱਗੇ ਦੱਸਦੇ ਹੈ ਹੇ ਔਦੂ ਬਿਰਖਤ ਸਾਧੂ ਅਵਧੂਤ ਜੋਗੀ, ਜੋ ਗੁਰਮੁਖ ਜਨ ਗੁਰ ਸ਼ਬਦ ਉਪਦੇਸ਼ ਦੁਆਰਾ ਮਨ ਚਿੱਤ ਦੇ ਮੰਦੇ ਸੁਭਾਅ ਨੂੰ ਵਾਸ਼ਨਾਵਾਂ ਵੱਲੋਂ ਤੇ ਮਾਰੇ ਮਾਰ ਕੇ ਨਿਵਿਰਤ ਕਰਕੇ, ਤੇ ਜੀਵਤ ਭਾਵ ਜਿਹੜਾ ਅੱਗੇ ਯੋਗ ਜੁਗਤ ਵਿਚਾਰੀ ਦੱਸਣਗੇ, ਤੇ ਉਹ ਜੀਵਤ ਭਾਵ ਤੋਂ ਮਰ ਕਰਕੇ, ਮਾਰ ਕਰਕੇ, ਨਿਵਿਰਤ ਕਰਕੇ ਜੀਵ ਭਾਵ ਜਿਹੜਾ ਹੰਗਤਾ ਮਾਰਨੀ ਹੈ।
ਯੋਗ ਜੁਗਤ ਵਿਚਾਰੀ,
ਉਹ ਜੀਵਤ ਭਾਵ ਵੱਲੋਂ ਜਿਹੜਾ ਮਰਦਾ ਉਹ ਯੋਗ ਦੀ ਜੁਗਤ ਵਿਧੀ ਨੂੰ, ਯੋਗ ਵਿੱਚ ਜੁਗਤ ਜੁੜਨਾ ਵਿਚਾਰੀ ਵਿਚਾਰਦਾ, ਜੋਗ ਜੁੜਨੇ ਯੋਗ ਬ੍ਰਹਮ ਵਿੱਚ ਜੁੜਨ ਦੀ ਜੁਗਤੀ ਨੂੰ ਵਿਚਾਰਨਾ ਕਰਦਾ ਹੈ।
ਮਾਇਆ ਮੋਹ ਭਵ ਜਲ ਹੈ ਅਵਧੂ,
ਆਪਣੇ ਆਪ ਨੂੰ ਅਵਧੂ ਸ਼ੁੱਧ ਬ੍ਰਗਤ ਸਾਧੂ ਕਹਾਉਣ ਵਾਲੇ ਜੋਗੀ, ਮਾਇਆ ਦਾ ਮੋਹ ਸਨੇਹ ਹੀ ਭਵ ਜਲ ਸੰਸਾਰ ਸਮੁੰਦਰ, ਇਹ ਸੰਸਾਰ ਸਮੁੰਦਰ ਬਣਿਆ ਹੋਇਆ ਹੈ। ਇਹ ਜਿਹੜਾ ਮਾਇਆ ਦਾ ਮੋਹ ਹੈ ਨਾ, ਸਨੇਹਾ, ਇਹੀ ਪਹਿਦਾ ਇੱਕ ਸੰਸਾਰ ਸਮੁੰਦਰ ਬਣਿਆ ਹੋਇਆ ਹੈ। ਮਾਇਆ ਦੇ ਮੋਹ ਕਰਕੇ ਜੀਵ ਸੰਸਾਰ ਸਮੁੰਦਰ ਚ ਡੁੱਬ ਰਿਹਾ ਹੈ।
ਸ਼ਬਦ ਤਰੈ ਕੁਲ ਤਾਰੀ,
ਅਜੇ ਜੀ ਕਰ ਤਰਦਾ ਕਿਵੇਂ? ਕਹਿੰਦੇ ਜਿਨ੍ਹਾਂ ਵਿਚੋਂ ਸ਼ਬਦ ਉਪਦੇਸ਼ ਦੁਆਰਾ, ਤੇ ਇਸ ਵਿਚੋਂ ਜਿਹੜਾ ਉਹ ਤਰਦਾ ਜਿਹੜਾ ਗੁਰ ਸ਼ਬਦ ਉਪਦੇਸ਼ ਦੁਆਰਾ ਆਪ ਤਰੇ ਤਰਦਾ, ਹੋਰਨਾਂ ਨੂੰ ਆਪਣੀ ਕੁਲ ਨੂੰ ਆਪਣੀ ਵੰਸ਼ ਦੇ ਉਹਨਾਂ ਨੂੰ ਵੀ ਤਾਰਨ ਵਾਲਾ ਹੋ ਜਾਂਦਾ ਜਿਹੜੇ ਬੇਗਤ ਮਰ ਗਏ। ਜੈਵੀ ਸੰਪਦਾ ਰੂਪੀ ਕੁਲ ਅਸਰੀ ਸੰਪਦਾ ਦੇ ਹੇਠ ਦੱਬੀ ਹੋਈ ਸੀ, ਉਹਨੂੰ ਤਾਰ ਲੈਣਾ ਕੀਤਾ ਹੈ।
ਸ਼ਬਦ ਸੂਰ ਜੁਗਚਾਰੇ ਔਦੂ,
ਹੇ ਔਦੂ ਬ੍ਰਗਤ ਸਾਧੂ ਜੋਗੀ, ਗੁਰ ਸ਼ਬਦ ਉਪਦੇਸ਼ ਰੂਪੀ, ਸ਼ਬਦ ਬ੍ਰਹਮ ਦਾ ਨਾਮ ਰੂਪੀ ਸੂਰ ਸੂਰਮਾ, ਤੇ ਇਹ ਜਿਹੜਾ ਚਾਰੇ ਚੌਹਾਂ ਯੁੱਗਾਂ ਦੇ ਜੀਵਾਂ ਦੀ ਕਲਿਆਣ ਕਰਨ ਵਾਲਾ ਹੈ। ਚੌਹਾਂ ਯੁੱਗਾਂ ਦੇ ਵਿੱਚ ਜੀਵਾਂ ਦੇ ਅੰਦਰੋਂ ਅਗਿਆਨ ਰੂਪੀ ਹਨੇਰੇ ਨੂੰ ਨਾਸ਼ ਕਰਨ ਵਾਲਾ ਹੈ। ਗੁਰੂ ਰੂਪ ਸੂਰ ਸੂਰਜ, ਸੂਰ ਨਾਮ ਸੂਰਜ ਦਾ ਹੈ, ਗੁਰੂ ਰੂਪ ਸੂਰ ਸੂਰਜ ਚਾਰੇ ਯੁੱਗਾਂ ਵਿੱਚ ਅਗਿਆਨ ਰੂਪੀ ਹਨੇਰੇ ਨੂੰ ਮੇਟ ਕੇ ਗਿਆਨ ਰੂਪੀ ਪ੍ਰਕਾਸ਼ ਕਰਨ ਵਾਲਾ ਹੈ। ਜਿਸ ਗੁਰਾਂ ਦੀ ਬਾਣੀ ਜਿਹੜੀ ਹੈ,
ਬਾਣੀ ਭਗਤ ਈ ਚਾਰੀ,
ਜਿਸ ਗੁਰਾਂ ਦੀ ਬਾਣੀ ਭਗਤੀ ਦੇ ਸਰੂਪ ਦੀ ਵਿਚਾਰ ਦੇ ਸੰਯੁਗਤ ਹੈ, ਜੋ ਤਿੰਨਾਂ ਗੁਰਾਂ ਦੀ ਭਗਤੀ ਅਤੇ ਵਿਚਾਰ ਦੇ ਸੰਯੁਗਤ ਬਾਣੀ ਹੈ, ਉਹ ਜਗਾਸਵਾਂ ਦੇ ਇਰੇ ਦੇ ਅਗਿਆਨ ਰੂਪ ਹਨੇਰੇ ਨੂੰ ਦੂਰ ਕਰਨ ਵਾਲੀ ਉਹ ਕਿਰਨ ਰੂਪ ਹੈ। ਗੁਰੂ ਬ੍ਰਹਮ ਰੂਪ, ਗੁਰੂ ਸੂਰਜ ਰੂਪ ਨ ਉਪਦੇਸ਼ ਬਾਣੀ ਉਹਦੀ ਕਿਰਨਾ ਰੂਪ ਹੈ। ਮਹਾਰਾਜ ਦੇ ਪ੍ਰਸ਼ਨ ਕੀਤਾ, ਇਸ ਗੱਲ ਦੀ ਗਵਾਹੀ ਕੌਣ ਦਿੰਦਾ ਜੀ? ਉੱਤਰ ਦਿੰਦੇ ਹੈ ਬਾਣੀ ਭਗਤ ਬੋਲਦੇ,
ਬਾਣੀ ਭਗਤ ਵਿਚਾਰੀ,
ਇਸ ਗੱਲ ਦੀ ਭਗਤ ਭਗਤੀ ਕਰਨ ਵਾਲੇ ਭਗਤਾਂ ਦੀ ਵਿਚਾਰ ਨੇ ਆਪਣੀ ਬਾਣੀ ਚ ਉਤਾਰੀ। ਭਾਵ ਕੀ ਹੈ? ਇਸ ਗੱਲ ਨੂੰ ਵਿਚਾਰਿਆ ਕਿ ਗੁਰੂ ਰੂਪ ਸੂਰਜ ਚੌਹਾਂ ਚੋ ਅਗਿਆਨ ਹਨੇਰੇ ਨੂੰ ਨਿਵਰਤ ਕਰਦਾ, ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਇਹ ਭਗਤਾਂ ਦੇ ਜੀਵਨ ਸਾਬਤ ਕਰਦੇ ਹੈ।
ਇਹੋ ਮਨ ਮਾਇਆ ਮੋਹਿਆ ਔਦੂ,
ਇਹ ਔਦੂ ਅਦੂਤ ਯੋਗੀ, ਜੀਵਾਂ ਨੂੰ ਇਹੋ ਇਹ ਜਿਹੜਾ ਮਨ ਚਿੱਤ ਹੈ ਨਾ, ਮਾਇਆ ਦਾ ਮੋਹਿਤ ਕੀਤਾ ਹੋਇਆ। ਜੇਕਰ ਜੀਵ ਗੁਰੂ ਦੇ ਸ਼ਬਦ ਹੀ, ਹਾਂਜੀ, ਨਿਕਸੈ
ਨਿਕਸੈ ਸ਼ਬਦ ਵਿਚਾਰੀ,
ਜੇਕਰ ਜੀਵ ਗੁਰ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਨਾ ਕਰੇ ਗੁਰ ਸ਼ਬਦ ਨੂੰ, ਤਾਂ ਇਸ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਜਾਂਦਾ ਹੈ, ਨਿਕਲ ਸਕਦਾ ਹੈ।
ਆਪੇ ਬਖਸ਼ੇ ਮੀਲ ਮਿਲਾਏ,
ਕਥਨ ਕਰਦੇ ਨੇ ਹੇ ਜੋਗੀ, ਆਪ ਹੀ ਬਖਸ਼ਿਸ਼ ਕਰਕੇ ਮੇਲ ਮਿਲਾ ਦਿੰਦਾ ਵਾਹਿਗੁਰੂ।
ਨਾਨਕ ਸਰਣ ਤੁਮਾਰੀ,
ਸਤਿਗੁਰਾਂ ਨੇ ਇਹ ਕਥਨ ਕੀਤਾ, ਹੇ ਜੋਗੀ ਜੋ ਤੁਮਾਰੀ ਤਿਸ ਹਰੀ ਦੀ ਸਰਣ, ਉਹ ਹੇ ਪਰਮੇਸ਼ਰ ਦੇ ਸਨਮੁਖ ਬੇਤੀ ਕਰਕੇ ਕਹਿੰਦੇ ਨੇ, ਹੇ ਵਾਹਿਗੁਰੂ, ਜਿਹੜੇ ਸਤਿਗੁਰੂ ਜੀ ਇਹ ਕਥਨ ਕਰਦੇ ਨੇ, ਹੇ ਜੋਗੀ ਰੂਪ ਪਰਮੇਸ਼ਰ, ਜਾਂ ਹੇ ਜੋਗੀ ਤੁਸੀਂ ਸੁਣੋ ਇਹ ਮੇਰੀ ਗੱਲ, ਵਾਹਿਗੁਰੂ ਨੂੰ ਬੇਨਤੀ ਕਰੀ ਜੋ ਤੁਮਾਰੀ ਤਿਸ ਹਰੀ ਸਰਨ, ਉਹਦੀ ਸਰਨ ਓਟ ਵਿੱਚ ਪੈਂਦੇ ਆ ਨਾ, ਉਹ ਪਰਮੇਸ਼ਰ ਨੇ ਆਪੇ ਬਖਸ਼ ਲਏ ਆ, ਆਪਣੇ ਸਰੂਪ ਦੇ ਮੇਲ ਵਿੱਚ ਮਿਲਾਏ ਮੇਲ ਲਏ ਨੇ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਨਾਨਕ ਸਰਨ ਤੁਮਾਰੀ, ਹੇ ਵਾਹਿਗੁਰੂ ਜੋ ਤੁਹਾਡੀ ਸ਼ਰਨ ਵਿੱਚ ਆਏ ਹੈ, हे योगी जन उस परमेश्वर के दर उते इउं बेनती करो कि हे परमेश्वर मैं तुम्हारी आप जी की ओट विच आया हां इसलिए आप जी मैनू बख्श के अपने मेरे गुनाह बख्श दिओ अपने नाम नाल मैनू मेल लेना करो आप ही मेरे औगुणा नू बख्श के मैनू गुरां नाल मेल मिला के अपने स्वरूप विच मिला लेना करो। इत्थे गुरु नानक साहिब महाराज दे अमृत वचन जिहड़े ने ਉਹ ਇੱਥੇ ਸਮਾਪਤ ਹੁੰਦੇ ਆ। ਅੱਗੇ ਰਾਮਕਲੀ ਦੇ ਅੰਦਰ ਹੀ ਤੀਸਰੇ ਪਾਤਸ਼ਾਹ ਦੀ ਅਸ਼ਪਦੀਆਂ ਸ਼ੁਰੂ ਹੋਣਗੀਆਂ। ਆਓ ਇੱਥੇ ਸਾਧ ਸੰਗਤ ਜੀ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਇਹੋ ਮਨ ਮਾਇਆ ਮੋਹਿਆ ਔਦੋ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।